ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ 'ਚ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਰੋਹਿਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਤੇ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਸ਼ਾਮਲ ਕਰਾਂਗੇ ਤੇ ਨਾਲ ਨਾਲ ਹੀ ਇਨ੍ਹਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਨਵਾਂ ਹੋਣ ਜਾ ਰਿਹਾ, ਕੀ ਨਵੀਆਂ ਸੰਭਾਵਨਾਵਾਂ ਦਿਸ ਰਹੀਆਂ ਨੇ, ਔਰ ਕਿਸ ਤਰ੍ਹਾਂ ਦੇ ਜਿਹੜੇ ਖਤਰੇ ਆ ਉਹ ਮਾਈਗ੍ਰੇਸ਼ਨ ਦੇ ਨਾਲ ਅਜੇ ਵੀ ਜੁੜੇ ਹੋਏ ਜਾਪ ਰਹੇ ਆ, ਇਹਦੇ ਬਾਰੇ ਸਾਰੀ ਚਰਚਾ ਜਿਹੜੀ ਹੈ ਉਹ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਫੋਨ ਕਰਨ ਦੇ ਲਈ ਇਸ ਵੀਡੀਓ ਦੇ ਹੇਠਾਂ ਨੰਬਰ ਤੁਹਾਨੂੰ ਦਿੱਤਾ ਗਿਆ, ਮੈਂ ਇੱਕ ਵਾਰ ਦੱਸ ਵੀ ਦਿੰਦੀ ਹਾਂ, 02-85-99-2811। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ 'ਚ ਸਿੱਧਾ ਸਾਡੇ ਨਾਲ ਜੁੜ ਸਕਦੇ ਹੋ। ਤੇ ਇਸ ਤੋਂ ਬਿਨਾਂ ਇੱਕ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਵੀ ਸਵਾਲ ਤੁਸੀਂ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਇਨ੍ਹਾਂ ਦੱਸੇ ਹੋਏ ਮਾਧਿਅਮਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ, ਪਰ ਮੈਸੇਂਜਰ ਦੇ ਵਿੱਚ ਭੇਜੇ ਹੋਏ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਨਹੀਂ ਕਰ ਪਾਵਾਂਗੇ। ਸੋ ਇਸ ਲਈ ਦੱਸੇ ਹੋਏ ਮਾਧਿਅਮਾਂ ਦੇ ਜ਼ਰੀਏ ਹੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਭੇਜੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਵੀ ਤੁਹਾਡਾ ਸਵਾਲ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਤੋਂ ਜਲਦੀ ਅਸੀਂ ਲੈ ਸਕੀਏ ਜ਼ਰੂਰ ਲਵਾਂਗੇ। ਸੋ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਰੋਹਿਤ ਜੀ, ਅੱਜ ਦੇ ਜੋ ਕੋਰੋਨਾ ਵਾਇਰਸ ਦੇ ਅੰਕੜੇ ਆ ਉਹਨਾਂ ਨੇ ਇੱਕ ਵਾਰ ਫੇਰ ਥੋੜਾ ਜਿਹਾ ਇੱਕ ਧੱਕਾ ਜ਼ਰੂਰ ਦਿੱਤਾ, ਕਿਉਂਕਿ 723 ਕੇਸਿਸ ਜਿਹੜੇ ਆ ਅੱਜ ਨਵੇਂ ਰਿਕਾਰਡ ਕੀਤੇ ਗਏ ਆ ਕੋਰੋਨਾ ਵਾਇਰਸ ਦੇ, ਤੇ ਥੋੜੀਆਂ ਜਿਹੀਆਂ ਜਿਹੜੀਆਂ ਸੰਭਾਵਨਾਵਾਂ ਦਿਸਣੀਆਂ ਸ਼ੁਰੂ ਹੁੰਦੀਆਂ ਆ ਪਿਛਲੇ ਦਿਨਾਂ ਦੇ ਵਿੱਚ, ਉਹ ਸੰਭਾਵਨਾਵਾਂ ਕਿਤੇ ਨਾ ਕਿਤੇ ਇੱਦਾਂ ਲੱਗਦਾ ਕਿ ਧੁੰਦਲੀਆਂ ਪੈ ਰਹੀਆਂ। ਸੋ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਇਸ ਵੇਲੇ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਨੇ ਸਾਡੇ ਦੋਸਤਾਂ ਦੀਆਂ ਜਿਹੜੇ ਆਫਸ਼ੋਰ ਬੈਠੇ ਹੋਏ ਆ ਖਾਸ ਤੌਰ ਤੇ, ਔਰ ਆਨਸ਼ੋਰ ਵੀ ਜਿਹੜੇ ਬੈਠੇ ਹੋਏ ਆ, ਬਹੁਤ ਸਾਰੇ ਜਿਹੜੇ ਕੇਸ ਆ ਉਹ ਇਸ ਵੇਲੇ ਲਟਕੇ ਵੀ ਹੋਏ ਆ। ਸੋ ਜਿਹੜੇ ਵਿਦਿਆਰਥੀ ਨੇ ਜਾਂ ਫਿਰ ਵੱਖ ਵੱਖ ਵੀਜ਼ਾ ਕੈਟਾਗਰੀਜ਼ ਦੇ ਉੱਤੇ ਜਿਹੜੇ ਇਸ ਵੇਲੇ ਲੋਕ ਨੇ ਉਹਨਾਂ ਦੇ ਜਿਹੜੇ ਸਵਾਲ ਜਾਂ ਉਹਨਾਂ ਦੀਆਂ ਜਿਹੜੀਆਂ ਦੁਵਿਧਾਵਾਂ ਆ ਉਹ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਸ ਮਾਹੌਲ ਦੇ ਉੱਤੇ ਟਿੱਪਣੀ ਕਰਦਿਆਂ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਡੈਫੀਨੇਟਲੀ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਦਾ ਜਿਹੜਾ ਅੰਕੜਾ ਆਇਆ ਵਿਕਟੋਰੀਆ ਦਾ, ਖਾਸ ਕਰ 723 ਕੇਸਿਸ ਦਾ, ਇਹ ਨਿਰਾਸ਼ਾਜਨਕ ਇੱਥੇ ਸਾਡੇ ਲਈ ਵੀ ਆ, ਤੇ ਨਾਲ ਹੀ ਨਾਲ ਇਹ ਇੰਪੈਕਟ ਜਿਹੜਾ ਆ ਇਹ ਮਾਈਗ੍ਰੈਂਟਸ ਲਈ ਵੀ ਬਹੁਤ ਵੱਡਾ ਇੰਪੈਕਟ ਪਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਕੇਸਿਸ ਜਿਹੜੇ ਆ ਉਹ ਆਊਟ ਆਫ ਕੰਟਰੋਲ ਹੁੰਦੇ ਦਿਖ ਰਹੇ ਨੇ, ਸਪੈਸ਼ਲੀ ਵਿਕਟੋਰੀਆ ਦੇ। ਇਹਦਾ ਇੰਪੈਕਟ ਇਹ ਪਊਗਾ ਕਿ ਇੱਕ ਪਾਸੇ ਤਾਂ ਗਵਰਨਮੈਂਟ ਨੇ ਪਹਿਲਾਂ ਜਦੋਂ ਕੇਸਿਸ ਜਿਹੜੇ ਆ ਇਹਨਾਂ ਦੇ ਲਗਭਗ ਜ਼ੀਰੋ ਦੇ ਕੋਲ ਆ ਚੁੱਕੇ ਸੀਗੇ ਹਰ ਸਟੇਟ ਦੇ, ਉਸ ਵੇਲੇ ਇਹਨਾਂ ਨੇ ਇਹ ਸ਼ੁਰੂ ਕਰਤਾ ਸੀ ਕਿ ਆਪਾਂ ਜੁਲਾਈ ਤੋਂ ਸ਼ਾਇਦ ਹੁਣ ਸਟੂਡੈਂਟਸ ਜਿਹੜੇ ਆ ਉਹ ਲਿਆਣੇ ਸ਼ੁਰੂ ਕਰ ਦੇਵਾਂਗੇ। ਤੇ ਜਿੱਤੇ ਹੀ ਇਹਨਾਂ ਨੇ ਲੋਕਡਾਊਨ ਥੋੜਾ ਜਿਹਾ ਖੋਲਿਆ ਫਿਰ ਕੇਸ ਵਧੇ, ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਅੰਕੜਾ ਵੱਧ ਗਿਆ ਹੈ, ਬਹੁਤ ਨਿਰਾਸ਼ਾਜਨਕ ਆ। ਹੁਣ ਇਹਦਾ ਇੰਪੈਕਟ ਡਾਇਰੈਕਟਲੀ ਇਹ ਹੋ ਗਿਆ ਆ ਕਿ ਗਵਰਨਮੈਂਟ ਜਿਹੜੀ ਆ ਉਹ ਹੁਣ ਨਹੀਂ ਸੋਚੂਗੀ ਕਿ ਆਪਾਂ ਇੰਟਰਨੈਸ਼ਨਲ ਜਿਹੜਾ ਟਰੈਵਲ ਆ ਉਹ ਖੋਲੀਏ ਤੇ ਜਿਹੜੇ ਸਟੂਡੈਂਟ ਵੀਜ਼ਾ ਵਾਲੇ ਆ ਉਹ ਇੱਥੇ ਆ ਸਕਣ। ਹੁਣ ਅੰਕੜਿਆਂ ਦੇ ਹਿਸਾਬ ਨਾਲ ਇਹ ਦੇਖਣ ਚ ਆ ਰਿਹਾ ਕਿ ਜਬ ਜੋ ਅਪਡੇਟਸ ਆ ਰਹੀਆਂ ਗਵਰਨਮੈਂਟ ਤੋਂ ਇਹ ਨੰਬਰ ਆਫ ਕੇਸਿਸ ਵੱਧ ਗਏ ਆ, ਉਸ ਹਿਸਾਬ ਨਾਲ ਇਹ ਕੰਟਰੋਲ ਆਉਂਦੇ ਆਉਂਦੇ ਇਹ 2-3-4-5 ਮਹੀਨੇ ਵੀ ਲੱਗ ਸਕਦੇ ਆ, ਤੇ ਦੇਖਣ ਚ ਆ ਰਿਹਾ ਹੈ ਕਿ ਸ਼ਾਇਦ ਦਸੰਬਰ ਤੱਕ ਇੰਟਰਨੈਸ਼ਨਲ ਟਰੈਵਲ ਜਿਹੜਾ ਆ ਉਹ ਹੁਣ ਆਸਟ੍ਰੇਲੀਆ ਗਵਰਨਮੈਂਟ ਨਾ ਖੋਲੇ। ਰੀਜ਼ਨ ਉਹਦਾ ਇਹੀ ਆ ਕਿ ਇਹ ਪਹਿਲਾਂ ਜਿਹੜਾ ਆ ਇਹ ਕੰਟਰੋਲ ਕਰਨਾ ਚਾਹੁੰਦੇ ਆ ਕਿ ਜੋ ਇੱਥੇ ਆਪਣਾ ਵਾਇਰਸ ਜਿਹੜਾ ਇੰਨਾ ਜ਼ਿਆਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਹੀ ਹੈ ਉਹਨੂੰ ਰੋਕਿਆ ਜਾਵੇ, ਉਸ ਤੋਂ ਬਾਅਦ ਹੀ ਇਹ ਪਲਾਨ ਕਰੂਗੇ ਕਿ ਇੰਡੀਆ ਤੋਂ ਜਾਂ ਹੋਰ ਵੀ ਕਿਸੇ ਕੰਟਰੀ ਤੋਂ ਜਿਹੜੇ ਸਟੂਡੈਂਟਸ ਆ ਉਹ ਇੱਥੇ ਆ ਸਕਣ। ਜਦਕਿ ਹਲੇ ਇੱਕ ਡੇਢ ਮਹੀਨਾ ਪਹਿਲਾਂ ਦੀ ਹੀ ਗੱਲ ਆ ਜਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਆਪਾਂ ਸ਼ਾਇਦ ਜੁਲਾਈ ਦੇ ਵਿੱਚ ਹੀ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਈਏ ਸਟੂਡੈਂਟਸ ਲਿਆਉਣ ਦਾ, ਕਿਉਂਕਿ ਉਦੋਂ ਕੇਸਿਸ ਬਹੁਤ ਕੰਟਰੋਲ 'ਚ ਆ ਗਏ ਸੀ। ਬਟ ਵਾਇਰਸ ਦੀ ਨੇਚਰ ਇਹੀ ਆ ਕਿ ਇੱਕ ਪਾਸੇ ਕੰਟਰੋਲ 'ਚ ਆਉਂਦਾ ਹੈ ਤੇ ਦੁਬਾਰਾ ਤੋਂ ਥੋੜੀ ਰਿਲੈਕਸੇਸ਼ਨ ਹੁੰਦੀ ਆ, ਫਿਰ ਦੁਬਾਰਾ ਤੋਂ ਇਹ ਕਮਿਊਨਿਟੀ 'ਚ ਫੈਲ ਜਾਂਦਾ ਹੈ। ਟਾਈਮ ਅਨਸਰਟਨ ਹੈ ਜੀ, ਬਾਕੀ ਹੁਣ ਹੌਲੀ ਹੌਲੀ ਜਿੱਦਾਂ ਜਿੱਦਾਂ ਟਾਈਮ ਗੁਜ਼ਰੂਗਾ ਇਸ ਵਾਇਰਸ ਬਾਰੇ ਵੀ ਸਾਇੰਟਿਸਟ ਨੂੰ ਜ਼ਿਆਦਾ ਪਤਾ ਲੱਗ ਰਿਹਾ ਕੀ ਬਿਹੇਵੀਅਰ ਆ, ਅਤੇ ਪਲੱਸ ਵੈਕਸੀਨ ਜਦ ਤੱਕ ਡਿਵੈਲਪ ਨਹੀਂ ਹੋਊਗੀ ਮੈਨੂੰ ਲੱਗਦਾ ਨਹੀਂ ਮਾਈਗ੍ਰੈਂਟਸ ਜਿਹੜੇ ਆ ਉਹ ਇੱਥੇ ਫੁੱਲ ਫਲੋ ਦੇ ਵਿੱਚ ਆਉਣਾ ਸ਼ੁਰੂ ਹੋ ਸਕਦੇ ਆ।
ਜੀ ਬਿਲਕੁਲ। ਸੋ ਇੱਕ ਤਾਂ ਵਿਕਟੋਰੀਆ ਦੇ ਵਿੱਚ ਜਿਹੜੇ ਨੰਬਰ ਆ ਉਹ ਲਗਾਤਾਰ ਵੱਧ ਰਹੇ ਆ, ਦੂਸਰੇ ਜਿਹੜੇ ਸੂਬਿਆਂ ਤੋਂ ਵੀ ਇੱਕ ਤਰ੍ਹਾਂ ਦੀ ਜਿਹੜੀ ਪਾਬੰਦੀ ਆ ਉਹ ਲੱਗੀ ਹੋਈ ਆ ਕਿ ਸਾਡੇ ਸੂਬੇ ਦੇ ਵਿੱਚ ਕੋਈ ਵੀ ਆਉਣਾ ਇਸ ਵੇਲੇ ਲਾਜ਼ਮੀ ਨਹੀਂ ਸਮਝਦਾ, ਔਰ ਸਾਡੇ ਸੂਬੇ ਤੋਂ ਬਾਹਰ ਜਾਣ ਵਾਲਿਆਂ ਦੇ ਲਈ ਵੀ ਕਾਫੀ ਮੁਸ਼ਕਲਾਂ ਜਿਹੜੀਆਂ ਬਣੀਆਂ ਹੋਈਆਂ। ਸੋ ਦੇਸ਼ ਤੋਂ ਬਾਹਰ ਜਾਣਾ ਜਿਹੜਾ ਆ ਉਹ ਤਾਂ ਖਤਰੇ ਤੋਂ ਖਾਲੀ ਹੈ ਹੀ ਨਹੀਂ, ਜਾਂ ਫਿਰ ਉਥੋਂ ਇੱਥੇ ਆਉਣ ਵਾਲਿਆਂ ਦਾ ਵੀ ਜਿਹੜਾ ਖਤਰਾ ਆ ਉਹ ਲਗਾਤਾਰ ਬਣਿਆ ਹੋਇਆ। ਪਰ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਨਵਾਂ ਵਿੱਤੀ ਵਰ੍ਹਾ ਆ ਜਿਹਨੂੰ ਅਸੀਂ ਨਿਊ ਫਾਈਨੈਂਸ਼ੀਅਲ ਈਅਰ ਕਹਿੰਦੇ ਆ, ਉਸ ਵਰੇ ਦੌਰਾਨ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਟੂਡੈਂਟ ਵੀਜ਼ਾਜ਼ ਨੂੰ ਲੈ ਕੇ ਕੀ ਤਬਦੀਲੀਆਂ ਜਿਹੜੀਆਂ ਉਹ ਹੋ ਸਕਦੀਆਂ, ਜਾਂ ਫਿਰ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੇ ਇੱਥੇ ਲੋਕ ਰੁਕੇ ਹੋਏ ਆ?
ਹਾਂ ਦੇਖੋ ਇਹਦੇ ਵਿੱਚ ਇੱਕ ਚੀਜ਼ ਆ ਕਿ ਜਿਹੜੇ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਹੋ ਰਿਹਾ ਹੈ ਉਹ ਸੈਕਸ਼ਨ 48 ਐਪਲੀਕੈਂਟਸ ਨੂੰ ਹੋ ਰਿਹਾ। ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਇੱਥੇ ਐਪਲੀਕੈਂਟਸ ਆ ਇੱਥੇ ਵਾਲਿਆਂ ਨੂੰ, ਬਾਕੀ ਤਾਂ ਚਲੋ ਚੱਲਦਾ ਰਹੂਗਾ ਕਿ ਹਲੇ ਇਨਵੀਟੇਸ਼ਨਸ ਨਹੀਂ ਆ ਰਹੀਆਂ, ਅਕਟੂਬਰ ਤੋਂ ਸ਼ੁਰੂ ਹੋ ਜਾਊਗਾ ਸਾਰੇ ਲਾਈਨ ਆ ਜਾਊਗੇ ਜਿਹੜੇ ਤਾਂ ਆਨਸ਼ੋਰ ਆ। ਬਟ ਉਹ ਐਪਲੀਕੈਂਟਸ ਜਿਹੜੇ ਸੈਕਸ਼ਨ 48 ਬਾਰ ਆ ਜਿਹੜੇ ਕਿ ਆਪਣਾ ਆਨਸ਼ੋਰ ਰਹਿੰਦੇ ਹੋਏ ਫਾਈਲ ਲਾਂਚ ਨਹੀਂ ਕਰ ਸਕਦੇ ਤੇ ਜਿਨ੍ਹਾਂ ਨੂੰ ਆਫਸ਼ੋਰ ਜਾਣਾ ਪੈਂਦਾ ਸੀ ਫਾਈਲ ਲਾਂਚ ਕਰਨ ਨੂੰ, ਉਸ ਤੋਂ ਬਾਅਦ ਵਾਪਸ ਆ ਜਾਂਦੇ ਸੀ, ਉਹ ਐਪਲੀਕੈਂਟ ਸਭ ਤੋਂ ਜ਼ਿਆਦਾ ਹਿੱਟ ਹੋਏ ਹਨ। ਪਹਿਲਾਂ ਇੱਕ ਹੋਪ ਸੀ ਜਦੋਂ ਆਪਣੇ ਵਾਇਰਸ ਜਿਹੜਾ ਸੀ ਉਹ ਆਸਟ੍ਰੇਲੀਆ ਵਿੱਚ ਕੰਟਰੋਲ 'ਚ ਆ ਗਿਆ ਸੀ, ਉਦੋਂ ਇਹ ਲੱਗ ਰਿਹਾ ਸੀਗਾ ਕਿ ਜਿੱਦਾਂ ਨਿਊਜ਼ੀਲੈਂਡ ਨੇ ਆਪਣਾ ਇਰੈਡੀਕੇਟ ਕਰਤਾ ਵਾਇਰਸ, ਕਿ ਸ਼ਾਇਦ ਨਿਊਜ਼ੀਲੈਂਡ ਨਾਲ ਇੱਕ ਐਗਰੀਮੈਂਟ ਹੋ ਜਾਵੇ ਕਿ ਇੱਥੇ ਵਾਲੇ ਟਰੈਵਲ ਜਿਹੜਾ ਹੈ ਕਿ ਬੱਚੇ ਫਸੇ ਹੋਏ ਆ ਉਹ ਨਿਊਜ਼ੀਲੈਂਡ ਜਾ ਕੇ ਫਾਈਲ ਲਾ ਕੇ ਵਾਪਸ ਆ ਜਾਣ, ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਟਰੈਵਲ ਸ਼ੁਰੂ ਹੋ ਜਾਊਗਾ। ਬਟ ਕਿਉਂਕਿ ਨੰਬਰ ਆਫ ਕੇਸਿਸ ਹੁਣ ਬਹੁਤ ਵੱਧ ਗਏ ਆ ਤੇ ਰੀਸੈਂਟਲੀ ਨਿਊਜ਼ੀਲੈਂਡ ਨੇ ਵੀ ਆਪਣੀ ਇੱਕ ਸਟੇਟਮੈਂਟ ਕਲੀਅਰ ਕੀਤੀ ਆ, ਉਹਨਾਂ ਨੂੰ ਇੱਥੇ ਦੇ ਮੀਡੀਆ ਨੇ ਪੁੱਛਿਆ ਸੀ ਕਿ ਤੁਸੀਂ ਕਦੋਂ ਤੱਕ ਦੇਖ ਰਹੇ ਹੋ ਕਿ ਆਸਟ੍ਰੇਲੀਆ ਦਾ ਟਰੈਵਲ ਸ਼ੁਰੂ ਹੋ ਸਕਦਾ, ਤੇ ਉਹਨਾਂ ਨੇ ਸਾਫ਼ ਸਾਫ਼ ਕਹਿਤਾ ਕਿ ਜਦ ਤਾਈਂ ਆਸਟ੍ਰੇਲੀਆ ਜਿਹੜਾ ਆ ਇਰੈਡੀਕੇਟ ਹੁੰਦਾ ਤੇ ਅੱਜ ਤਾਈਂ ਆਪਾਂ ਨਹੀਂ ਸੋਚ ਸਕਦੇ ਕਿ ਆਪਾਂ ਟਰੈਵਲ ਜਿਹੜਾ ਆ ਉਹ ਆਪਣੀ ਕੰਟਰੀ 'ਚ ਲਈਏ, ਕਿਉਂਕਿ ਕਹਿੰਦੇ ਈਵਨ ਦੋ ਸਾਡੀ ਕੰਟਰੀ 'ਚ ਵਾਇਰਸ ਜਿਹੜਾ ਜ਼ੀਰੋ ਹੋ ਗਿਆ ਆਪਾਂ ਲੋਕੀ ਬਹੁਤ ਡਰੇ ਹੋਏ ਹੈਗੇ ਇੱਥੇ ਹਲੇ ਵੀ, ਤੇ ਕੋਈ ਵੀ ਇਸ ਫੇਵਰ 'ਚ ਨਹੀਂ ਹੈ ਕਿ ਆਪਾਂ ਇੰਟਰਨੈਸ਼ਨਲ ਬਾਰਡਰ ਖੋਲੀਏ, ਉਹ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਉਹ ਕੋਈ ਵੀ ਕੰਟਰੀ ਹੋਵੇ। ਤੇ ਸੈਕਸ਼ਨ 48 ਬਾਰ ਲਈ ਇਹ ਅੱਛੀ ਨਿਊਜ਼ ਨਹੀਂ ਆ, ਉਹਨਾਂ ਨੂੰ ਮੇ ਬੀ ਬਹੁਤ ਲੰਬਾ ਟਾਈਮ ਵੇਟ ਕਰਨਾ ਪੈ ਸਕਦਾ ਹੈ ਆਪਣੀ ਫਾਈਲਸ ਲਾਂਚ ਕਰਨ ਲਈ। ਦੂਜੀ ਚੀਜ਼ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਸਟੂਡੈਂਟ ਦਾ ਕੀ ਫਿਊਚਰ ਆ ਇੱਥੇ ਇਸ ਸਾਲ ਦੇ ਵਿੱਚ, ਅਗਰ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ, ਆਲਰੇਡੀ ਕੋਵਿਡ-19 ਤੋਂ ਪਹਿਲਾਂ ਹੀ ਇੱਕ ਨਾ ਇੰਪੈਕਟ ਦੇਖਣ 'ਚ ਆ ਰਿਹਾ ਸੀਗਾ, ਇਹਨੂੰ ਕੁਰੈਕਸ਼ਨ ਵੀ ਕਹਿ ਸਕਦੇ ਆਪਾਂ, ਈਵਨ ਕੋਵਿਡ-19 ਤੋਂ ਪਹਿਲਾਂ ਵੀ ਇੰਟਰਨੈਸ਼ਨਲ ਸਟੂਡੈਂਟ ਐਪ ਜਿਹੜੀਆਂ ਆਸਟ੍ਰੇਲੀਆ ਦੀਆਂ ਥੋੜੀਆਂ ਜਿਹੀਆਂ ਘੱਟ ਗਈਆਂ ਸੀਗੀਆਂ। ਅਗਰ ਦੇਖਿਆ ਜਾਵੇ ਕਿ ਕਿੰਨੀ ਘਟੀਆਂ, ਆਲਰੇਡੀ ਪਿਛਲੇ ਸਾਲ 1/3 ਜਿਹੜਾ ਐਪਲੀਕੇਸ਼ਨ ਆ ਉਹ ਘੱਟ ਹੋ ਗਈਆਂ, ਮੀਨਸ ਅਰਾਊਂਡ 33% ਐਪਲੀਕੇਸ਼ਨ ਲੈਸ ਹੋਈਆਂ। ਤੇ ਇਸ ਟਾਈਮ ਕਹਿੰਦੇ ਜੋ ਸਭ ਤੋਂ ਵੱਡਾ ਡਰ ਆ ਕਿ ਇਹਨੂੰ ਆਪਣੇ ਲੈਵਲ ਤੱਕ ਆਉਂਦੇ ਆਉਂਦੇ ਇਹ 5 ਸਾਲ ਦਾ ਸਮਾਂ ਵੀ ਲੱਗ ਸਕਦਾ ਆ। ਚਾਈਨਾ ਤੋਂ 20% ਜਿਹੜੀ ਆ ਉਹ ਸਟੂਡੈਂਟ ਡਾਊਨ ਹੋ ਗਏ ਆ, ਤੇ ਓਵਰਆਲ ਅਰਾਊਂਡ 33-34% ਓਵਰਆਲ ਡਾਊਨ ਆ। ਸਭ ਤੋਂ ਜ਼ਿਆਦਾ ਇਹਦੇ ਵਿੱਚ ਇੰਪੈਕਟ ਜਿਹੜਾ ਆ ਉਹ ਆਉਣਾ ਆ ਜਿਹੜੇ ਵੋਕੇਸ਼ਨਲ ਕਾਲਜਿਸ ਹੈਗੇ, ਵੋਕੇਸ਼ਨਲ ਮੀਨਸ ਜਿਹੜੇ ਸਰਟੀਫਿਕੇਟ 3-4 ਡਿਪਲੋਮਾਸ ਕਰਦੇ ਆ, ਸਪੈਸ਼ਲੀ ਕੁੱਕਰੀ ਜਾਂ ਮੋਟਰ ਮਕੈਨਿਕਸ ਵਾਲਾ ਜਿਹੜੇ ਆਪਣੇ ਕਾਲਜਿਸ ਆ, ਉਹਨਾਂ ਨੂੰ ਸਭ ਤੋਂ ਵੱਡਾ ਇੰਪੈਕਟ ਆਉਣਾ ਆ, ਕਿਉਂਕਿ ਇੱਥੇ ਦੇ ਜਿਹੜੇ ਕਾਲਜਿਸ ਆ ਵੈਟ ਸੈਕਟਰ ਦੇ ਇਹ ਮੋਸਟਲੀ ਹੈਗੇ ਆ ਇੰਡੀਆ ਤੇ ਨੇਪਾਲ ਦੇ ਸਟੂਡੈਂਟਸ ਆ ਇਹਨਾਂ ਦੇ ਵਿੱਚ। ਤੇ ਇੰਡੀਆ ਤੋਂ ਜਿਹੜਾ ਇਸ ਵਾਰ ਇਸ ਸਾਲ ਆਲਰੇਡੀ 47% ਰਿਡਕਸ਼ਨ ਹੋ ਗਈ ਆ ਸਟੂਡੈਂਟਸ ਦੀ, ਤੇ ਨੇਪਾਲ ਤੋਂ 61% ਹੋ ਚੁੱਕੀ ਆ। ਇਟ ਮੀਨਸ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੋਵਿਡ-19 ਕਾਰਨ ਹੁਣ ਐਡਾ ਵੱਡਾ ਇੰਪੈਕਟ ਪਿਆ ਆ, ਇਹ ਇੰਪੈਕਟ ਹਲੇ ਜ਼ਿਆਦਾ ਨਹੀਂ ਦਿਖ ਰਿਹਾ, ਇਹ ਅਗਲੇ 2021-22 ਦੇ ਵਿੱਚ ਇਹ ਯੂਨੀਵਰਸਿਟੀਜ਼ ਨੂੰ ਤੇ ਕਾਲਜਿਸ ਨੂੰ ਬਹੁਤ ਇੰਪੈਕਟ ਕਰੂਗਾ, ਤੇ ਨਾਲ ਹੀ ਨਾਲ ਜਿਹੜੇ ਆਫਸ਼ੋਰ ਤੋਂ ਵੀਜ਼ਾ ਲਗਾਉਣਾ ਚਾਹੁੰਦੇ ਸੀ ਉਹਨਾਂ ਨੂੰ ਸ਼ਾਇਦ ਹਲੇ ਲੰਬੀ ਵੇਟ ਕਰਨੀ ਪੈ ਸਕਦੀ ਆ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਆਉਣ ਦੇ ਲਈ।
ਜੀ ਸੋ ਜਿਹੜੀਆਂ ਮੁਸ਼ਕਲਾਂ ਉਹ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ, ਪਰ ਇਸ ਦੇ ਬਾਵਜੂਦ ਇੱਕ ਜਿਹੜੀ ਰੋਹਿਤ ਜੀ ਜਿਹੜੀ ਚਿੰਤਾ ਆ ਉਹ ਇੱਥੇ ਵਾਲਿਆਂ ਨੂੰ ਵੀ ਬਣੀ ਹੋਈ ਆ, ਵੱਖ ਵੱਖ ਕੈਟਾਗਰੀਜ਼ ਦੇ ਜਿਹੜੇ ਇੱਥੇ ਵੀ ਸਾਡੇ ਸਟੂਡੈਂਟ ਆ ਹਨਾ, ਉਹਨਾਂ ਦੇ ਲਈ ਲਗਾਤਾਰ ਬਣੀ ਹੋਈ, ਜਿਵੇਂ 48 ਬਾਰ ਦੀ ਵੀ ਤੁਸੀਂ ਗੱਲ ਕੀਤੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਮੀਦ ਕਿੱਦਾਂ ਦੀ ਰੱਖੀ ਜਾਣੀ ਚਾਹੀਦੀ ਆ, ਕਿਉਂਕਿ ਇਹ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਉਹ ਹੁਣ ਧੁੰਦਲੀਆਂ ਜੇ ਪੈ ਰਹੀਆਂ, ਤਾਂ ਕੋਈ ਜਿਹੜੀ ਉਮੀਦ ਦੀ ਕਿਰਨ ਆ ਕੀ ਲੱਗਦਾ ਹੈ ਕਿ ਸਰਕਾਰ, ਕਿਉਂਕਿ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਜਿਹੜੀ ਆਰਥਿਕਤਾ ਆ ਅਸਲ ਦੇ ਵਿੱਚ ਉਹ ਸਟੂਡੈਂਟਸ ਦੇ ਉੱਤੇ ਵੱਡੇ ਪੱਧਰ ਤੇ ਨਿਰਭਰ ਕਰਦੀ ਆ ਹਨਾ, ਕੀ ਕੁਛ ਇਹੋ ਜਿਹੀਆਂ ਪਾਲਿਸੀਜ਼ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਂਦ ਵਿੱਚ ਆਉਣਗੀਆਂ?
ਦੇਖੋ ਇਹਦੇ ਪੋਜ਼ਿਟਿਵ ਤਾਂ ਜ਼ਰੂਰ ਆਊਗਾ ਆਫਸ਼ੋਰ ਐਪਲੀਕੈਂਟਸ ਨੂੰ ਜਿਹੜੇ ਸਟੂਡੈਂਟਸ ਵੀਜ਼ਾ ਲੈ ਕੇ ਇੱਥੇ ਆ ਕੇ ਪੜ੍ਹਾਈ ਕਰਨਾ ਚਾਹੁੰਦੇ ਆ, ਉਹਨਾਂ ਲਈ ਪੋਜ਼ਿਟਿਵ ਇਹ ਆਊਗਾ। ਆਪਾਂ ਪਿਛਲੇ ਹਫ਼ਤੇ ਦੇਖਿਆ ਸੀ ਜਦੋਂ ਅਪਡੇਟ ਦਿੱਤੀ ਆਸਟ੍ਰੇਲੀਅਨ ਗਵਰਨਮੈਂਟ ਨੇ ਕਿ ਉਹਨਾਂ ਨੇ ਇੰਟਰੈਕਸ਼ਨ ਦਿੱਤੀ ਹੈ ਸਾਰੇ ਆਫਸ਼ੋਰ ਆਪਣੇ ਡਿਪਾਰਟਮੈਂਟ ਜਿੰਨੇ ਵੀ ਆਫਿਸਿਸ ਆ ਕਿ ਉਹ ਸਟੂਡੈਂਟ ਵੀਜ਼ਾ ਦੀ ਜਿੰਨੀ ਵੀ ਐਪਲੀਕੇਸ਼ਨਸ ਪੁਰਾਣੀਆਂ ਪੈਂਡਿੰਗ ਪਈਆਂ ਆ ਉਹਨਾਂ ਨੂੰ ਗ੍ਰਾਂਟ ਕਰਨੀਆਂ ਸ਼ੁਰੂ ਕਰੋ, ਤਾਂ ਕਿ ਜਦੋਂ ਵੀ ਆਪਾਂ ਬਾਰਡਰ ਖੋਲੀਏ ਸਿੱਧੇ ਸਟੂਡੈਂਟਸ ਇੱਥੇ ਆ ਜਾਣ। ਉਹਦੇ ਮਤਲਬ ਇੰਡੀਕੇਸ਼ਨ ਕੀ ਆ ਗਵਰਨਮੈਂਟ ਵੱਲੋਂ ਕਿ ਆਪਾਂ ਜਿਹੜਾ ਆ ਉਹ ਸਟੂਡੈਂਟ ਵੀਜ਼ਾ ਜ਼ਿਆਦਾ ਸਕਰੂਟਨੀ ਨਹੀਂ ਹੋਊਗੀ ਤਾਂ ਵੱਡੇ ਲੈਵਲ ਤੇ ਜਿਹੜੇ ਸਟੂਡੈਂਟ ਵੀਜ਼ਾ ਗ੍ਰਾਂਟ ਕੀਤੇ ਜਾਊਗੇ, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਆਸਟ੍ਰੇਲੀਆ ਦੀ ਇਕਾਨਮੀ ਬਹੁਤ ਡਿਪੈਂਡ ਕਰਦੀ ਹੈ। ਹਾਂਜੀ ਡੈਫੀਨੇਟਲੀ $40 billion ਹਰ ਸਾਲ ਜਿਹੜੀ ਆ ਇਕਾਨਮੀ ਚ ਐਡ ਕਰਦਾ ਜਿਹੜਾ ਸਟੂਡੈਂਟ ਵੀਜ਼ਾ ਆ। ਰੀਜ਼ਨ ਕਿਉਂਕਿ ਹੁਣ ਸਾਲ ਦਾ ਗੈਪ ਪੈ ਜਾਣਾ ਤਾਂ ਉਹਦੇ ਬਾਅਦ ਗਵਰਨਮੈਂਟ ਦੀ ਜਿਹੜੀ ਪ੍ਰਾਇਓਰਟੀ ਹੋਊਗੀ ਉਹ ਇਹੀ ਹੋਣੀ ਹੈ ਕਿ ਵੱਡੀ ਮਾਤਰਾ ਦੇ ਵਿੱਚ ਸਟੂਡੈਂਟ ਵੀਜ਼ਾ ਗ੍ਰਾਂਟ ਕੀਤੇ ਜਾਣ। ਇੱਕ ਇਹਦੇ ਵਿੱਚੋਂ ਪੋਜ਼ਿਟਿਵ ਜ਼ਰੂਰ ਨਿਕਲਦਾ ਹੈ, ਹਾਂ ਪਰ ਇਹਦੇ ਵਿੱਚ ਵੇਟ ਕਿੰਨੀ ਕਰਨੀ ਪੈ ਸਕਦੀ ਹੈ ਇਹਦੇ ਬਾਰੇ ਹਾਲੇ ਕੋਈ ਨਹੀਂ ਦੱਸ ਸਕਦਾ ਕਿਉਂਕਿ ਟਾਈਮ ਜਿਹੜਾ ਹੈ ਉਹ ਬਹੁਤ ਅਨਸਰਟਨ ਹੈ ਇਸ ਟਾਈਮ ਵਾਇਰਸ ਨੂੰ ਲੈ ਕੇ।
ਲੈ ਕੇ ਬਿਲਕੁਲ, ਸੋ ਹੋ ਸਕਦਾ ਹਾਲਾਤ ਜਿਹੜੇ ਆ ਸਖ਼ਤ ਹੋਣ, ਪਾਬੰਦੀਆਂ ਸਖ਼ਤ ਹੋਣ, ਉਹਨਾਂ ਸਖ਼ਤ ਪਾਬੰਦੀਆਂ ਦੇ ਦੌਰਾਨ ਸਰਕਾਰ ਵੱਲੋਂ ਕੁਛ ਇਹੋ ਜਿਹੇ ਜਿਹੜੇ ਨਿਯਮ ਆ ਲਾਗੂ ਕੀਤੇ ਜਾਣ ਕਿ ਵਿਦਿਆਰਥੀਆਂ ਨੂੰ ਇੱਥੇ ਲਿਆਉਣ ਦੇ ਜਿਹੜੇ ਉਪਰਾਲੇ ਆ ਉਹ ਸਾਹਮਣੇ ਆ ਸਕਣ, ਸੋ ਉਮੀਦ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖਣੀ ਪੈਣੀ ਹੈ ਇਸ ਵੇਲੇ। ਸੋ ਰੋਹਿਤ ਜੀ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜ ਰਹੇ ਨੇ, ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜ ਰਹੇ ਨੇ, ਈਮੇਲ ਦੇ ਜ਼ਰੀਏ, ਔਰ ਸਾਡੇ ਨਾਲ ਫੇਸਬੁੱਕ ਤੇ ਵੀ ਕੁਛ ਦੋਸਤ ਬਣੇ ਹੋਏ ਨੇ। ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਲਈਏ।
ਹਾਂਜੀ ਡੈਫੀਨੇਟਲੀ ਜੀ
ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਨੇ ਜੀ ਜਸ਼ਨ ਜੀ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਸਾਨੂੰ ਪੁੱਛਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟ ਆਰ ਦਾ ਚਾਂਸਿਸ ਆਫ 190 and 491 at 75 points ਓਨ ਐਜ ਅ ਮੋਟਰ ਮਕੈਨਿਕ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਈਨਜ਼ਲੈਂਡ ਫਰੋਮ 6 years?
ਦੇਖੋ ਜੀ ਡੈਫੀਨੇਟਲੀ ਅਗਰ 70-75 points ਹੈਗੇ ਆ ਰੀਜਨਲ ਏਰੀਆ ਦੇ ਵਿੱਚ ਤੁਸੀਂ ਰਹਿ ਰਹੇ ਆ ਚਾਂਸਿਸ ਡੈਫੀਨੇਟਲੀ ਹੋ ਗਏ। ਅਗਰ ਤੁਸੀਂ ਆਪਣੇ ਫੀਲਡ ਦੇ ਵਿੱਚ ਕੰਮ ਵੀ ਕਰ ਰਹੇ ਆ, ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਈਨਜ਼ਲੈਂਡ ਦੀ ਰਿਕੁਆਇਰਮੈਂਟ ਆ ਕਿ ਆਪਣੇ ਫੀਲਡ ਦੇ ਵਿੱਚ ਕੰਮ ਕਰਨਾ ਜ਼ਰੂਰੀ ਆ। ਅਗਰ ਤੁਸੀਂ ਉਸ ਫੀਲਡ 'ਚ ਕੰਮ ਫੁੱਲ ਟਾਈਮ ਵਰਕ ਐਕਸਪੀਰੀਅੰਸ ਆਪਣਾ ਕੰਟੀਨਿਊ ਕਰਦੇ ਰਹੋ ਤਾਂ ਚਾਂਸਿਸ ਹੋ ਸਕਦੇ ਆ ਕਿ ਜਦੋਂ ਵੀ ਕੁਈਨਜ਼ਲੈਂਡ ਖੋਲੇ, ਕਿਉਂਕਿ 190 ਉਹਨਾਂ ਨੇ ਕਾਫੀ ਦੇਰ ਦੀ ਬੰਦ ਕੀਤੀ ਹੋਈ ਹੈ ਐਕਸਪ੍ਰੈਸ਼ਨ ਆਫ ਇੰਟਰਸਟ ਲਈ, ਕਿ ਜਦੋਂ ਵੀ ਉਹ ਖੋਲਣ ਉਹਦੇ ਵਿੱਚ ਤੁਹਾਡਾ ਜਿਹੜੀ ਆ ਉਹ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਸਕਦੇ ਆ, ਬਟ 491 ਵੁੱਡ ਬੀ ਹਾਈ ਚਾਂਸਿਸ, ਉਹਦੇ ਤੁਹਾਡੇ ਚਾਂਸਿਸ ਜ਼ਿਆਦਾ ਹੋਣਗੇ। ਅਗਰ ਜਿੱਦਾਂ ਆਪਾਂ ਹਮੇਸ਼ਾ ਕਹੀ ਤਾਂ ਅਗਰ ਹੋ ਸਕੇ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਅਗਰ ਉਹ ਤੁਹਾਡੇ ਲਈ ਪੋਸੀਬਲ ਹੈਗਾ ਹੈ।
ਠੀਕ, ਅਗਲਾ ਸਵਾਲ ਏਟੀ ਦੇ ਬਾਰੇ ਚ ਹੈ, ਔਰ ਕਾਲਾ ਕਾਲਾ ਆਈਡੀ ਤੋਂ ਸਾਨੂੰ ਸ਼ਾਇਦ ਕਿਸੇ ਨੇ ਪੁੱਛਣਾ ਚਾਹਿਆ, ਕਹਿੰਦੇ ਅੱਛਾ ਜੀ ਠੀਕ ਹੈ, ਕਹਿੰਦੇ ਮੇਰਾ ਨਾਮ ਕੁਲਵਿੰਦਰ ਹੈ ਜੀ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਐਕਚੁਅਲੀ ਆਈ ਸਬਮਿਟਡ ਮਾਈ ਸਬਮਿਸ਼ਨ ਟੂ ਏਟੀ ਔਨ 26th April ਫਾਰ 186 ਵੀਜ਼ਾ, ਬਟ ਟਿਲ ਨਾਓ ਆਈ ਹੈਵਨਟ ਗੈਟ ਐਨੀ ਰਿਸਪੋਂਸ ਫਰੋਮ ਏਟੀ, ਹਾਊ ਲੌਂਗ ਇਟ ਵਿਲ ਟੇਕ ਆਫਟਰ ਸਬਮਿਸ਼ਨ?
ਦੇਖੋ 186 ਜਨਰਲੀ ਅਗਰ ਕੱਲੀ ਵੀਜ਼ਾ ਐਪਲੀਕੇਸ਼ਨ ਜਾਂ ਨੋਮੀਨੇਸ਼ਨ ਆਈ ਡੋਂਟ ਨੋ, ਬਟ ਅੱਜ ਦੇ ਟਾਈਮ ਦੇ ਵਿੱਚ AAT ਦੀ ਜਿਹੜੀ ਫਾਈਲਸ ਆ ਉਹ ਬਹੁਤ ਜਲਦੀ ਖੁੱਲਦੀਆਂ ਪਈਆਂ ਤੇ ਰਿਸਪੋਂਸ ਦੇਣ ਤੋਂ ਬਾਅਦ ਹੀਅਰਿੰਗ ਵੀ ਕਾਫੀ ਜਲਦੀ ਆ ਰਹੀ ਹੈ ਕਿਉਂਕਿ ਉਹ ਪਿਛਲਾ ਬੈਕਲੌਗ ਬਹੁਤ ਕਲੀਅਰ ਕਰ ਰਿਹਾ। ਅਗਰ ਤੁਸੀਂ April 'ਚ ਸਬਮਿਟ ਕੀਤੀ ਸੀ ਤਾਂ ਤੁਹਾਡੀ ਜਿਹੜੀ ਫਾਈਲ ਦੀ ਹੀਅਰਿੰਗ ਆ ਉਹ ਬਹੁਤ ਜਲਦੀ ਆਉਣ ਵਾਲੀ ਹੈ, ਤੇ ਆਪਣੇ ਡਾਕੂਮੈਂਟਸ ਪਲੀਜ਼ ਪ੍ਰਿਪੇਅਰ ਰੱਖੋ ਤੇ AAT ਨੂੰ ਪੂਰੀ ਫਾਈਲ ਆਪਣੀ ਅਪਡੇਟ ਕਰੋ, ਚਾਹੇ ਉਹ ਵੀਜ਼ਾ ਐਪਲੀਕੇਸ਼ਨ ਦੀ, ਅਗਰ ਉਹਨਾਂ ਨੋਮੀਨੇਸ਼ਨ ਦੀ ਵੀ ਐਪਲੀਕੇਸ਼ਨ ਲਾਓ ਜਾ ਤਾਂ ਮੇਕ ਸ਼ੋਰ ਕਰੋ ਕਿ ਇੰਪਲੋਇਰ ਦੇ ਡਾਕੂਮੈਂਟਸ ਜਿੰਨੇ ਵੀ ਆ ਉਹ ਸਾਰੇ AAT ਦੇ ਕੋਲ ਵਿਦ ਸਬਮਿਸ਼ਨ ਅਪਡੇਟ ਹੋਣ।
ਠੀਕ, ਅਗਲਾ ਸਵਾਲ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਕਰਨਦੀਪ ਸਿੰਘ ਥਿੰਦ, ਇਹ ਪੁੱਛਣਾ ਚਾਹ ਰਹੇ ਨੇ, ਇਹਨਾਂ ਦਾ ਸਵਾਲ ਹੈ ਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਕਰਨਦੀਪ ਜੀ।
ਸਤਿ ਸ੍ਰੀ ਅਕਾਲ ਜੀ।
ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ ਸਕਿੱਲ ਅਸੈਸਮੈਂਟ ਫਾਰ ਆਈਟੀ ਐਂਟਰਪ੍ਰਾਈਜ਼ ਆਫਟਰ ਪ੍ਰੋਫੈਸ਼ਨਲ ਈਅਰ ਕੰਪਲੀਸ਼ਨ।
ਦੇਖੋ ਕਰਨਦੀਪ ਜੀ, ਜਨਰਲ ਐਵਰੇਜ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਸਕਿੱਲ ਅਸੈਸਮੈਂਟ ਦਾ, ਅਰਾਊਂਡ 2-2 ਮਹੀਨੇ ਲੱਗ ਜਾਂਦੇ ਆ। 2-3 ਮਹੀਨੇ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਜਲਦੀ ਜੀ ਤੁਹਾਡਾ ਲੇਟ ਨਹੀਂ ਹੋ ਸਕਦਾ, ਔਨ ਐਨ ਐਵਰੇਜ 2-3 ਮਹੀਨੇ। ਕਈ ਵਾਰੀ ਆਪਣਾ ਜਿਹੜਾ ਆ ਉਹ ਜਲਦੀ ਵੀ ਡਿਸੀਜਨ ਆ ਜਾਂਦਾ ਹੈ।
ਠੀਕ, ਇਸ ਤੋਂ ਅਗਲਾ ਸਵਾਲ ਲਵਪ੍ਰੀਤ ਸਿੰਘ ਪੁੱਛ ਰਹੇ ਨੇ, ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ ਜੀ। ਲਵਪ੍ਰੀਤ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਆਈ ਹੈਵ ਹਰਡ ਦੈਟ ਦ ਵੀਜ਼ਾ ਪੀਰੀਅਡ ਆਫ ਸਟਕ ਟੈਂਪਰੇਰੀ ਵੀਜ਼ਾ ਹੋਲਡਰਸ ਆਊਟਸਾਈਡ ਆਸਟ੍ਰੇਲੀਆ ਵਿਲ ਬੀ ਕੰਟੀਨਿਊਡ ਵਾਂਸ ਦੇ ਵਿਲ ਰੀ ਐਂਟਰ, ਇਜ਼ ਦਿਸ ਟਰੂ?
ਦੇਖੋ ਇਹ ਨਹੀਂ ਹੈ ਕਿ ਇਹ ਟਰੂ ਨਹੀਂ ਹੈ, ਡਿਪਾਰਟਮੈਂਟ ਨੇ ਕੁਛ ਕੁ ਐਗਜ਼ੰਪਸ਼ਨਸ ਦੇਣੀਆਂ ਇਹਦੇ ਵਿੱਚ ਵੀਜ਼ਾਜ਼ ਦੇ ਵਿੱਚ, ਬਟ ਆਟੋਮੈਟਿਕ ਐਕਸਟੈਂਸ਼ਨ ਇਹ ਪੋਸੀਬਲ ਨਹੀਂ ਹੈ। ਜਿਹੜਾ ਲਾਅ ਆ ਮਾਈਗ੍ਰੇਸ਼ਨ ਦਾ ਉਹ ਆਟੋਮੈਟਿਕ ਐਕਸਟੈਂਸ਼ਨਸ ਨਹੀਂ ਦਿੰਦਾ। ਆ ਕੁਛ ਕੁ ਰਿਲੈਕਸੇਸ਼ਨ ਆਉਣੀਆਂ ਹੈ, ਜਿੱਦਾਂ ਇਹਨਾਂ ਨੇ ਸਟੂਡੈਂਟ ਵੀਜ਼ਾਜ਼ ਲਈ ਕੱਢਿਆ ਆ ਕਿ ਜਿਹੜੇ ਬੱਚੇ ਆਪਣਾ ਪੜ੍ਹਾਈ ਜਿਹੜੀ ਆ ਉਹ ਕੋਵਿਡ-19 ਕਾਰਨ ਪੂਰੀ ਨਹੀਂ ਕਰ ਪਾਏ ਆਸਟ੍ਰੇਲੀਆ ਦੇ ਵਿੱਚ ਆਪਣੇ ਵੀਜ਼ੇ ਦੇ ਦੌਰਾਨ, ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਲੱਗਾ ਆ, ਤਾਂ ਜਿਹੜੀ ਵੀ ਉਹਨਾਂ ਦੀ ਡੈਫਰਡ ਸੀ ਹੋਈ ਆ ਉਹਦੇ ਉੱਤੇ ਜਦੋਂ ਨਵਾਂ ਸਟੂਡੈਂਟ ਵੀਜ਼ਾ ਪਾਊਗਾ ਡਿਪਾਰਟਮੈਂਟ ਉੱਤੇ ਫੀ ਚਾਰਜ ਨਹੀਂ ਕਰੂਗਾ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਕੋਵਿਡ-19 ਕਾਰਨ ਸਟੱਡੀ ਆਪਣੀ ਪੂਰੀ ਨਹੀਂ ਹੋ ਪਾਈ ਸੀ ਜਾਂ ਆਪਾਂ ਆਫਸ਼ੋਰ ਸਟੱਕ ਹੋ ਗਏ ਸੀਗੇ ਆਪਾਂ ਵਾਪਸ ਨਹੀਂ ਆ ਪਾਏ ਸਟੱਡੀ ਕੰਪਲੀਟ ਕਰਨ ਲਈ, ਤਾਂ ਡਿਪਾਰਟਮੈਂਟ ਆਟੋਮੈਟਿਕ ਐਕਸਟੈਂਸ਼ਨ ਦੇ ਦੂਗਾ। ਨਹੀਂ, ਇੱਦਾਂ ਨਹੀਂ ਹੁੰਦਾ। ਉਹਦੇ ਵਿੱਚ ਤੁਸੀਂ ਫਾਈਲ ਪਾਉਣੀ ਪੈਣੀ ਸਟੂਡੈਂਟ ਵੀਜ਼ਾ ਲੈਣਾ, ਉਹਦੇ ਵਿੱਚ ਇਹ ਆ ਕਿ ਉਹਦੇ ਵਿੱਚ ਚਾਰਜਿਸ ਜਿਹੜਾ ਡਿਪਾਰਟਮੈਂਟ ਆਪਣੀ ਫੀ ਉਹ ਨਹੀਂ ਲਊਗਾ, ਚਾਹੇ ਉਹ ਸਿੰਗਲ ਐਪਲੀਕੈਂਟ ਹੋਵੇ ਚਾਹੇ ਉਹ ਪੂਰੀ ਫੈਮਿਲੀ ਦਾ ਹੋਵੇ। ਫਿਰ ਦੂਜੀ ਆਉਂਦੀ ਗੱਲ ਆਉਂਦੀ ਹੈ ਕਿ ਜਿਹੜੇ ਦੂਸਰੇ ਐਪਲੀਕੈਂਟ ਆ ਜਿਹੜੇ ਫੋਰ ਐਗਜ਼ਾਮਪਲ ਬ੍ਰੀਚਿੰਗ ਵੀਜ਼ਾ ਬੀ ਲੈ ਕੇ ਟਰੈਵਲ ਕਰਕੇ ਗਏ ਹੋਏ ਸੀ, ਜਾਂ ਜਿਨ੍ਹਾਂ ਨੇ ਉਹ 485 ਸੀਗਾ ਉਹ ਬਾਹਰ ਟਰੈਵਲ ਕਰਕੇ ਗਏ ਸੀ, ਇਸ ਤਰੀਕੇ ਦੀ ਕੋਈ ਰਿਲੈਕਸੇਸ਼ਨ ਨਹੀਂ ਹੈ। ਅਗਰ ਬ੍ਰੀਚਿੰਗ ਵੀਜ਼ਾ ਵੀ ਕਿਸੇ ਦਾ ਐਕਸਪਾਇਰ ਹੋ ਚੁੱਕਾ ਆ ਤਾਂ ਹਾਲੇ ਤੱਕ ਦੀਆਂ ਅਪਡੇਟਸ ਦੇ ਹਿਸਾਬ ਨਾਲ ਉਹ ਵਾਪਸ ਨਹੀਂ ਆ ਸਕਦੇ, ਕਿਉਂਕਿ ਆਫਸ਼ੋਰ ਤੋਂ ਬ੍ਰੀਚਿੰਗ ਵੀਜ਼ਾ ਵੀ ਐਕਸਟੈਂਡ ਨਹੀਂ ਹੋ ਸਕਦਾ। ਸੇਮ 485 ਵੀਜ਼ਾ ਲਈ ਆ, ਅਗਰ 485 ਵੀਜ਼ਾ ਕਿਸੇ ਦਾ ਆਫਸ਼ੋਰ ਐਕਸਪਾਇਰ ਹੋ ਗਿਆ ਕਿਉਂਕਿ ਉਹ ਟਰੈਵਲ ਨਹੀਂ ਕਰ ਪਾਇਆ, ਉਹਦੀ ਵੀ ਕੋਈ ਆਟੋਮੈਟਿਕ ਐਕਸਟੈਂਸ਼ਨ ਨਹੀਂ ਹੈਗੀ ਅਨਫੋਰਚੁਨੇਟਲੀ। ਇਹ ਅਡਵਾਈਸ ਆ ਬੇਸਡ ਔਨ ਕਿ ਕਰੰਟ ਜੋ ਡਿਪਾਰਟਮੈਂਟ ਤੋਂ ਅਪਡੇਟਸ ਆ, ਫਿਊਚਰ ਦੇ ਵਿੱਚ ਕੋਈ ਅਪਡੇਟ ਆ ਜਾਵੇ ਇੱਦਾਂ ਦੀ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਬਟ ਆਟੋਮੈਟਿਕ ਐਕਸਟੈਂਸ਼ਨ ਆਫ ਵੀਜ਼ਾ ਇਹ ਪੋਸੀਬਲ ਨਹੀਂ ਹੈ।
ਠੀਕ, ਅਗਲਾ ਸਵਾਲ ਅੰਕੁਰ ਬਾਂਸਲ। ਅੰਕੁਰ ਬਾਂਸਲ ਜੀ ਸਵਾਲ ਤਾਂ ਨਹੀਂ ਪੁੱਛ ਰਹੇ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਟੀਮ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ। ਤੇ ਅਗਲਾ ਸਵਾਲ ਮੀਨਾ ਆਈ ਡੀ ਤੋਂ ਸਾਨੂੰ ਪੁੱਛ ਰਹੇ ਨੇ, ਮੀਨਾ ਪੁੱਛ ਰਹੇ ਨੇ, ਕਹਿੰਦੇ ਆਈ ਗੋਟ ਰਿਸਪੋਂਸ ਫਰੋਮ ਨਿਊ ਸਾਊਥ ਵੇਲਸ ਟ੍ਰਾਈਜ਼ਰ ਦੈਟ ਦੇ ਵਿਲ ਪੁੱਟ ਮੀ ਇਨ ਪ੍ਰਿਓਰਿਟੀ ਲਿਸਟ ਫਾਰ ਨੈਕਸਟ ਕੋਟਾ ਐਂਡ ਰੀਅਸੈਸ ਮਾਈ ਫਾਈਲ ਫਾਰ 491 ਨੋਮੀਨੇਸ਼ਨ, ਇਜ਼ ਦਿਸ ਪੋਜ਼ਿਟਿਵ ਮੇਲ ਜੀ?
ਹਾਂਜੀ, ਡੈਫੀਨੇਟਲੀ ਜੀ, ਇਹ ਪੋਜ਼ਿਟਿਵ ਈਮੇਲ ਆ ਜਿਹੜਾ ਨਿਊ ਸਾਊਥ ਵੇਲਸ ਨੇ ਤੁਹਾਨੂੰ ਇਹ ਈਮੇਲ ਲਿਖੀ ਹੈ ਕਿ ਤੁਹਾਨੂੰ ਪ੍ਰਾਇਓਰਿਟੀ ਲਿਸਟ ਵਿੱਚ ਰੱਖਿਆ ਜਾਊਗਾ ਨੈਕਸਟ ਟਾਈਮ ਚ, ਬਹੁਤ ਗੁੱਡ ਨਿਊਜ਼ ਹੈ, ਯੂ ਸ਼ੁਡ ਬੀ ਹੈਪੀ। ਕਿਉਂਕਿ ਮੇਰੇ ਖਿਆਲ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ ਕਿ ਜਿੰਨੇ ਵੀ 491 ਨਿਊ ਸਾਊਥ ਵੇਲਸ ਨੇ ਪ੍ਰੋਸੈਸਿੰਗ ਨਹੀਂ ਕੀਤੀਆਂ ਉਹਨਾਂ ਨੂੰ ਦੋ ਆਪਸ਼ਨ ਦੇ ਰਹੇ, ਜਾਂ ਤਾਂ ਆਪਣੀ ਵਿਦਡਰਾ ਕਰ ਲਓ ਜਾਂ ਆਪਣੀ ਫਾਈਲ ਰਹਿਣ ਦੋ, ਤੇ ਜਿਸ ਹਿਸਾਬ ਨਾਲ ਨੰਬਰ ਆਊਗੇ ਸਾਡੇ ਅਗਲੇ ਸਾਲ ਦੇ ਉਸ ਹਿਸਾਬ ਨਾਲ ਆਪਾਂ ਫਾਈਲਾਂ ਜਿਹੜੀਆਂ ਉਹ ਡਿਸਾਈਡ ਕਰਾਂਗੇ। ਇਹੀ ਆਪਾਂ ਇਹੀ ਕਹਿੰਦੇ ਹਾਂ ਕਿ ਆਪਣੀ ਫਾਈਲ ਵਿਦਡਰਾ ਨਾ ਕਰੋ, ਕਿਉਂਕਿ ਫੀ ਜਿਹੜੀ ਪੇਡ ਆ ਉਹ ਬਹੁਤ ਮਿਨੀਮਲ ਫੀਡ ਆ ਫੀ ਆ, ਤੇ ਇਸ ਕਰਕੇ ਫਾਈਲ ਉੱਥੇ ਰਹਿਣ ਦੋ। ਤੇ ਅਗਰ ਉਹਨਾਂ ਨੇ ਪਲੱਸ ਆ ਈਮੇਲ ਵੀ ਲਿਖਤੀ ਹੈ ਕਿ ਤੁਹਾਨੂੰ ਉਹਨਾਂ ਨੇ ਪ੍ਰਾਇਓਰਟੀ ਲਿਸਟ 'ਚ ਪਾਤਾ ਹੈ, ਇਹਦਾ ਮਤਲਬ ਮੋਸਟ ਲਾਈਕਲੀ ਇਹੀ ਹੈ ਕਿ ਤੁਹਾਡੀ ਜਿਹੜੀ ਆ ਇਨਵੀਟੇਸ਼ਨ ਤੁਹਾਨੂੰ ਡੈਫੀਨੇਟਲੀ ਆਊਗੀ, ਤੇ ਤੁਹਾਡੀ ਫਾਈਲ ਜਿਹੜੀ ਆ ਉਹ ਨਿਊ ਸਾਊਥ ਵੇਲਸ ਟ੍ਰੈਜਰੀ ਅਪਰੂਵ ਕਰ ਦਊਗੀ
ਜੀ। ਤੇ ਅਗਲਾ ਸਵਾਲ ਈਮੇਲ ਦੇ ਜ਼ਰੀਏ ਸਿਮਰ ਵਾਧਵਾ ਜੀ ਪੁੱਛਣਾ ਚਾਹ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ।
ਇਹ ਪੁੱਛਣਾ ਚਾਹ ਰਹੇ ਨੇ ਰੋਹਿਤ ਜੀ, ਕਹਿੰਦੇ ਆਈ ਐਮ ਡੂਇੰਗ JRP ਫਰੋਮ 11 ਮੰਥਸ ਐਂਡ ਆਈ ਮਾਈਟ ਲੂਜ਼ ਜੋਬ ਸੂਨ ਡਿਊ ਟੂ ਕੋਵਿਡ-19 ਐਂਡ ਮਾਈ ਆਵਰਸ ਆਰ ਨਾਟ ਅਪਡੇਟਡ ਇਨ ਆਨਲਾਈਨ ਪੋਰਟਲ। ਮਾਈ ਕੁਸ਼ਚਨ ਇਜ਼, ਕੈਨ ਗਿਵ ਟੈਸਟ ਆਫਟਰ ਲੂਜ਼ਿੰਗ ਜੋਬ ਔਰ ਡੂ ਆਈ have to be currently employed for the JRP test even if I have completed 1725 hours and 12 months?
Dekho, agar aap apna time complete kar liya hai, kar reha hai, te ode vich TRA jada hai, oh thodi ji flexible approach zarur lenda hai. Hun eh ek bahut ਸਿਚੁਏਸ਼ਨ ਬੜੀ ਟ੍ਰਿਕੀ ਸਿਚੁਏਸ਼ਨ ਜਦ ਤੁਸੀਂ ਕਿ ਤੁਹਾਡੀ ਜੌਬ ਪੂਰੀ ਹੋ ਚੁੱਕੀ ਹੈ ਪਰ ਟੈਸਟ ਨਹੀਂ ਹੋਇਆ, ਉਹ ਰਿਕੁਆਇਰਮੈਂਟਾਂ ਦੋਨੋਂ ਹੀ ਫੁਲਫਿਲ ਕਰਨੀਆਂ ਪੈਂਦੀਆਂ ਹੈ ਜਦੋਂ ਤੁਸੀਂ ਆਪਣੀ
ਠੀਕ
ਜੌਬ ਆਲਰੇਡੀ ਪ੍ਰੋਗਰਾਮ ਕਰਕੇ ਪੋਜ਼ਿਟਿਵ ਸਕਿੱਲ ਅਸੈਸਮੈਂਟ ਲੈਣੀ ਹੈ ਫਾਈਨਲ ਟੈਸਟ ਜ਼ਰੂਰੀ ਆ। ਉਹਦੇ ਲਈ ਤੁਸੀਂ TRA ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਸਿਚੁਏਸ਼ਨ ਸਮਝਾ ਸਕਦੇ ਹੋ, ਤੇ ਮੋਸਟ ਆਫ ਦਾ ਕੇਸਿਸ ਦੇ ਵਿੱਚ ਉਹ ਬਹੁਤ ਲੀਨੀਅੰਟ ਅਪਰੋਚ ਲੈਂਦੇ ਆ, ਤੇ ਕਿਉਂਕਿ ਇਸ ਟਾਈਮ ਜੋ ਗਲਤੀ ਚੱਲ ਰਹੀ ਹੈ ਉਹ TRA ਵਾਲਿਆਂ ਦੀ ਆਪਣੀ ਚੱਲ ਰਹੀ ਹੈ, ਮੈਂ ਗਲਤੀ ਨਹੀਂ ਕਹੂੰਗਾ, ਬਟ ਉਹਨਾਂ ਦੇ ਵਰਕਲੋਡ ਬਹੁਤ ਜ਼ਿਆਦਾ ਹੈ, ਇਸ ਕਰਕੇ ਫਾਈਲਸ ਡਿਲੇ, ਜਿਹੜੇ ਵੀ ਟੈਸਟ ਆ ਉਹ ਸਾਰੇ ਡਿਲੇ ਚੱਲ ਰਹੇ ਆ। ਤੁਸੀਂ ਆਪਣੀ ਪੋਜੀਸ਼ਨ ਉਹਨਾਂ ਨੂੰ ਕਲੀਅਰ ਕਰਕੇ ਦੱਸੋਗੇ ਤਾਂ ਉਹ ਮਾਈਟ ਮਾਈਟ ਵੀ ਤੁਹਾਨੂੰ ਅਲਾਓ ਕਰ ਦੇਣ ਕਿ ਜਿਹੜਾ ਤੁਸੀਂ ਟੈਸਟ ਆ ਉਹ ਬਾਅਦ ਵਿੱਚੋਂ ਵੀ ਦੇ ਸਕਦੇ ਹੋ, ਬਟ ਇੱਕ ਚੀਜ਼ ਜ਼ਰੂਰ ਮੇਕ ਸ਼ੋਰ ਕਰਿਓ ਕਿ ਆਪਣੇ ਇੰਪਲੋਇਰ ਜਿੱਥੋਂ ਜੋਬ ਰੈਡੀ ਪ੍ਰੋਗਰਾਮ ਕੀਤਾ ਹੈ ਉਹਨਾਂ ਆਪਣੀ ਜਦੋਂ ਜੋਬ ਐਂਡ ਵੀ ਹੁੰਦੀ ਹੈ ਤਾਂ ਉਹ ਪੋਜ਼ਿਟਿਵ ਨੋਟ ਤੇ ਹੀ ਐਂਡ ਹੋਵੇ, ਕੋਈ ਫ੍ਰਿਕਸ਼ਨ ਨਾ ਐਂਡ ਹੋਵੇ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸਤਪਾਲ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ। ਇਹ ਪੁੱਛ ਰਹੇ ਨੇ ਜੀ, ਆਈ ਹੈਵ ਫਿਨਿਸ਼ਡ ਮਾਈ ਨਰਸਿੰਗ ਦਿਸ ਮੰਥ, ਆਈ ਗੋਟ ਕੰਪਲੀਸ਼ਨ ਸਰਟੀਫਿਕੇਟ ਫਰੋਮ ਯੂਨੀਵਰਸਿਟੀ, ਮਾਈ ਸਟੂਡੈਂਟ ਵੀਜ਼ਾ ਵਿਲ ਬੀ ਫਿਨਿਸ਼ਡ ਇਨ ਅਕਤੂਬਰ, ਆਈ ਵਾਂਟ ਟੂ ਨੋ ਦੈਟ ਵੈਨ ਕੈਨ ਆਈ ਸਟਾਰਟ ਫੁੱਲ ਟਾਈਮ ਵਰਕ।
ਦੇਖੋ ਸਤਪਾਲ ਜੀ, ਜਿੱਦਾਂ ਫੁੱਲ ਟਾਈਮ ਵਰਕ ਹੁੰਦਾ ਸਟੂਡੈਂਟ ਵੀਜ਼ਾ ਤੇ, ਉਹ ਤੁਸੀਂ ਜਦੋਂ ਵੀ ਤੁਹਾਡਾ ਕੋਰਸ ਇਨ ਪ੍ਰੋਗਰੈਸ ਨਹੀਂ ਹੁੰਦਾ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ। ਉਹਦੇ ਵਿੱਚ ਸਿਰਫ ਇੱਕ ਹੀ ਐਕਸੈਪਸ਼ਨ ਹੁੰਦੀ ਹੈ ਕਿ ਜਦੋਂ ਵੀ ਸਟੂਡੈਂਟ ਨਵਾਂ ਵੀਜ਼ਾ ਗ੍ਰਾਂਟ ਹੁੰਦਾ ਹੈ ਜਾਂ ਨਵਾਂ ਇੰਡੀਆ ਤੋਂ ਇੱਥੇ ਆਉਂਦਾ ਹੈ, ਜਦੋਂ ਤੱਕ ਕੋਰਸ ਸਟਾਰਟ ਨਹੀਂ ਹੁੰਦਾ ਉਸ ਵੇਲੇ ਤੱਕ ਕੋਈ ਵਰਕਿੰਗ ਰਾਈਟਸ ਨਹੀਂ ਹੁੰਦੇ। ਉਸ ਵੇਲੇ ਨਹੀਂ ਹੁੰਦਾ ਕਿ ਕੋਰਸ ਪ੍ਰੋਗਰੈਸ ਨਹੀਂ ਹੈ ਤਾਂ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ, ਉਸ ਵੇਲੇ ਨਹੀਂ ਤਾਂ ਵਰਕ ਰਾਈਟ ਹੁੰਦੇ। ਵਾਂਸ ਇੱਕ ਵਾਰ ਕੋਰਸ ਜਦੋਂ ਸਟਾਰਟ ਹੋ ਜਾਵੇ ਉਹਦੇ ਵਿੱਚ ਜਿੰਨੀਆਂ ਵੀ ਛੁੱਟੀਆਂ ਆਉਂਦੀਆਂ ਆ ਉਸ ਦੌਰਾਨ ਤੇ ਜਦੋਂ ਕੋਰਸ ਫਿਨਿਸ਼ ਹੋ ਜਾਂਦਾ ਆ ਉਸ ਤੋਂ ਬਾਅਦ ਜਿਹੜਾ ਆ ਐਪਲੀਕੇਟ ਸਟੂਡੈਂਟ ਵੀਜ਼ਾ ਹੋਲਡਰ ਕੋਲ ਫੁੱਲ ਵਰਕਿੰਗ ਰਾਈਟ ਹੁੰਦੇ ਆ। ਇਹ ਹੈਗਾ ਲਾਅ। ਹੁਣ ਤੁਹਾਡੀ ਸਿਚੁਏਸ਼ਨ ਚ ਕਿਉਂਕਿ ਤੁਹਾਡਾ ਸਰਟੀਫਿਕੇਟ ਤੁਹਾਨੂੰ ਮਿਲ ਗਿਆ, ਯੂਨੀਵਰਸਿਟੀ ਤੋਂ ਸਟੱਡੀ ਕੰਪਲੀਟ ਹੋ ਚੁੱਕੀ ਆ, ਤਾਂ ਵੀਜ਼ਾ ਤੁਹਾਡਾ ਜਦੋਂ ਮਰਜ਼ੀ ਐਕਸਪਾਇਰ ਹੋਣਾ ਹੋਵੇ ਤੁਹਾਡੇ ਕੋਲ ਫਰੋਮ ਨਾਓ ਆਨਵਰਡਸ ਜੋ ਤੁਹਾਡਾ ਕੋਰਸ ਫਿਨਿਸ਼ ਹੋਇਆ ਸੀ ਤੁਹਾਡੇ ਕੋਲ ਫੁੱਲ ਵਰਕਿੰਗ ਰਾਈਟਸ ਹੈਗੇ ਆ ਲੀਵ ਦੇ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਆ ਅਮਨਦੀਪ ਸਿੰਘ ਹੋਰਾਂ ਦਾ। ਅਮਨਦੀਪ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਅਮਨਦੀਪ ਪੁੱਛ ਰਹੇ ਨੇ, ਕਹਿੰਦੇ I have a question regarding EOI. I lodged my EOI in March and then I updated my EOI in July. Would my EOI's date of effect remain March or July?
ਦੇਖੋ ਮਨਦੀਪ ਜੀ, ਜੋ EOI ਦਾ ਸਿਸਟਮ ਕੰਮ ਕਰਦਾ ਹੈ ਉਹ ਇਸ ਤਰੀਕੇ ਨਾਲ ਆ ਕਿ ਜਦੋਂ ਆਪਾਂ ਆਪਣੀ EOI ਜਿਹੜੀ ਆ ਉਹ ਚੇਂਜ ਕਰਦੇ ਹਾਂ, ਚੇਂਜ ਜਿਹੜੀ ਉਹ ਦੋ ਰੀਜ਼ਨਸ ਦਾ ਹੁੰਦੀ ਆ। ਇੱਕ ਰੀਜ਼ਨ ਹੁੰਦਾ ਹੈ ਕਿ ਆਪਾਂ ਚੇਂਜ ਕਰਕੇ ਆਪਣੇ ਪੁਆਇੰਟਸ ਇਨਕਰੀਜ਼ ਹੋਇਆ, ਦੂਸਰਾ ਹੁੰਦਾ ਹੈ ਕਿ ਆਪਾਂ ਆਪਣੀ EOI ਚੇਂਜ ਕੀਤੀ ਹੈ ਪਰ ਪੁਆਇੰਟਸ ਦੇ ਵਿੱਚ ਕੋਈ ਇਫੈਕਟ ਨਹੀਂ ਹੋਇਆ। ਜਦੋਂ ਆਪਾਂ EOI ਚੇਂਜ ਕੀਤੀ ਔਰ ਸਾਡਾ ਪੁਆਇੰਟਸ ਮੰਨ ਲਓ ਪਹਿਲਾਂ ਆਪਣੇ 70 ਪੁਆਇੰਟ ਸੀਗੇ, ਮੈਂ ਇੱਕ ਰਫ ਐਗਜ਼ਾਮਪਲ ਲੈ ਰਿਹਾ, ਕਿਸੇ ਨਾਲ ਰਿਲੇਟਡ ਨਹੀਂ ਹੈ ਚੀਜ਼, ਕਿਸੇ ਨੇ ਨਰਸਿੰਗ ਜਿਹੜੀ ਆ ਅਸਿਸਟੈਂਟ ਨਰਸ ਪਿਛਲੇ ਸਾਲ ਅਕਤੂਬਰ ਚ 70 ਪੁਆਇੰਟਸ ਤੇ ਪਾਈ ਹੋਈ ਸੀ ਤੇ ਹੁਣ ਉਹਨਾਂ ਦੇ ਉਸ ਵੇਲੇ 7 ਇੰਚ ਸੀਗੇ PT ਚ, ਹੁਣ ਉਹਨਾਂ ਦੇ 8 ਇੰਚ ਆ ਗਏ, ਹੁਣ 80 ਪੁਆਇੰਟ ਹੋ ਗਏ। ਹੁਣ ਜਦੋਂ ਆਪਾਂ EOI ਅਪਡੇਟ ਕਰਾਂਗੇ ਤਾਂ ਡੇਟ ਆਫ ਇਫੈਕਟ ਜਿਹੜੀ ਆ ਉਹ ਚੇਂਜ ਹੋ ਜਾਊਗੀ। ਡੇਟ ਆਫ ਇਫੈਕਟ ਜਦੋਂ ਵੀ ਐਪਲੀਕੈਂਟ ਨੇ ਚੇਂਜ ਕੀਤੀ ਆਪਣੇ ਪੁਆਇੰਟਸ ਇਨਕਰੀਜ ਕਰਕੇ ਉਦੋਂ ਤੋਂ ਹੋਊਗੀ। ਸੈਕੰਡ ਸਿਨੈਰੀਓ ਹੁੰਦਾ ਕਿ ਤੁਸੀਂ ਸਿਰਫ ਕੁਝ ਚੀਜ਼ਾਂ ਚੇਂਜ ਕੀਤੀਆਂ ਕਿ ਕੋਈ ਹੋਰ ਸਟੱਡੀ ਕੰਪਲੀਟ ਕਰ ਲਈ ਤੁਸੀਂ ਉਹ ਪਾਤੀ ਉਹਦੇ ਵਿੱਚ, ਜਾਂ ਵਰਕ ਐਕਸਪੀਰੀਅੰਸ ਤੁਹਾਡਾ 1 ਸਾਲ ਦਾ ਸੀ 2 ਸਾਲ ਦਾ ਹੋ ਗਿਆ ਪਰ ਤੁਹਾਡੇ ਪੁਆਇੰਟਸ ਨਹੀਂ ਬਦਲੇ, ਤੁਸੀਂ ਉਹ ਅਪਡੇਟ ਕਰਤਾ, ਉਸ ਕੇਸ ਦੇ ਵਿੱਚ ਡੇਟ ਆਫ ਇਫੈਕਟ ਚੇਂਜ ਨਹੀਂ ਰਹਿੰਦੀ, ਉਹ ਚ ਪੁਰਾਣੀ ਰਹਿੰਦੀ ਹੈ। ਪਰ ਜੇ ਤੁਸੀਂ ਅਮਨਦੀਪ ਜੀ, ਅਗਰ ਤੁਸੀਂ ਪੁਆਇੰਟਸ ਇਨਕਰੀਜ਼ ਹੋਇਆ ਤਾਂ ਤੁਹਾਡੀ ਜਿਹੜੀ ਆ ਡੇਟ ਆਫ ਇਫੈਕਟ EOI ਦੀ ਉਹ ਜੁਲਾਈ ਦੀ ਹੋ ਜਾਊਗੀ।
ਠੀਕ, ਇਸ ਤੋਂ ਬਾਅਦ ਦੇ ਸਾਡੇ ਨਾਲ ਜੁੜੇ ਨੇ ਜੀ ਦੀਪ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਦੀਪ
ਜੀ, ਇਹਨਾਂ ਦਾ ਰੋਹਿਤ ਜੀ ਸਵਾਲ ਹੈ, ਕਹਿੰਦੇ ਵਟ ਆਰ ਦਾ ਚਾਂਸਿਸ ਆਫ ਸਟੂਡੈਂਟ ਵੀਜ਼ਾ ਔਰ ਐਨੀ PR ਵੀਜ਼ਾ ਆਫਟਰ BSc ਮੈਡੀਕਲ ਫਰੋਮ ਯੂਨੀਵਰਸਿਟੀ ਫਰੋਮ ਇੰਡੀਆ, ਦਿਸ ਇਜ਼ ਫਾਈਨਲ ਈਅਰ।
ਦੇਖੋ, ਜਿਹੜਾ ਸਟੂਡੈਂਟ ਵੀਜ਼ਾ ਇੰਡੀਆ ਤੋਂ ਆ ਉਹਦੇ ਚਾਂਸਿਸ ਡਿਪੈਂਡ ਕਰਦਾ ਹੈ ਕਿ ਪ੍ਰੋਫਾਈਲ ਕੀ ਆ, ਆਪਣਾ ਗੈਪ ਕੀ ਆ। ਅਗਰ ਆਪਣਾ ਪ੍ਰੋਫਾਈਲ ਸਟਰੋਂਗ ਆ ਇੰਡੀਆ ਤੋਂ ਵੀਜ਼ਾ, ਕਿਉਂਕਿ ਬੈਚਲਰ ਤੋਂ ਬਾਅਦ ਤੁਸੀਂ ਮਾਸਟਰ ਅਪਲਾਈ ਕਰੋਗੇ, ਹਾਇਰ ਕੋਰਸ ਆ, ਯੂਨੀਵਰਸਿਟੀ ਦੇ ਕੋਰਸ ਆ, ਯੂਨੀਵਰਸਿਟੀ ਦਾ ਕੋਰਸ ਜਦੋਂ ਆਉਂਦਾ ਜਦੋਂ ਤੁਹਾਨੂੰ COE ਮਿਲ ਜਾਂਦੀ ਹੈ, ਡਿਪਾਰਟਮੈਂਟ ਜਨਰਲੀ ਲੀਨੀਅੰਟ ਹੁੰਦਾ ਸਟੂਡੈਂਟ ਵੀਜ਼ਾ ਗ੍ਰਾਂਟ ਕਰਨ ਚ, ਸਪੈਸ਼ਲੀ ਉਦੋਂ ਜਦੋਂ ਆਪਾਂ ਆਪਣੀ ਸਟੱਡੀ ਦਾ ਗੈਪ ਨਾ ਹੋਵੇ, ਪਲੱਸ ਆਪਾਂ ਜਿਹੜੇ ਵੀ ਆਪਣੇ ਮਾਰਕਸ ਲਿੱਤੇ ਆਪਣੇ ਕੋਰ ਸਬਜੈਕਟ ਦੇ ਵਿੱਚ ਉਹ ਹਾਈ ਹੋਣ, ਪਲੱਸ ਆਪਣੀ ਅਗਰ ਇੰਗਲਿਸ਼ ਲੈਂਗੁਏਜ ਜਿਹੜੀ ਆ ਉਹਦੇ ਵਿੱਚ ਆਪਣੇ ਬੈਂਡ ਜਿਹੜੇ ਆ ਉਹ ਵੀ ਅਗਰ ਹਾਈ ਹੋਣ ਤਾਂ ਪ੍ਰੋਫਾਈਲ ਸਟਰੋਂਗ ਬਹੁਤ ਹੋ ਜਾਂਦਾ ਹੈ। ਉਹਦੇ ਵਿੱਚ ਡਿਪਾਰਟਮੈਂਟ ਹਮੇਸ਼ਾ ਲੀਨੀਅੰਟ ਰਹਿੰਦਾ ਹੈ ਸਟੂਡੈਂਟ ਵੀਜ਼ਾ ਗ੍ਰਾਂਟ ਕਰਨ ਦੇ ਵਿੱਚ, ਤੇ ਮੈਂ ਇਹੀ ਐਡਵਾਈਸ ਕਰੂੰਗਾ ਕਿ ਤੁਸੀਂ ਆਪਣਾ ਇੰਗਲਿਸ਼ ਜਿਹੜੀ ਆ ਉਹ ਟਰਾਈ ਕਰੋ ਕਿ ਉਹਦੇ ਵਿੱਚ ਬੈਂਡ ਜਿਹੜੇ ਆ ਮੈਕਸੀਮਮ ਤੋਂ ਮੈਕਸੀਮਮ ਆ, ਕਿਉਂਕਿ ਇੱਕ ਤਾਂ ਹੁੰਦਾ ਬੈਂਚ ਮਾਰਕ, ਹਾਂਜੀ ਤੁਸੀਂ ਜੀ 6-6.5 ਬੈਂਡ ਲੈ ਲਓ ਮਿਨੀਮਮ, ਜਿਹੜੇ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਆ ਉਹ ਮੀਟ ਹੋ ਜਾਂਦੀ, ਠੀਕ ਹੈ। ਬਟ ਫਿਰ ਵੀ ਮੈਂ ਇਹੀ ਰਿਕਮੈਂਡ ਕਰਦਾ ਕਿ ਬੈਂਡ ਅਗਰ ਤੁਸੀਂ 7-7.5 ਲਓਗੇ ਤਾਂ ਤੁਹਾਡੇ P1 ਤੋਂ ਮਿਨੀਮਮ ਬੈਂਡ ਰਿਕੁਆਇਰਮੈਂਟ ਮੀਟ ਹੁੰਦੀ ਹੈ, ਬਟ ਤੁਹਾਡਾ ਪ੍ਰੋਫਾਈਲ ਤੇ ਬਹੁਤ ਸਟਰੋਂਗ ਇੰਪੈਕਟ ਪਾਉਂਦੀ ਹੈ ਉਹ ਚੀਜ਼।
ਠੀਕ ਰੋਹਿਤ ਜੀ, ਅੱਗੇ ਮਨਜੀਤ ਸੰਧੂ ਜੁੜੇ ਨੇ ਸਾਡੇ ਨਾਲ, ਇਹਨਾਂ ਨੇ ਪੁੱਛਣਾ ਚਾਹਿਆ ਕੰਬਾਈਂਡ ਡਿਪੈਂਡੈਂਟ ਦੇ ਬਾਰੇ ਚ, ਡਿਪੈਂਡੈਂਟ ਵੀਜ਼ਾ ਦੇ ਬਾਰੇ ਚ, ਕਹਿੰਦੇ ਪਲੀਜ਼ ਦੱਸਿਓ। ਆਈ ਥਿੰਕ ਕਰੰਟ ਸਿਚੁਏਸ਼ਨ ਪੁੱਛਣਾ ਚਾਹ ਰਹੇ ਨੇ ਕੀ ਹੈ ਉਹਦੀ ਜਾਂ
ਜੀ ਕੰਬਾਈਂਡ ਡਿਪੈਂਡੈਂਟ। ਹਾਂਜੀ ਕੰਬਾਈਂਡ ਡਿਪੈਂਡੈਂਟ ਵੀਜ਼ਾ ਕਲੀਅਰ ਨਹੀਂ ਕੀਤਾ ਮੈਂ, ਮੇਰੀ ਅਸੰਪਸ਼ਨ ਇਹੀ ਹੈ ਕਿ ਤੁਸੀਂ ਸਟੂਡੈਂਟ ਵੀਜ਼ਾ ਬਾਰੇ ਪੁੱਛਣਾ ਚਾਹੁੰਦੇ ਹੋ। ਕੰਬਾਈਂਡ ਸਟੂਡੈਂਟ ਵੀਜ਼ਾ ਡਿਪਾਰਟਮੈਂਟ ਜਨਰਲੀ ਅਗਰ ਮੈਰਿਡ ਕਪਲ ਹੋਵੇ ਤੇ ਡਿਪੈਂਡੈਂਟ ਦੇ ਵਿੱਚ ਉਹ ਥੋੜੇ ਜਿਹੇ ਜਿਹੜੇ ਆ, ਥੋੜੇ ਨਹੀਂ ਮੈਂ ਕਹੂੰਗਾ, ਬਹੁਤ ਜ਼ਿਆਦਾ ਜਿਹੜਾ ਆ ਉਹ ਸਕਰੂਟਨੀ ਕਰਦੇ ਆ, ਤੇ ਉਹਨਾਂ ਦੀ ਇੰਟੈਂਸ਼ਨ ਇਹੀ ਹੁੰਦੀ ਹੈ ਕਿ ਜਿਹੜੇ ਨੂੰ ਵੀ ਆਪਾਂ ਸਟੂਡੈਂਟ ਨੂੰ ਵੀਜ਼ਾ ਦਈਏ ਉਹ ਸਿੰਗਲ ਐਪਲੀਕੈਂਟ ਹੋਵੇ ਤੇ ਉਹ ਇਕੱਲਾ ਹੀ ਜਾ ਰਿਹਾ ਹੋਵੇ, ਉਹ ਉਸ ਵੀਜ਼ਾ ਨੂੰ ਜ਼ਿਆਦਾ ਜਿਹੜਾ ਆ ਚਾਂਸਿਸ ਆਫ ਸਕਸੈਸ ਹੁੰਦੇ ਆ। ਡਿਪੈਂਡੈਂਟ ਅਗਰ ਹੋਵੇ ਤਾਂ ਡਿਪੈਂਡੈਂਟ ਦੇ ਵਿੱਚ ਵੀ ਕਾਫੀ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ। ਜਨਰਲੀ ਏਦਾਂ ਨਹੀਂ ਹੁੰਦਾ ਕਿ ਤੁਸੀਂ ਡਿਪੈਂਡੈਂਟ ਆ ਤਾਂ ਰਿਫਿਊਜ਼ ਕਰ ਦੋਗੇ ਜਾਂ ਡਿਪੈਂਡੈਂਟ ਆ ਤਾਂ ਉਹਦੇ ਚਾਂਸਿਸ ਜਿਹੜੇ ਆ ਉਹ ਸੇਮ ਰਹੂਗੇ। ਹੁਣ ਉਹ ਚ ਆ ਕੇ ਤੁਹਾਡਾ ਰਿਲੇਸ਼ਨ ਕਿੰਨਾ ਪੁਰਾਣਾ ਆ, ਤੁਹਾਡੀ ਮੈਰਿਜ ਕਦੋਂ ਹੋਈ, ਕਿੰਨੀ ਪੁਰਾਣੀ ਹੋ ਚੁੱਕੀ ਆ, ਮੇਨ ਐਪਲੀਕੈਂਟ ਦਾ ਪ੍ਰੋਫਾਈਲ ਕਿੱਦਾਂ ਦਾ ਆ, ਸਪਾਊਸ ਕੀ ਜੋਬ ਕਰ ਰਿਹਾ, ਉਹਨਾਂ ਦਾ ਪ੍ਰੋਫਾਈਲ ਕੀ ਆ, ਤੇ ਉਹ ਸਾਰੀ ਚੀਜ਼ਾਂ ਜਿਹੜੀਆਂ ਆ ਉਹ ਜਿਹੜਾ ਕੇਸ ਆਫਿਸਰ ਨੂੰ ਆਪਣੀ ਸਟੇਟਮੈਂਟ ਤੁਹਾਨੂੰ ਲਿਖ ਕੇ ਦੇਣੀਆਂ ਪੈਣੀਆਂ, ਨਾਲ ਨਾਲ ਪ੍ਰੂਫ ਦੇਣੇ ਪੈਣੇ ਕਿੱਦਾਂ ਆ। ਉਸ ਹਿਸਾਬ ਨਾਲ ਕੇਸ ਆਫਿਸਰ ਡਿਸੀਜ਼ਨ ਲੈਂਦਾ ਹੈ ਕਿ ਵਾਕਈ ਤੁਸੀਂ ਜੈਨੂਅਨ ਸਟੂਡੈਂਟ ਹੈਗੇ ਆ ਤੇ ਐਜ਼ ਅ ਡਿਪੈਂਡੈਂਟ ਤੁਸੀਂ ਵੀ ਜੈਨੂਅਨ ਜਿਹੜੇ ਆ ਉੱਥੇ ਟੈਂਪਰੇਰੀ ਐਂਟਰੈਂਟ ਬਣ ਕੇ ਜਾ ਰਹੇ ਹੋ ਜਾਂ ਨਹੀਂ ਜਾ ਰਹੇ ਹੋ, ਇਹ ਤੁਹਾਨੂੰ ਪ੍ਰੂਫ ਕਰਨਾ ਪਊ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਕ੍ਰਾਂਤੀਵੀਰ ਕੌਰ ਹੋਰੀ, ਇਹਨਾਂ ਨੂੰ ਸ਼ਾਮਲ ਕਰਦੇ ਹਾਂ ਔਰ ਸਵਾਲ ਇਹਨਾਂ ਦਾ ਸਾਂਝਾ ਕਰਦੇ ਹਾਂ। ਕ੍ਰਾਂਤੀਵੀਰ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮਾਈ ਸਨ 2 ਈਅਰਸ ਓਲਡ ਬੋਰਨ ਹੀਅਰ, ਲਾਸਟ ਜੁਲਾਈ ਚ ਇੰਡੀਆ ਭੇਜਿਆ ਸੀ ਬ੍ਰਿਜਿੰਗ ਵੀਜ਼ਾ ਬੀ ਤੇ ਨਾਓ ਸਟਕ ਦੇਅਰ, ਵੀ ਜਸਟ ਲੋਸਡ 190 ਫਸਟ ਮੰਥ, ਐਨੀ ਵੇ ਟੂ ਬ੍ਰਿੰਗ ਹਿਮ ਬੈਕ।
ਦੇਖੋ ਐਟ ਦਾ ਮੂਮੈਂਟ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਬ੍ਰਿਜਿੰਗ ਵੀਜ਼ਾ ਬੀ ਜਿਹੜਾ ਆ ਉੱਥੇ ਟਰੈਵਲ ਨਹੀਂ ਕਰ ਸਕਦੇ ਆਪਾਂ। ਤੁਸੀਂ ਅਗਰ ਤਾਂ ਵੀਜ਼ੇ ਦੀ ਵੈਲਿਡਿਟੀ ਪਈ ਹੋਈ ਆ, ਤੁਸੀਂ ਇੱਕ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਕਿ ਇੱਕ ਐਗਜ਼ੰਪਸ਼ਨ ਅਪਲਾਈ ਕਰ ਦਿਓ। ਜਨਰਲੀ ਡਿਪਾਰਟਮੈਂਟ ਅੱਜ ਦੀ ਡੇਟ ਦੇ ਵਿੱਚ ਸਪੈਸ਼ਲੀ ਐਗਜ਼ੰਪਸ਼ਨ ਟੂ ਟਰੈਵਲ ਨਹੀਂ ਦੇ ਰਿਹਾ ਨੋਨ ਸਿਟੀਜ਼ਨਸ ਨੂੰ ਜਾਂ ਨੋਨ ਪਰਮਾਨੈਂਟ ਰੈਜ਼ੀਡੈਂਟਸ ਨੂੰ, ਉਹ ਤਾਂ ਚਲੋ ਅਲਾਊਡ ਹੈਗੇ ਆ। ਉਹ ਵੀ ਉਹਨਾਂ ਨੇ ਕਿਹਾ ਆ ਕਿ ਬਹੁਤ ਜਿਹੜਾ ਆ ਉਹ ਘੱਟ ਨੰਬਰਾਂ ਦੇ ਵਿੱਚ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਸਿਰਫ ਸਿਟੀਜ਼ਨ ਜਾਂ PR ਹੀ ਆਪਾਂ ਅਲਾਓ ਕਰਾਂਗੇ ਟਰੈਵਲ ਕਰਨਾ। ਰੀਜ਼ਨ ਉਹੀ ਕਿ ਵਾਇਰਸ ਜਿਹੜਾ ਇਹਨਾਂ ਕੋਲ ਆਊਟ ਆਫ ਕੰਟਰੋਲ ਹੋ ਰਿਹਾ ਥੋੜਾ, ਪਰ ਕੋਈ ਹਾਰਮ ਨਹੀਂ ਹੈ। ਐਗਜ਼ੰਪਸ਼ਨ ਅਪਲਾਈ ਕਰਨ, ਐਗਜ਼ੰਪਸ਼ਨ ਅਪਲਾਈ ਕਰ ਦਿਓ, ਅਗਰ ਡਿਪਾਰਟਮੈਂਟ ਐਗਜ਼ੰਪਸ਼ਨ ਦੇ ਦਿੰਦਾ ਹੈ ਤਾਂ ਉਹ ਕਰ ਸਕਦੇ ਆ, ਅਦਰਵਾਈਜ਼ ਅਨਫੋਰਚੁਨੇਟਲੀ ਜਦ ਤਾਈਂ ਤੁਹਾਡਾ 190 ਗ੍ਰਾਂਟ ਨਹੀਂ ਹੁੰਦਾ, ਚਾਂਸਿਸ ਜਿਹੜੇ ਆ ਉਹ ਉਹਨਾਂ ਦੇ ਟਰੈਵਲ ਕਰਨ ਦੇ ਹਲੇ ਘੱਟ ਆ। ਬਟ ਇੱਕ ਪੋਜ਼ਿਟਿਵ ਜ਼ਰੂਰ ਆ ਤੁਹਾਡੇ ਕੇਸ ਦੇ ਵਿੱਚ ਕਿ ਤੁਸੀਂ 190 ਦੀ ਜਿਹੜੀ ਵੀਜ਼ਾ ਐਪਲੀਕੇਸ਼ਨ ਆ ਉਹ ਲੌਂਚ ਹੋ ਚੁੱਕੀ ਆ, ਤੇ ਮੈਂ ਇਹੀ ਅਸਿਊਮ ਕਰਦਾ ਕਿ ਤੁਸੀਂ ਬੱਚੇ ਵੀ ਇਨਕਲੂਡ ਆ ਉਹਦੇ ਵਿੱਚ, ਇਹ ਤੁਹਾਡੇ ਲਈ ਪੋਜ਼ਿਟਿਵ ਆ। ਹਾਂ, ਅਗਰ ਤੁਹਾਡੀ ਆਕੂਪੇਸ਼ਨ ਜਿਹੜੀ ਆ ਉਹ ਹੈਲਥ ਸੈਕਟਰ ਨਾਲ ਰਿਲੇਟਡ ਹੈਗੀ ਆ, ਫੋਰ ਐਗਜ਼ਾਮਪਲ ਨਰਸਿੰਗ, ਤਾਂ ਡਿਪਾਰਟਮੈਂਟ ਉਹਦੇ ਵਿੱਚ ਪ੍ਰੋਸੈਸਿੰਗ ਜਿਹੜੀ ਆ ਉਹ ਕਾਫੀ ਫਾਸਟ ਕਰ ਰਿਹਾ ਆ। ਅਗਰ ਉਹ ਅਗਰ ਉਹਨਾਂ ਉਸ ਹੈਲਥ ਕੇਅਰ ਦੇ ਸੈਕਟਰ ਨਾਲ ਰਿਲੇਟਡ ਆਕੂਪੇਸ਼ਨ ਆ, ਤਾਂ ਤੁਸੀਂ ਅਸਿਊਮ ਕਰਕੇ ਚੱਲ ਸਕਦੇ ਹੋ ਕਿ ਨੈਕਸਟ ਕਪਲ ਆਫ ਮੰਥਸ ਦੇ ਵਿੱਚ ਤੁਹਾਡਾ ਵੀਜ਼ਾ ਜਿਹੜਾ ਉਹ ਆ ਸਕਦਾ ਹੈ, ਤੇ ਤੁਹਾਡਾ ਬੱਚਾ ਵੀ ਟਰੈਵਲ ਜਲਦੀ ਤੋਂ ਜਲਦੀ ਕਰਦਾ।
ਬਿਲਕੁਲ, ਸੋ ਗੁੱਡ ਲੱਕ ਕ੍ਰਾਂਤੀਵੀਰ ਜੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਕੁਲਦੀਪ ਕੌਰ ਢਿੱਲੋਂ ਹੋਰੀ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਕੁਲਦੀਪ ਜੀ। ਇਹ ਕਹਿੰਦੇ ਜੀ ਮਾਈ ਨੇਫਿਊ ਅਪਲਾਈਡ ਫੋਰ 491 ਵੀਜ਼ਾ ਇਨ ਅਕਾਊਂਟਿੰਗ ਵਿਦ 80 ਪੁਆਇੰਟਸ ਇਨ ਮਾਰਚ, ਤੇ ਇਹਨਾਂ ਦਾ ਸਵਾਲ ਖਿਸਕ ਗਿਆ, ਕੋਈ ਗੱਲ ਨੀ। ਹਾਂਜੀ, ਇਹਨਾਂ ਨੇ ਕਿਹਾ ਵੀ ਮਾਰਚ ਦੇ ਵਿੱਚ 80 ਪੁਆਇੰਟਸ ਦੇ ਨਾਲ ਅਪਲਾਈ ਕੀਤਾ ਸੀ 491 ਵੀਜ਼ਾ ਦੇ ਲਈ, ਬਟ ਦੇਅਰ ਇਜ਼ ਨੋ ਰਿਸਪੋਂਸ ਯੈਟ, ਹਾਊ ਮਚ ਮੋਰ ਟਾਈਮ ਹੀ ਮੇ ਹੈਵ ਟੂ ਵੇਟ।
ਦੇਖੋ ਜਦੋਂ 491 ਵੀਜ਼ਾ ਨਵਾਂ ਸ਼ੁਰੂ ਕੀਤਾ ਸੀ ਡਿਪਾਰਟਮੈਂਟ ਨੇ, ਜਦੋਂ ਜਨਵਰੀ ਚ ਫਾਈਲਾਂ ਪੈਣੀਆਂ ਸ਼ੁਰੂ ਹੋਈਆਂ ਸੀਗੀਆਂ, ਉਦੋਂ ਪ੍ਰੋਸੈਸਿੰਗ ਬਹੁਤ ਫਾਸਟ ਸੀਗੀ। ਉਦੋਂ ਜਨਰਲੀ ਮਹੀਨਾ ਡੇਢ ਮਹੀਨਾ ਦੇ ਵਿੱਚ ਡਿਪਾਰਟਮੈਂਟ ਵੀਜ਼ੇ ਗ੍ਰਾਂਟ ਕਰ ਰਿਹਾ ਸੀ। ਮਾਰਚ ਵਿੱਚ ਜਦੋਂ ਦੇਖਿਆ ਕਿ ਆਪਾਂ ਜਦੋਂ ਦਾ COVID-19 ਦਾ ਇੰਪੈਕਟ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ, ਉਦੋਂ ਤੋਂ ਇਹਨਾਂ ਨੇ 491 ਦੀ ਪ੍ਰੋਸੈਸਿੰਗ ਜਿਹੜੀ ਆ ਉਹ ਸਲੋ ਕਰਤੀ ਆ। ਅਗਰ ਅੱਜ ਵੀ ਆਪਾਂ ਡਿਪਾਰਟਮੈਂਟ ਦੀ ਵੈਬਸਾਈਟ ਦੇਖੋ, ਉਹੀ ਸ਼ੋਅ ਕਰਦਾ 45 ਦਿਨ 50 ਦਿਨ ਜਾਂ 70 80 ਦਿਨ ਚ ਵੀਜ਼ਾ ਆ ਜਾਊਗਾ। ਬਟ ਜੋ ਆਪਾਂ
ਜੀ
ਐਕਸਪੀਰੀਅੰਸ ਕੀਤਾ ਆ, ਜਿੰਨੀਆਂ ਵੀ ਮਾਰਚ ਦੀਆਂ ਫਾਈਲਾਂ ਪਈਆਂ ਹੋਈਆਂ ਆ ਉਹ ਹਾਲੇ ਤੱਕ ਜਿਹੜੀਆਂ ਉਹ ਸਾਰੀਆਂ ਪ੍ਰੋਸੈਸਿੰਗ ਚ ਚੱਲ ਰਹੀਆਂ। ਉਹਦੇ ਵਿੱਚ ਇੱਕ ਜ਼ਰੂਰ ਐਗਜ਼ੰਪਸ਼ਨ ਹੈ, ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ, ਅਗਰ ਹੈਲਥ ਕੇਅਰ ਸੈਕਟਰ ਨਾਲ ਰਿਲੇਟਡ ਆਕੂਪੇਸ਼ਨ, ਉਹਨਾਂ ਦੇ ਵੀਜ਼ੇ ਆ ਰਹੇ ਆ ਡੈਫੀਨੇਟਲੀ। ਬਟ
ਜੀ
ਬਾਕੀ ਜਿਹੜੇ ਦੂਸਰੇ ਆ, ਕੁੱਕ, ਸ਼ੈਫ, ਮੋਟਰ ਮਕੈਨਿਕ, ਪੇਂਟਰ, ਅਕਾਊਂਟੈਂਟਸ, ਆਈਟੀ ਇੰਜੀਨੀਅਰ, ਉਹਨਾਂ ਨੂੰ ਪ੍ਰਾਇਓਰਿਟੀ ਨਹੀਂ ਦਿੱਤੀ ਜਾ ਰਹੀ, ਉਹਨਾਂ ਦੀ ਫਾਈਲਾਂ ਪ੍ਰੋਸੈਸਿੰਗ ਚ। ਤੇ ਇਹ ਕਿੰਨਾ ਕੁ ਟਾਈਮ ਲੱਗ ਸਕਦਾ ਇਹਦੇ ਵਿੱਚ ਹਾਲੇ ਕੋਈ ਸ਼ੋਰਟੀ ਨਹੀਂ ਹੈਗੀ। ਅਸਿਊਮ ਕਰ ਰਹੇ ਹਾਂ ਕਿ ਜਦੋਂ ਅਕਟੂਬਰ ਦੇ ਵਿੱਚ ਆਕੂਪੇਸ਼ਨ ਲਿਸਟ ਨਵੀਂ ਆਉਣੀ ਆ, ਉਦੋਂ ਤੋਂ ਸ਼ਾਇਦ 491 ਦੀਆਂ ਗ੍ਰਾਂਟਸ ਵੀ ਸ਼ੁਰੂ ਹੋ ਜਾਊਗੀਆਂ, ਜਿਹੜੀਆਂ ਕਿ ਪਿਛਲੇ ਸਾਲ ਮਾਰਚ ਤੋਂ ਹਲੇ ਅਟਕੀਆਂ ਹੋਈਆਂ।
ਠੀਕ, ਇਸ ਤੋਂ ਬਾਅਦ ਕੁਝ ਹੋਰ ਦੋਸਤ ਸਾਡੇ ਨਾਲ ਬਣੇ ਹੋਏ ਨੇ। ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਾਲ ਕਰਕੇ ਵੀ ਸਾਡੇ ਨਾਲ ਸਿੱਧਾ ਜੁੜ ਸਕਦੇ ਹੋ। ਫੋਨ ਕਰਨ ਦੇ ਲਈ ਨੰਬਰ ਹੈ ਜੀ 02-8599-2811। ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਬਹੁਤ ਸਾਰੇ ਦੋਸਤ ਬਣੇ ਹੋਏ ਨੇ, ਸ਼ਾਮਲ ਕਰਦੇ ਹਾਂ ਇੱਕ ਵਾਰ ਉਹਨਾਂ ਨੂੰ ਫਿਰ ਤੋਂ। ਜੋਹਨ ਗਰਗ ਅੱਗੇ ਸਵਾਲ ਪੁੱਛ ਰਹੇ ਨੇ, ਜੋਹਨ ਗਰਗ ਪੁੱਛ ਰਹੇ ਨੇ, ਕਹਿੰਦੇ ਆਈ ਲੌਜਡ 489 ਵੀਜ਼ਾ ਇਨ ਅਕਟੂਬਰ ਲਾਸਟ ਈਅਰ, ਇਜ਼ ਦੇਅਰ ਗੋਇੰਗ ਟੂ ਅਫੈਕਟ ਔਨ ਮਾਈ 489 ਡਿਲੇ ਡਿਊ ਟੂ ਡਿਕਰੀਜ਼ ਦਾ ਕੋਟਾ ਆਫ ਦਿਸ ਈਅਰ ਵਿਚ ਇਜ਼ ਐਕਸਪੈਕਟਡ ਟੂ ਬੀ 31,000 ਫੋਰ ਦਿਸ ਈਅਰ?
ਦੇਖੋ ਕੋਟਾ ਜਿਹੜਾ ਆ ਉਹ 31,000 ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਉਹ ਜਿਹੜੀ ਹੈਗਾ ਆ ਉਹਨੂੰ ਆਪਾਂ ਕਹਿੰਦੇ ਆ ਨੈਟ ਮਾਈਗ੍ਰੇਸ਼ਨ ਕਿੰਨੀ ਹੋਣੀ ਆ ਜਿਹੜੀ ਆਸਟ੍ਰੇਲੀਆ ਦੇ ਵਿੱਚ। ਜਦੋਂ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਉਹ ਹੁੰਦਾ ਹੈ ਟਰੈਵਲ, ਕਿੰਨੇ ਇੱਥੇ ਐਪਲੀਕੈਂਟ, ਕਿੰਨੇ ਵੀਜ਼ਾ ਹੋਲਡਰ ਜਿੱਥੇ ਆ ਰਹੇ ਤੇ ਕਿੰਨੇ ਜਾ ਰਹੇ ਆ। ਉਹ ਜਿਹੜਾ ਹੈ ਉਹ 489 ਦੇ ਨਾਲ ਰਿਲੇਟਡ ਜਿਹੜਾ ਹੈ ਉਹ ਨਹੀਂ ਹੈਗੇ। ਤੇ ਹੁਣ ਜਿਹੜਾ ਤੁਹਾਡਾ ਕੁਐਸਚਨ ਕਿ ਤੁਸੀਂ ਅਕਟੂਬਰ ਲਾਸਟ ਈਅਰ ਚਲਾਇਆ ਸੀ, ਕਾਫੀ ਟਾਈਮ ਹੋ ਗਿਆ। 489 ਚ ਆਪਾਂ ਦੇਖਿਆ ਆ ਮੋਸਟਲੀ ਵੀਜ਼ਾ ਜਿਹੜੇ ਆ ਉਹ ਆ ਚੁੱਕੇ ਆ ਅਕਟੂਬਰ ਵਾਲੇ, ਬਟ ਏਦਾਂ ਨੀ ਸਾਰਿਆਂ ਦੇ, ਕਈ ਐਪਲੀਕੇਸ਼ਨ ਜਿਹੜੀਆਂ ਆ ਉਹ ਅਟਕੀਆਂ ਵੀ ਹੋਈਆਂ ਆ, ਮੋਸਟਲੀ ਉਹੀ ਨਾਨ ਹੈਲਥ ਕੇਅਰ ਸੈਕਟਰ ਵਾਲੀਆਂ। ਤੇ ਉਹ ਵੀਜ਼ਾ ਜਿਹੜੇ ਆ ਉਹ ਏਦਾਂ ਇਸ ਹਾਈਲੀ ਅਨਲਾਈਕਲੀ ਆ ਕਿ ਉਹ ਇਸ ਫਾਈਨੈਂਸ਼ੀਅਲ ਈਅਰ ਚ ਨਾ ਗ੍ਰਾਂਟ ਕਰਨ। ਹੋਪਾ ਕਿਉਂਕਿ ਅਕਟੂਬਰ ਹੋ ਗਿਆ, ਕਾਫੀ ਟਾਈਮ ਹੋ ਜਾਣਾ। ਅਕਟੂਬਰ ਇਸ ਸਾਲ ਜਦੋਂ ਕੋਟਾ ਜਾਣੇ ਆ ਦੁਬਾਰਾ ਤੋਂ, ਉਹਨਾਂ ਨੇ ਗਵਰਨਮੈਂਟ ਨੇ ਪਹਿਲਾਂ ਇੰਡੀਕੇਸ਼ਨ ਦਿੱਤੀ ਸੀ ਕਿ ਆਪਾਂ ਉਹ ਪਹਿਲੇ ਕੋਟਾ ਸ਼ਾਇਦ ਘੱਟ ਨਾ ਕਰੀਏ ਕਿ ਜਿਹੜੇ ਆਪਾਂ ਗ੍ਰਾਂਟਾਂ ਕਰਨੀਆਂ ਉਹ ਸ਼ਾਇਦ 160,000 ਹੀ ਰਹੂਗੇ। ਸਟੇਟਸ ਨੂੰ ਵੀ ਕੋਟਾਸ ਮਿਲਣੇ ਆ, ਉਹਦੇ ਵਿੱਚ ਤੁਹਾਡੀ ਗ੍ਰਾਂਟ ਸਿਟੀ ਆ ਉਹ ਮੋਸਟ ਲਾਈਕਲੀ ਆ ਜਾਊਗੀ। ਬਟ ਤੁਸੀਂ ਇਸ ਚੀਜ਼ ਦੀ ਚਿੰਤਾ ਨਾ ਕਰੋ ਕਿ 31,000 ਕਰਕੇ ਕੇਸਿਸ ਘਟਣੇ ਆ। 31,000 ਉਹ ਨੈਟ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਕਿਉਂਕਿ ਬਾਰਡਰ ਕਲੋਜ਼ ਆ, ਉਹ ਉਸ ਕਰਕੇ ਆ 31,000। ਬਟ ਜੋ ਆਨਸ਼ੋਰ ਐਪਲੀਕੈਂਟਸ ਆ ਉਹਨਾਂ ਦੇ ਵੀਜ਼ਾ ਜਿਹੜੇ ਆ ਉਹ ਚੱਲਦੇ ਰਹੂ।
ਜੀ, ਸਾਡੇ ਨਾਲ ਕੁਛ ਕਾਲਰ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਂ ਉਹਨਾਂ ਨੂੰ ਦੁਬਾਰਾ ਜ਼ਰੂਰ ਗੁਜ਼ਾਰਿਸ਼ ਕਿ ਤੁਸੀਂ ਦੁਬਾਰਾ ਕਾਲ ਲਗਾ ਸਕਦੇ ਹੋ, ਕਾਲ ਜਿਹੜੀ ਆ ਕੱਟੀ ਗਈ ਆ ਉਹਨਾਂ ਦੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਸਤਪਾਲ ਸਿੰਘ ਹੋਰਾਂ ਨੇ ਦੁਬਾਰਾ ਸਾਂਝ ਬਣਾਈ ਹੈ। ਸਤਪਾਲ ਸਿੰਘ ਹੋਰਾਂ ਦਾ ਜਿਹੜਾ ਸਵਾਲ ਸੀ ਪਹਿਲਾਂ ਸਾਡੇ ਕੋਲ ਪਹੁੰਚਿਆ ਸੀਗਾ, ਜਿਹਨਾਂ ਨੇ ਕਿਹਾ ਸੀਗਾ ਕਿ ਨਰਸਿੰਗ ਜਿਹੜੀ ਉਹਨਾਂ ਨੇ ਇਸੇ ਮਹੀਨੇ ਫਿਨਿਸ਼ ਕੀਤੀ ਆ ਤੇ ਹੁਣ ਸਰਟੀਫਿਕੇਟ ਜਿਹੜਾ ਆ ਉਹ ਵੀ ਇਹਨਾਂ ਨੇ ਹਾਸਲ ਕਰ ਲਿਆ। ਇਹਨਾਂ ਦਾ ਅੱਗੇ ਸਵਾਲ ਇਹ ਹੈ ਕਿ ਮੈਂ ਕਹਿੰਦੇ 80 ਪੁਆਇੰਟਸ ਜਿਹੜੇ ਆ ਉਹ ਆਪਣੇ ਕਰ ਲਏ ਆ, ਪੀਟੀ, ਨਾਟੀ, ਸਪਾਊਸ ਸਕੋਰ ਸਾਰਾ ਕੁਛ ਰਲਾ ਕੇ, ਲਿਵਿੰਗ ਇਨ ਰੀਜਨਲ ਏਰੀਆ ਆਫ ਕੁਇਨਜ਼ਲੈਂਡ, ਫਿਨਿਸ਼ਡ ਮਾਈ ਨਰਸਿੰਗ, ਯਾਨੀ ਕਿ ਉਹਨਾਂ ਨੇ ਹੋਰ ਡਿਟੇਲ ਦੇ ਵਿੱਚ ਦੱਸਣਾ ਚਾਹਿਆ ਔਰ ਮੈਨੂੰ ਲੱਗਦਾ ਕਿ ਉਹਦੇ ਬਾਰੇ ਚ ਤੁਹਾਡੀ ਟਿੱਪਣੀ ਲੈਣੀ ਚਾਹੁੰਦੇ ਆ।
ਦੇਖੋ 80 ਪੁਆਇੰਟ ਦੇ ਉੱਤੇ 189 ਦੀ ਇਨਵੀਟੇਸ਼ਨ ਆਣੀ ਥੋੜੀ ਮੁਸ਼ਕਿਲ ਹੋਊਗੀ, ਬਟ ਡੈਫੀਨੇਟਲੀ ਕਿਉਂਕਿ ਪ੍ਰਾਇਓਰਟੀਜ਼ ਦਿੱਤੀ ਜਾ ਰਹੀਆਂ ਆ ਨਰਸਿੰਗ ਸੈਕਟਰ ਨੂੰ, ਤਾਂ ਕੁਇਨਜ਼ਲੈਂਡ ਸਟੇਟ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਅੰਡਰ ਤੁਹਾਡੀ 190 ਅਗਰ 5 ਪੁਆਇੰਟਸ ਪਾ ਗਏ 85 ਤੇ, ਤਾਂ ਹਾਈਲੀ ਲਾਈਕਲੀ ਆ ਉਹਦੇ ਵਿੱਚ ਤੁਹਾਡੀ ਇਨਵੀਟੇਸ਼ਨ ਆ ਸਕਦੀ ਹੈ ਜਦੋਂ ਕੁਇਨਜ਼ਲੈਂਡ ਵਾਲੇ ਆਪਣੀ 190 ਦੁਆਰਾ ਤੋਂ ਓਪਨ ਕਰ।
ਜੀ, ਸੋ ਅੱਗੇ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਸਾਡੇ ਨਾਲ ਜੁੜ ਰਹੇ ਨੇ ਤੇ ਫੋਨ ਕਾਲ ਦੇ ਜ਼ਰੀਏ ਮੈਨੂੰ ਲੱਗਦਾ ਕਿ ਜਿਹੜੀ ਕਾਲ ਹੈ ਸਾਡੇ ਤੱਕ ਪਹੁੰਚ ਕੇ ਕੱਟੀ ਜਾ ਰਹੀ ਹੈ। ਸੋ ਮੈਂ ਆਪਣੇ ਟੈਕਨੀਕਲ ਟੀਮ ਮੈਂਬਰਸ ਨੂੰ ਕਹਾਂਗੀ ਕਿ ਜ਼ਰੂਰ ਪਲੀਜ਼ ਧਿਆਨ ਦਿਓ ਉੱਧਰ। ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਪ੍ਰੀਤ ਕੌਰ ਜੁੜੇ ਨੇ, 186 ਵੀਜ਼ਾ ਦੇ ਬਾਰੇ ਪੁੱਛਣਾ ਚਾਹ ਰਹੇ ਨੇ। ਕਹਿੰਦੇ ਕੈਨ ਯੂ ਪਲੀਜ਼ ਟੈਲ ਮੀ ਅਬਾਊਟ 186 ਡਾਇਰੈਕਟ ਐਂਟਰੀ, ਐਜ਼ ਅ ਸ਼ੈਫ ਆਈ ਹੈਵ 1 ਈਅਰ ਫੁੱਲ ਟਾਈਮ ਐਂਡ 2.5 years, 20 hours week experience. Currently working in my field at New South Wales, 20 hours week and also have 75 points. What are my chances?
Dekho, jadon apan 186 direct ਐਂਟਰੀ ਦੀ ਗੱਲ ਕਰਦੇ ਹਾਂ ਉਹਦੀ ਰਿਕੁਆਇਰਮੈਂਟ ਆ ਮੀਨ ਜਿਹੜੀ ਆ ਉਹ ਆ ਕਿ ਆਪਾਂ ਕੋਲ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। 3 ਸਾਲ ਦਾ ਅਗਰ ਫੁੱਲ ਟਾਈਮ ਨਾ ਹੋਵੇ ਤਾਂ ਡਿਪਾਰਟਮੈਂਟ ਉਹਨੂੰ ਇਕੁਇਵਲੈਂਟ, ਅਗਰ ਤੁਸੀਂ ਪਾਰਟ ਟਾਈਮ ਵਰਕ ਐਕਸਪੀਰੀਅੰਸ ਹੈਗਾ ਆ ਤਾਂ ਉਹਨੂੰ ਵੀ ਸੋਰੀ ਕੰਸੀਡਰ ਕਰ ਲੈਂਦੇ ਆ, ਤੇ ਟੋਟਲ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਜਦੋਂ ਪ੍ਰਪੋਰਸ਼ਨੇਟ ਕਰਦੇ ਆ ਆਪਾਂ, ਮੰਨ ਲਓ ਅਗਰ ਤੁਹਾਡੇ ਕੋਲ 6 ਸਾਲ ਦਾ ਪਾਰਟ ਟਾਈਮ ਆ ਤਾਂ 3 ਸਾਲ ਦਾ ਫੁੱਲ ਟਾਈਮ ਕੇਸ ਆਫਿਸਰ ਕੰਸੀਡਰ ਕਰ ਸਕਦਾ ਆ। ਇਹਦੇ ਵਿੱਚ ਦੂਜੀ ਚੀਜ਼ ਹੁੰਦੀ ਆ ਸਕਿੱਲ ਅਸੈਸਮੈਂਟ, ਉਹ ਮੈਂਡੇਟਰੀ ਹੁੰਦੀ ਆ। ਸਕਿੱਲ ਅਸੈਸਮੈਂਟ ਮੀਨਸ ਸਕਿੱਲ ਅਸੈਸਮੈਂਟ ਵੀ ਤਾਂ ਹੀ ਹੁੰਦੀ ਆ ਜਾਂ ਤਾਂ ਤੁਸੀਂ ਜੋਬ ਰੈਡੀ ਪ੍ਰੋਗਰਾਮ ਕੀਤਾ ਹੋਵੇ ਪਰ ਉਸ 3 ਸਾਲ ਦਾ ਵਰਕ ਐਕਸਪੀਰੀਅੰਸ ਨਹੀਂ ਹੁੰਦਾ, 1 ਸਾਲ ਦਾ ਹੀ ਹੁੰਦਾ ਹੈ, ਜਾਂ ਫਿਰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਤੋਂ ਬਾਅਦ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ। ਤੁਸੀਂ ਇੱਕ ਵਾਰੀ ਆਪਣਾ ਵਰਕ ਐਕਸਪੀਰੀਅੰਸ ਦੇਖ ਕੇ ਕਿ ਤੁਸੀਂ ਕਿੰਨਾ ਟਾਈਮ ਪਾਰਟ ਟਾਈਮ ਕੀਤਾ ਹੈ, ਫੁੱਲ ਟਾਈਮ ਉਹ ਦੋਨਾਂ ਨੂੰ ਫੁੱਲ ਟਾਈਮ ਤਾਂ ਪੂਰਾ ਹੀ ਹੋ ਜਾਣਾ ਤੇ ਪਾਰਟ ਟਾਈਮ ਨੂੰ ਇਕੁਏਟ ਕਰਕੇ ਉਹਨੂੰ 50% ਕਰਕੇ ਉਹ ਚ ਐਡ ਕਰਕੇ ਦੇਖੋ ਕਿ 3 ਸਾਲ ਹੋ ਰਹੇ ਕਿ ਨਹੀਂ ਹੋ ਰਹੇ। ਜੇ 3 ਸਾਲ ਹੋ ਰਹੇ ਆ ਤਾਂ ਅਪਲਾਈ ਕਰੋ ਸਕਿੱਲ ਅਸੈਸਮੈਂਟ, ਸਕਿੱਲ ਅਸੈਸਮੈਂਟ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਐਂਟਰੀ ਸਟ੍ਰੀਮ ਚ ਜਾ ਸਕਦੇ ਆ, ਪ੍ਰੋਵਾਈਡਡ ਤੁਸੀਂ ਉਹਦੀਆਂ ਜਿਹੜੀਆਂ ਬਾਕੀ ਕੰਡੀਸ਼ਨਸ ਆ ਉਹ ਪੂਰੀਆਂ ਮੀਟ ਕਰਦੇ ਰਹੇ
ਜੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਮਨਜੀਤ ਸੰਧੂ ਇੱਕ ਵਾਰ ਦੁਬਾਰਾ ਜੁੜੇ ਨੇ। ਮਨਜੀਤ ਸੰਧੂ ਜੀ, ਤੁਹਾਡਾ ਸਵਾਲ ਜਿਹੜਾ ਆ ਉਹ ਅਸੀਂ ਸ਼ਾਮਲ ਕਰ ਚੁੱਕੇ ਹਾਂ, ਜੇਕਰ ਤੁਸੀਂ ਮਿਸ ਕਰ ਦਿੱਤਾ ਤਾਂ ਇਸ ਵੀਡੀਓ ਨੂੰ ਤੁਸੀਂ ਦੁਬਾਰਾ ਦੇਖਿਓ। ਕੰਬਾਈਂਡ ਵੀਜ਼ਾ ਦੇ ਡਿਪੈਂਡੈਂਟ ਵੀਜ਼ਾ ਦੇ ਬਾਰੇ ਤੁਸੀਂ ਪੁੱਛਣਾ ਚਾਹਿਆ ਸੀ, ਸੋ ਉਹਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਰੋਹਿਤ ਜੀ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਆ, ਸ਼ਾਇਦ ਤੁਸੀਂ ਕਿਤੇ ਮਿਸ ਕਰ ਦਿੱਤਾ। ਉਸ ਤੋਂ ਬਾਅਦ ਅੱਗੇ ਨਰਿੰਦਰ ਭਾਟੀਆ ਜੀ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਕਹਿੰਦੇ ਸਰ, ਆਈ ਐਮ ਡੂਇੰਗ ਆਟੋਮੋਟਿਵ ਸਟੱਡੀ ਆਫਟਰ 2 ਈਅਰਸ ਆਫ ਕੋਰਸ, ਆਈ ਐਮ ਸਪੋਜ਼ਡ ਟੂ ਅਪਲਾਈ ਫਾਰ ਟੀ ਆਰ, ਸਮਵਨ ਇਜ਼ ਟੈਲਿੰਗ ਦੈਟ ਆਈ ਨੀਡ ਟੂ ਕੰਪਲੀਟ 300+ ਆਵਰਸ ਆਫ ਰੈਲੀਵੈਂਟ ਜੋਬ ਐਕਸਪੀਰੀਅੰਸ। ਕਹਿੰਦੇ ਪਲੀਜ਼ ਐਕਸਪਲੇਨ ਕਰਿਓ ਜੀ ਇਹਦੇ ਬਾਰੇ ਚ, ਧੰਨਵਾਦ ਕਰ ਰਹੇ ਨੇ।
ਹਾਂਜੀ, ਡੈਫੀਨੇਟਲੀ ਜੀ। ਨਰਿੰਦਰ ਜੀ, ਦੇਖੋ ਕੀ ਹੁੰਦਾ ਆ, ਜਦੋਂ ਆਪਾਂ ਟ੍ਰੇਡ ਕੋਰਸਿਸ ਕਰਦੇ ਹਾਂ ਉਹਦੇ ਵਿੱਚ ਆਪਾਂ ਨੂੰ 485 ਪਾਉਣ ਦੇ ਲਈ ਗ੍ਰੈਜੂਏਟ ਸਟ੍ਰੀਮ ਚ ਜਾਣਾ ਪੈਂਦਾ ਆ। ਗ੍ਰੈਜੂਏਟ ਸਟ੍ਰੀਮ ਚ ਕੀ ਹੁੰਦਾ ਹੈ ਕਿ ਆਪਾਂ ਨੂੰ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਮੈਂਡੇਟਰੀ ਹੁੰਦੀ ਆ। ਜਦੋਂ ਆਪਾਂ ਬੈਚਲਰਸ ਜਾਂ ਮਾਸਟਰਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਡਾਇਰੈਕਟ ਪੈਂਦਾ ਪੋਸਟ ਸਟੱਡੀ ਵਰਕ ਰਾਈਟ, ਉਹਦੇ ਵਿੱਚ ਸਕਿੱਲ ਅਸੈਸਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਟ੍ਰੇਡ ਕੋਰਸਿਸ ਦੇ ਵਿੱਚ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਚਾਹੀਦੀ ਆ। ਹੁਣ ਸੇਮ ਆਟੋਮੋਟਿਵ ਚ ਵੀ ਚਾਹੀਦੀ ਆ, ਤੁਸੀਂ ਮੋਟਰ ਮਕੈਨਿਕ ਲਈ ਪਾਉਣਾ ਆ ਤਾਂ ਉਸ ਚੀਜ਼ ਲਈ ਜਦੋਂ ਆਪਾਂ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਕਰਾਉਣੀ ਆ, ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਆ TRA ਦੀ, ਉਹ ਕਹਿੰਦੇ ਕਿ ਤੁਹਾਡੇ ਕੋਲ 360 ਘੰਟੇ ਦਾ ਐਟਲੀਸਟ ਪੇਡ ਐਕਸਪੀਰੀਅੰਸ ਹੋਣਾ ਚਾਹੀਦਾ। ਤੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ ਕਿ ਤੁਸੀਂ ਸਟੱਡੀ ਦੇ ਨਾਲ ਨਾਲ ਆਪਣਾ ਐਜ ਆ ਮੋਟਰ ਮਕੈਨਿਕ ਆਪਣਾ ਵਰਕ ਐਕਸਪੀਰੀਅੰਸ ਸ਼ੁਰੂ ਕਰੋ, ਔਰ ਕੋਸ਼ਿਸ਼ ਇਹ ਨਾਲ ਮੈਂਡੇਟਰੀ ਹੈ ਕਿ ਜਿਹੜਾ ਵੀ ਤੁਸੀਂ ਵਰਕ ਐਕਸਪੀਰੀਅੰਸ ਕਰੋ ਉਹ ਪੇਡ ਹੋਵੇ, ਤੇ ਉਹ ਜਿਹੜੀ ਜਿੰਨੀ ਵੀ ਤੁਹਾਡੀ ਸੈਲਰੀ ਆ ਉਹ ਬੈਂਕ ਅਕਾਊਂਟ ਦੇ ਥਰੂ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਈ ਹੋਵੇ। ਕਿਉਂਕਿ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋਣੀ ਹੈ ਤੁਸੀਂ TRA ਨੂੰ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਅਪਲਾਈ ਕਰਨੀ ਹੈ, ਤੇ ਉਸ ਤੋਂ ਬਾਅਦ ਹੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਕਿ ਤੁਸੀਂ TR-485 ਵੀਜ਼ਾ ਜਿਹੜਾ ਆ ਉਹ ਪਾ ਸਕੋ।
ਠੀਕ, ਇਸ ਤੋਂ ਬਾਅਦ ਅਗਲੀ ਸਾਂਝ ਬਣਾਈ ਹੈ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ ਘੁੰਮਣ ਸਾਹਿਬ ਨੇ। ਸੋ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੁਹਾਨੂੰ ਵੀ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ। ਕਹਿੰਦੇ ਵੀਰ ਜੀ ਬੜੇ ਵਿਸਥਾਰ ਦੇ ਨਾਲ ਦੱਸਦੇ ਆ, ਸੋ ਧੰਨਵਾਦ ਜੀ। ਬਿਲਕੁਲ, ਸਾਡੇ ਨਾਲ ਰੋਹਿਤ ਜੀ ਹਮੇਸ਼ਾ ਹੀ ਜੁੜੇ, ਬੜੀ ਤਸੱਲੀ ਨਾਲ ਜਿਹੜੇ ਜਵਾਬ ਹੈ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੇ ਆ, ਸੋ ਧੰਨਵਾਦ ਵੀ ਇਹਨਾਂ ਦਾ ਇਸੇ ਕਰਕੇ ਕਰਨਾ ਬਣਦਾ। ਔਰ ਸਾਡੇ ਨਾਲ ਇਸ ਵੇਲੇ ਟੈਕਨੀਕਲ ਜਿਹੜੇ ਸਾਡੇ ਡਾਇਰੈਕਟਰ ਨੇ ਉਹ ਵੀ ਬੈਕ ਐਂਡ ਤੇ ਕੰਮ ਕਰਦੇ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਟੈਕਨੀਕਲ ਚੀਜ਼ਾਂ ਜਿਹੜੀਆਂ ਉਹ ਵੀ ਚੱਲ ਰਹੇ ਸ਼ੋਅ ਦੌਰਾਨ ਦੇਖਣ ਦੀ ਲੋੜ ਹੁੰਦੀ ਹੈ। ਇਸ ਵੇਲੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਇੱਕ ਵਾਰ ਧੰਨਵਾਦ ਜ਼ਰੂਰ ਕਰਦੇ ਹਾਂ। ਅਗਲਾ ਸਵਾਲ ਜੱਸੀ ਹੰਜਰਾ ਜੀ ਕਰ ਰਹੇ ਨੇ ਈਮੇਲ ਦੇ ਜ਼ਰੀਏ, ਇਹ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ। ਸਤਿ ਸ੍ਰੀ ਅਕਾਲ ਜੱਸੀ ਜੀ।
ਸਤਿ ਸ੍ਰੀ ਅਕਾਲ ਜੀ।
ਇਹ ਕਹਿੰਦੇ ਮੇਰੀ TR ਤੋਂ ਬਾਅਦ ਅਸੀਂ ਸਟੂਡੈਂਟ ਵੀਜ਼ਾ ਦਸੰਬਰ ਦਾ ਲੌਂਚ ਕੀਤਾ ਹੋਇਆ ਮੇਰੀ ਵਾਈਫ ਦਾ, ਸਟਿਲ ਵੇਟਿੰਗ, ਕਿੰਨਾ ਕੁ ਟਾਈਮ ਕਹਿੰਦੇ ਲੱਗ ਸਕਦਾ, ਕਿੰਨੇ ਕੁ ਚਾਂਸਿਸ ਨੇ? ਜਸਪਾਲ ਸਿੰਘ ਜੀ,
ਦੇਖੋ ਪਹਿਲਾਂ ਜਿਹੜਾ ਹੈ ਕਿ ਪ੍ਰੋਸੈਸਿੰਗ ਕੀ ਉਹ ਪ੍ਰੋਸੈਸਿੰਗ ਦਾ ਡਿਲੇ ਜਿਹੜਾ ਆ ਉਹ ਇਸ ਸਾਲ ਚੱਲ ਰਿਹਾ ਆ, ਉਹਦੇ ਬਾਰੇ ਚਿੰਤਾ ਕਰਨ ਦੀ ਜ਼ਿਆਦਾ ਲੋੜ ਨਹੀਂ ਹੈਗੀ, ਕਿਉਂਕਿ COVID-19 ਜਦੋਂ ਮਾਰਚ ਤੋਂ ਬਾਅਦ ਡਿਪਾਰਟਮੈਂਟ ਬਹੁਤ ਸਲੋ ਹੋਇਆ ਦਾ ਵੀਜ਼ਾ ਗ੍ਰਾਂਟ ਲਈ, ਸਟੂਡੈਂਟ ਵੀਜ਼ਾ ਮੋਸਟਲੀ ਫਾਈਲਾਂ ਹੋਲਡ ਰਹੀ ਹੈ, ਵਿੱਚ ਵਿੱਚ ਗ੍ਰਾਂਟਸ ਵੀ ਆ ਰਹੀਆਂ ਹੈ, ਤੇ ਹੋਪਫੁਲੀ ਕਿਉਂਕਿ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਆ ਤੇ ਹੁਣ ਤੁਹਾਡੀ ਪ੍ਰੋਸੈਸਿੰਗ ਹੋ ਜਾਊਗੀ ਜਲਦੀ। ਸੈਕਿੰਡ ਕਿ ਉਹਦੇ ਚਾਂਸਿਸ ਕਿੰਨੇ ਆ, ਚਾਂਸਿਸ ਦੇਖੋ ਡਿਪੈਂਡ ਕਰਦਾ ਆ ਕਿ ਆਪਾਂ ਪੁਰਾਣਾ ਕੋਰਸ ਕਿਹੜਾ ਕੀਤਾ ਹੋਇਆ ਸੀ, ਆਪਾਂ 4852 ਸਾਲ ਇੱਥੇ ਕੀ ਕੀਤਾ, ਤੁਸੀਂ ਜਿਹੜਾ ਫਰਦਰ ਹੁਣ ਕੋਰਸ ਲਿਆ ਉਹ ਕਿਹੜਾ ਲਿਆ ਹੋਇਆ, ਤੇ ਤੁਸੀਂ ਆਪਣੀ ਜਿਹੜੀ ਸਬਮਿਸ਼ਨ ਦਿੱਤੀ ਆ ਡਿਪਾਰਟਮੈਂਟ ਨੂੰ ਉਹਦੇ ਵਿੱਚ ਕਿੱਦਾਂ ਐਕਸਪਲੇਨ ਕੀਤਾ ਕਿ ਜਿਹੜੀ ਤੁਸੀਂ ਨਵੀਂ ਸਟੱਡੀ ਲਿੱਤੀ ਆ ਉਹ ਤੁਹਾਡੇ ਨਾਲ ਕੀ ਰੈਲੇਵੈਂਟ ਹੋਊਗੀ ਜਾਂ ਤੁਹਾਨੂੰ ਕੀ ਐਡਵਾਂਟੇਜ ਦਊਗੀ ਫਿਊਚਰ ਦੇ ਵਿੱਚ ਜਾ ਕੇ, ਤੇ ਨਾਲ ਹੀ ਨਾਲ ਕਿ ਜਿਹੜੀ ਆਪਾਂ
ਜੀ
COE ਲਿੱਤੀ ਹੋਈ ਆ ਉਹ ਯੂਨੀ ਜਾਂ ਕਾਲਜ ਉਹਦਾ ਅਸੈਸਮੈਂਟ ਲੈਵਲ ਕਿਹੜਾ ਸੀਗਾ, ਤੇ ਨਾਲ ਹੀ
ਜੀ
ਨਾਲ ਆਪਣਾ ਜਿਹੜਾ ਆ ਫਾਈਲ ਆਪਾਂ ਡਿਸੀਜਨ ਰੈਡੀ ਕੀਤੀ ਹੋਈ ਆ ਜਾਂ ਨਹੀਂ ਕੀਤੀ ਹੋਈ ਆ, ਇਹ ਸਾਰੀ ਚੀਜ਼ਾਂ ਫੈਕਟਰ ਇਨ ਕਰਦੀਆਂ ਜਦੋਂ ਕਿ ਆਪਾਂ ਇਹ ਵੇਖੀਦਾ ਆ ਕਿ ਚਾਂਸਿਸ ਆਫ ਸਕਸੈਸ ਜਿਹੜਾ ਆ ਉਹ 485 ਤੋਂ ਬਾਅਦ ਸਟੂਡੈਂਟ
ਜੀ
ਵੀਜ਼ਾ ਦਾ ਕਿੰਨਾ।
ਬਿਲਕੁਲ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 726 ਤੋਂ ਜੁੜੇ ਨੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨ ਹੈ ਜੀ ਤੇ ਮੇਰਾ ਕੁਐਸਚਨ ਰਿਗਾਰਡਿੰਗ ਸੀਗਾ ਜੀ, ਇਮੀਗ੍ਰੇਸ਼ਨ ਦੇ ਰਿਲੇਟਡ ਸੀਗਾ ਮੇਰਾ ਕੁਐਸਚਨ। ਮੈਂ ਨਾ ਰੀਸੈਂਟਲੀ ਆਪਣਾ ਨੰਬਰ ਚੇਂਜ ਕੀਤਾ ਸੀਗਾ ਤੇ ਮੈਂ ਆਪਣੀ ਨਾ ਫਾਈਲ ਲੋਚ ਕੀਤੀ ਹੋਈ ਆ 189 ਵੀਜ਼ਾ ਦੀ, ਤੇ ਮੈਂ ਸਭ ਤੋਂ ਪੁੱਛਣਾ ਸੀਗਾ ਕਿ ਮੈਨੂੰ ਫਾਰਮ ਦਾ 929 ਭਰਨ ਦੀ ਜ਼ਰੂਰਤ ਹੈ, ਕਿਉਂਕਿ ਮੈਂ ਆਲਰੇਡੀ ਇਮੀ ਅਕਾਊਂਟ ਤੇ ਜਾ ਕੇ ਅਪਡੇਟ ਕਰ ਦਿੱਤਾ ਆਪਣਾ ਕਰੰਟ ਨੰਬਰ ਤੇ ਮੇਰੀ ਫਾਈਲ ਲੱਗੀ ਹੋਈ ਹੈ, ਇਹਦਾ ਕੋਈ ਇਫੈਕਟ ਪੈਗਾ ਉਹਦੇ ਉੱਤੇ?
ਦੇਖੋ ਜਦੋਂ ਇਮੀ ਅਕਾਊਂਟ ਦੇ ਵਿੱਚ ਨੰਬਰ ਚੇਂਜ ਕਰਨਾ ਉਹ ਤੁਹਾਡਾ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਡਾਇਰੈਕਟਲੀ ਫਾਈਲ ਦੇ ਵਿੱਚ ਵੀ ਉਹ ਅਪਡੇਟ ਹੋਵੇ, ਤੇ ਮੇਰੀ ਰਿਕਮੈਂਡੇਸ਼ਨ ਇਹੀ ਆ ਕਿ ਆਪਣਾ ਜਿਹੜਾ ਆ ਤੁਸੀਂ ਡਿਪਾਰਟਮੈਂਟ ਨੂੰ ਚੇਂਜ ਇਨ ਸਰਕਮਸਟਾਂਸਿਸ ਦੀ ਜਾਂ ਅਪਡੇਟ ਡਿਟੇਲਸ ਦੇ ਵਿੱਚ ਜਾ ਕੇ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਅਪਡੇਟ ਕਰਾ ਦੋ, ਕਿਤੇ ਏਦਾਂ ਨਾ ਹੋਵੇ ਕਿ ਡਿਪਾਰਟਮੈਂਟ ਨੇ ਅਗਰ ਕੁਝ ਵੈਰੀਫਿਕੇਸ਼ਨ ਕਰਨੀ ਹੈ ਜਾਂ ਤੁਹਾਡੇ ਨਾਲ ਗੱਲ ਕਰਨੀ ਹੈ ਤਾਂ ਪੁਰਾਣੇ ਨੰਬਰ ਤੇ ਕੰਟੈਕਟ ਕਰਦੇ ਰਹਿਣ, ਤੇ ਉਹ ਮੈਨੂੰ ਕਹਿਣਾ ਨਹੀਂ ਚਾਹੀਦਾ। ਕਈ ਵਾਰ ਕੀ ਹੁੰਦਾ ਹੈ ਕਿ ਮਿਸ ਕਮਿਊਨੀਕੇਸ਼ਨ ਦੀ ਵਜ੍ਹਾ ਨਾਲ ਵੀ ਰਿਫਿਊਜ਼ਲ ਆ ਜਾਂਦੀ ਹੈ, ਤਾਂ ਤੁਸੀਂ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਆਪਣਾ ਫਾਈਲ ਜਿਹੜੀ ਆ ਉਹ ਆਪਣੇ ਅਪਡੇਟ ਕਰ ਦੋ ਨਵੇਂ ਮੋਬਾਈਲ ਨੰਬਰ ਦੇ।
ਜੀ ਹਰਮਨ,
ਲੇਕਿਨ ਇਮੀ ਅਕਾਊਂਟ ਦੇ ਵਿੱਚ ਤਾਂ ਮੈਂ ਆਲਰੇਡੀ ਜਾ ਕੇ ਕਰ ਦਿੱਤਾ ਹੋਇਆ ਹੈ ਕਿਉਂਕਿ ਮੈਂ ਫਾਈਲ ਖੁਦ ਹੀ ਲਾਂਚ ਕੀਤੀ ਸੀ, ਤੇ ਪਰ ਉੱਥੇ ਜਦੋਂ ਆਪਾਂ ਫਾਰਮ ਦੇ
ਜੀ
ਹਾਂਜੀ
ਜੀ ਜੀ ਜਾਰੀ ਰੱਖੋ ਰੋਹਿਤ ਜੀ।
ਦੇਖੋ ਇਮੀ ਅਕਾਊਂਟ ਜਿਹੜਾ ਹੈ ਨਾ, ਇਮੀ ਅਕਾਊਂਟ ਇਜ਼ ਅ ਡਿਫਰੈਂਟ ਥਿੰਗ।
ਹਾਂਜੀ,
ਤੁਸੀਂ ਇਮੀ ਅਕਾਊਂਟ ਕੀ ਕਹਿੰਦੇ ਪਏ ਕਿ ਇਮੀ ਅਕਾਊਂਟ ਪ੍ਰੋਫਾਈਲ ਦੇ ਵਿੱਚ ਕੀਤਾ ਜਾਂ ਅਪਡੇਟ ਡਿਟੇਲਸ ਦੇ ਵਿੱਚ ਜਾ ਕੇ ਕੀਤਾ ਹੈ? ਆਪਣੀ ਫਾਈਲ ਦੇ ਵਿੱਚ ਜਾ ਕੇ ਕੀਤਾ?
ਨਹੀਂ ਜੀ ਨਹੀਂ, ਇਮੀ ਅਕਾਊਂਟ ਦੇ ਪ੍ਰੋਫਾਈਲ ਦੇ ਵਿੱਚ ਜਾ ਕੇ ਅਪਡੇਟ ਕੀਤਾ ਜੀ, ਕਿਉਂਕਿ ਜਿਹੜਾ ਆਪਾਂ ਫਾਈਲ ਲਾਈ ਹੋਈ ਹੈ ਆਪਣੀ ਜਿਹੜਾ ਰੈਫਰੈਂਸ ਨੰਬਰ ਆ ਉਹਦੇ ਵਿੱਚ ਸਿਰਫ ਆਪਾਂ ਤਾਂ ਹੀ ਅਪਡੇਟ ਕਰ ਸਕਦੇ ਹਾਂ ਜੇ ਆਪਣਾ ਈਮੇਲ ਐਡਰੈਸ ਚੇਂਜ ਹੋਇਆ ਜਾਂ ਆਪਣਾ ਕੰਟੈਕਟ ਡਿਟੇਲਸ ਜਾਂ ਆਪਣੀ ਦੂਸਰਾ ਕੀ ਕਹਿੰਦੇ ਪਾਸਪੋਰਟ ਡਿਟੇਲਸ ਚੇਂਜ ਹੋਈ ਆ, ਦੈਨ ਵੀ ਕੈਨ ਚੇਂਜ ਦੇ ਅਦਰਵਾਈਜ਼ ਦੇਰ ਇਜ਼ ਨੋ ਨੀਡ।
ਹਾਂਜੀ, ਨਹੀਂ ਡਿਫਰੈਂਟ ਚੀਜ਼ ਹੈ, ਤੁਸੀਂ ਇਮੀ ਅਕਾਊਂਟ ਪ੍ਰੋਫਾਈਲ ਚ ਕੀਤਾ ਹੈ, ਮੈਂ ਤੁਹਾਨੂੰ ਐਡਵਾਈਸ ਕਰੂੰਗਾ ਆਪਣੇ ਇਮੀ ਅਕਾਊਂਟ ਤੇ ਜਿਹੜਾ ਆਪਣੀ ਆਪਣੀ ਵੀਜ਼ਾ ਐਪਲੀਕੇਸ਼ਨ ਆ ਉਹਦੇ ਵਿੱਚ ਵੀ ਉਹਨੂੰ ਅਪਡੇਟ ਜ਼ਰੂਰ ਕਰਾ।
ਠੀਕ, ਪਰ ਰੋਹਿਤ ਜੀ, ਵੀਜ਼ਾ ਐਪਲੀਕੇਸ਼ਨ ਜਿਹੜੇ ਤੁਸੀਂ ਕਹਿ ਰਹੇ ਹੋ ਰੈਫਰੈਂਸ ਨੰਬਰ ਤੇ ਆਪਾਂ ਜਦੋਂ ਕਲਿੱਕ ਕਰਦੇ ਹਾਂ ਪਰ ਉੱਥੇ ਤਾਂ ਉਹਨਾਂ ਨਾ ਅਪਡੇਟ ਦੀ ਆਪਸ਼ਨ ਆ ਰਹੀ ਹੈ। ਚਲੋ, ਅਪਡੇਟ ਦੀ ਆਪਸ਼ਨ ਫਰਦਰ ਅੱਗੇ ਜਾ ਕੇ ਉੱਥੇ ਤਾਂ ਹੀ ਆਪਸ਼ਨ ਆਉਂਦੀ ਹੈ ਕਿ ਜੇ ਤੁਸੀਂ ਜਾਂ ਤਾਂ ਆਪਣੀ ਈਮੇਲ ਚੇਂਜ ਕੀਤੀ ਆ ਤਾਂ ਸਾਨੂੰ ਨੋਟੀਫਾਈ ਕਰੋ, ਜਾਂ ਤੁਹਾਡੇ ਜਿਹੜਾ ਪਾਸਪੋਰਟ ਡਿਟੇਲਸ ਚੇਂਜ ਹੋਈਆਂ ਨੇ ਤਾਂ ਸਾਨੂੰ ਅਪਡੇਟ ਕਰੋ, ਜਾਂ ਤੁਹਾਡਾ ਰੈਜੀਡੈਂਸ ਚੇਂਜ ਹੋਇਆ, ਪਰ ਉੱਥੇ ਕਿਤੇ ਵੀ ਆਪਾਂ ਨੂੰ ਫੋਨ ਨੰਬਰ ਦੀ ਆਪਸ਼ਨ ਨਹੀਂ ਆਉਂਦੀ।
ਤੁਸੀਂ ਨਾ ਇੱਕ ਕੰਮ ਕਰੋ, ਇੱਕ ਚੇਂਜ ਇਨ ਸਰਕਮਸਟਾਂਸਿਸ ਦਾ ਫਾਰਮ ਹੁੰਦਾ ਹੈ ਉਹ ਅਪਡੇਟ ਉਹ ਆਪਣਾ ਭਰ ਕੇ ਸਾਈਨ ਕਰਕੇ ਉਹਨੂੰ ਆਪਣੀ ਫਾਈਲ ਦੇ ਨਾਲ ਅਟੈਚ ਕਰ ਦਿਓ।
ਚਲੋ ਠੀਕ ਹੈ ਜੀ, ਵੈਸੇ ਮੈਂ ਆਪਣੇ ਸੇਫਟੀ ਦੇ ਲਈ ਤਾਂ ਆਪਣਾ ਇਮੀ ਅਕਾਊਂਟ ਦੇ ਵਿੱਚ ਤਾਂ ਅਪਡੇਟ ਕਰ ਦਿੱਤਾ ਸੀਗਾ, ਪਰ ਮੈਂ ਫਾਈਲ ਦੇ ਰਿਲੇਟਡ ਪੁੱਛ ਰਿਹਾ ਸੀਗਾ ਕਿ ਮੈਨੂੰ ਫਾਈਲ ਦੇ ਲਈ ਵੀ ਕੋਈ ਜ਼ਰੂਰੀ ਕਰਨਾ ਪਊਗਾ ਪਰਟੀਕੁਲਰਲੀ, ਜਾਂ ਮੇਰਾ ਉਸੇ ਨਾਲ
ਕਰਨਾ ਪਊਗਾ
ਉਹਦੇ ਅਪਡੇਟ ਕੀਤਾ ਹੋਇਆ?
ਹਾਂਜੀ, ਸੇਫ ਰਹੂਗਾ, ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕਿ ਇਮੀ ਅਕਾਊਂਟ ਕੇਸ ਆਫਿਸਰ ਕਈ ਵਾਰ ਨਹੀਂ ਦੇਖਦੇ, ਕਿਉਂਕਿ ਇਮੀ ਅਕਾਊਂਟ ਕਈ ਵਾਰ ਮਾਈਗ੍ਰੇਸ਼ਨ ਏਜੰਟਸ ਦਾ ਹੁੰਦਾ ਆ, ਕਈ ਵਾਰ ਜਿੱਦਾਂ ਆਫਸ਼ੋਰ ਤੋਂ ਕਈ ਰਿਪ੍ਰੈਜੈਂਟੇਟਿਵਸ ਨੇ ਬਣਾਇਆ ਹੁੰਦਾ, ਕਿਸੇ ਫੈਮਿਲੀ ਮੈਂਬਰ ਨੇ ਬਣਾਇਆ ਹੁੰਦਾ, ਤਾਂ ਉਹ ਉਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਜਦੋਂ ਉਹਨਾਂ ਨੇ ਜਦੋਂ ਫਾਈਲ ਖੋਲਣੀ ਉਹਨਾਂ ਨੇ ਸਿਰਫ ਫਾਈਲ ਦੇ ਵਿੱਚ ਦੇਖਣਾ ਕੀ ਆ, ਉਹ ਮੇ ਬੀ ਉਹ ਥੋੜਾ ਜਿਹਾ ਪੇਨ ਲੈ ਕੇ ਦੇਖਣਾ ਚਾਹੇ ਦੇਖ ਸਕਦਾ ਹੈ, ਬਟ ਆਪਾਂ ਇੰਨਾ ਸੇਫ ਰਹਿਣ ਲਈ ਆਪਾਂ ਆਪਣੀ ਫਾਈਲ ਦੇ ਵਿੱਚ ਨੰਬਰ ਅਪਡੇਟ ਕਰਾ ਦਿੰਦੇ।
ਜੀ ਬਿਲਕੁਲ,
ਚਲੋ ਠੀਕ ਹੈ ਜੀ, ਥੈਂਕ ਯੂ। ਤੇ ਸੋਰੀ ਮੈਂ ਥੋੜਾ ਥੋੜਾ ਟਾਈਮ ਲੈ ਰਿਹਾ, ਮੈਨੂੰ ਤੁਸੀਂ ਪਲੀਜ਼ ਪ੍ਰੋਸੈਸਿੰਗ ਟਾਈਮ ਦੱਸ ਦਿਓ, ਮੈਨੂੰ ਆਲਰੇਡੀ 13 ਮੰਥ ਹੋ ਗਏ ਨੇ 189 ਦੇ, ਕਿੰਨਾ ਕੁ ਮੈਨੂੰ ਹੋਰ ਟਾਈਮ ਲੱਗ ਸਕਦਾ?
ਆਕੂਪੇਸ਼ਨ ਕੀ ਹੈ ਜੀ ਆਪਣੇ?
ਆਪਣੀ ਅਕਾਊਂਟਿੰਗ ਸੀ ਬਸ।
ਅੱਛਾ, ਅਕਾਊਂਟਿੰਗ ਸੀ, ਚਲੋ ਦੈਟਸ ਗੁੱਡ, ਤੁਸੀਂ 189 ਦੀ ਐਪਲੀਕੇਸ਼ਨ ਪਾਈ ਹੋਈ ਹੈ, ਕੰਗ੍ਰੈਚੁਲੇਸ਼ਨਸ। ਮੋਸਟ ਲਾਈਕਲੀ ਤੁਸੀਂ ਐਕਸਪੈਕਟ ਕਰ ਸਕਦੇ ਤੁਹਾਡਾ ਕਿਉਂਕਿ ਜਨਰਲੀ ਤਾਂ ਉਹ ਕਹਿੰਦੇ ਹੀ ਆ ਕਿ 12-14 ਮਹੀਨੇ ਲੱਗ ਸਕਦੇ ਆ, 13 ਮਹੀਨੇ ਹੋ ਗਏ ਆ, ਤੁਸੀਂ ਲਗਾ ਕੇ ਚੱਲੋ ਮੇ ਬੀ ਫਰਦਰ ਤੁਹਾਨੂੰ ਦੋ ਤੋਂ 3 ਮਹੀਨੇ ਹੋਰ ਲੱਗ ਸਕਦੇ ਆ ਵੀਜ਼ਾ ਆਉਣ ਦੇ ਵਿੱਚ, ਔਰ ਉਸ ਦੌਰਾਨ ਮੋਸਟ ਲਾਈਕਲੀ ਤੁਹਾਡਾ ਜਿਹੜਾ ਆ ਪੀ ਆਰ ਗ੍ਰਾਂਟ ਆ ਜਾਊਗੀ। ਜਸਟ ਆਪਣਾ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਓ, ਆਪਣੀ ਤੁਸੀਂ ਦੇਖਿਆ ਹੋਣਾ ਆਪਣੀ ਫਾਈਲ ਜਿਹੜੀ ਆ ਉਹ ਡਿਸੀਜ਼ਨ ਰੈਡੀ ਹੋਵੇ, ਅਗਰ ਕੋਈ ਫਾਰਮ ਜਾਂ ਮੈਡੀਕਲ ਐਕਸਪਾਇਰ ਹੋ ਗਿਆ ਤਾਂ ਉਹ ਅਪਡੇਟ ਜ਼ਰੂਰ ਕਰਾ ਦਿਓ।
ਠੀਕ ਹੈ ਜੀ, ਥੈਂਕ ਯੂ ਰੋਜ ਜੀ, ਬਾਏ ਜੀ, ਥੈਂਕ ਯੂ,
ਨੋ ਪ੍ਰੋਬਲਮ ਜੀ, ਗੁੱਡ ਲੱਕ ਜੀ।
ਜੀ ਅੱਗੇ ਸਾਡੇ ਨਾਲ ਜੁੜੇ ਹੋਏ ਜੀ ਮਨਜੀਤ ਸੰਧੂ। ਜਿਵੇਂ ਇਹਨਾਂ ਦਾ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਸੀ ਸਵਾਲ, ਪਰ ਮੇਰਾ ਖਿਆਲ ਹੈ ਕਿ ਇਹਨਾਂ ਨੇ ਹੁਣ ਜਾ ਕੇ ਆਪਣੀ ਜਿਹੜੀ ਡਿਟੇਲ ਪੁੱਛਣੀ ਚਾਹੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਪਹਿਲਾਂ ਸਾਡੇ ਕੋਲ ਸਵਾਲ ਪਹੁੰਚਿਆ ਸੀ ਉਹ ਸਿਰਫ ਇਹਨਾਂ ਨੇ ਬੜਾ ਸ਼ਾਰਟ ਪੁੱਛਣਾ ਚਾਹਿਆ ਸੀ ਵੀ ਕੰਬਾਈਂਡ ਡਿਪੈਂਡੈਂਟ ਵੀਜ਼ਾ ਦੇ ਬਾਰੇ ਦੱਸਿਓ, ਪਰ ਹੁਣ ਇਹਨਾਂ ਨੇ ਸਵਾਲ ਚ ਪੁੱਛਣਾ ਚਾਹਿਆ, ਕਹਿੰਦੇ ਕੰਬਾਈਂਡ ਡਿਪੈਂਡੈਂਟ ਵੀਜ਼ਾ ਅਪਲਾਈ ਕੀਤਾ ਆ ਬਟ 11 ਮੰਥਸ ਹੋ ਗਏ ਆ ਸਰ, ਅਜੇ ਤੱਕ ਰਿਜ਼ਲਟ ਨਹੀਂ ਆਇਆ, ਤੇ ਕੀ ਕੋਈ ਚਾਂਸ ਨੇ ਕਿ ਡਿਪੈਂਡੈਂਟ ਵੀਜ਼ਾ ਵੀ ਪ੍ਰੋਸੈਸ ਹੋਣਗੇ ਆਫਸ਼ੋਰ ਤੋਂ, ਪਲੀਜ਼ ਦੱਸਿਓ। ਅਸੀਂ ਸ਼ੁਰੂ ਚ ਹੀ ਵੈਸੇ ਕਾਫੀ ਏਦਾਂ ਦੀ ਗੱਲ ਕੀਤੀ ਆ। ਜੀ ਰੋਹਿਤ ਜੀ
ਦੇਖੋ, ਸਟੂਡੈਂਟ ਡਿਪੈਂਡੈਂਟ ਜਦੋਂ COVID-19 ਨਹੀਂ ਵੀ ਸੀਗਾ ਉਸ ਵੇਲੇ ਵੀ ਡਿਪਾਰਟਮੈਂਟ ਜਿਹੜਾ ਉਹ ਇਨਕਲਾਈਨਡ ਨਹੀਂ ਸੀਗਾ ਕਿ ਆਪਾਂ ਡਿਪੈਂਡੈਂਟਸ ਨੂੰ ਜ਼ਿਆਦਾ ਵੀਜ਼ਾ ਦੇਈਏ, ਸਪੈਸ਼ਲੀ ਜਦੋਂ ਆਪਾਂ ਗੱਲ ਕਰਦੇ ਹਾਂ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਦੀ। ਬੈਚਲਰ ਮਾਸਟਰਸ ਹੋਵੇ, ਹਾਂਜੀ ਚਾਂਸਿਸ ਉਹਦੇ ਵਿੱਚ ਜ਼ਿਆਦਾ ਹੁੰਦੇ ਆ, ਬਟ ਵੋਕੇਸ਼ਨਲ ਦੇ ਵਿੱਚ ਤਾਂ ਚਾਂਸਿਸ ਡਿਪਾਰਟਮੈਂਟ ਨੂੰ ਦੀ ਲੇਸਟ ਪ੍ਰਾਇਓਰਿਟੀ ਦੇ ਵਿੱਚ ਆਉਂਦਾ ਉਹ, ਤਾਂ ਹੀ ਉਹ ਵੀ ਦੇਖਣ 'ਚ ਆਇਆ ਸੀ ਕਿ ਜਿਹੜੀ ਸਟੂਡੈਂਟ ਡਿਪੈਂਡੈਂਟ ਵੀਜ਼ਾ ਫਾਈਲ ਆ ਉਹਨਾਂ ਦਾ ਪ੍ਰੋਸੈਸਿੰਗ ਟਾਈਮ 12-12, 14-14 ਮਹੀਨੇ, ਤੇ ਉਹ ਤੋਂ ਬਾਅਦ ਜਦੋਂ 14 ਮਹੀਨੇ ਬਾਅਦ ਉਹ ਫਾਈਲ ਖੋਲਦੇ ਆ ਤਾਂ ਉਸ ਵੇਲੇ ਤੱਕ ਮੇਨ ਜਿਹੜਾ ਐਪਲੀਕੈਂਟ ਹੁੰਦਾ ਹੈ ਉਹਦੀ ਸਟੱਡੀ ਤਾਂ ਵੈਸੇ ਹੀ ਜ਼ਿਆਦਾ ਕੰਪਲੀਟ ਹੋ ਚੁੱਕੀ ਹੁੰਦੀ ਹੈ ਜਾਂ ਹੋਣ ਵਾਲੀ ਹੁੰਦੀ ਆ, ਤਾਂ ਉਸ ਵੇਲੇ ਫਿਰ ਉਹ ਰਿਫਿਊਜ਼ਲ ਲਾ ਦਿੰਦੇ ਆ ਬੇਸਡ ਔਨ ਜੈਨੂਇਨ ਟੈਂਪਰੇਰੀ ਐਂਟਰੈਂਟ ਕਿ ਸਾਨੂੰ ਲੱਗਦਾ ਨਹੀਂ ਕਿ ਸਟੂਡੈਂਟ ਜਿਹੜਾ ਆ ਉਹ ਜੈਨੂਇਨ ਹੈਗਾ ਆ, ਸਿਰਫ ਇੱਕ ਹੀ ਉਹਨਾਂ ਨੇ ਫਾਰਮੈਟ ਰੱਖਿਆ ਉਸ ਬੇਸ ਤੇ ਰਿਫਿਊਜ਼ਲ ਜਿਹੜੀ ਆ ਉਹ ਭੇਜਦੇ ਰਹਿੰਦੇ ਆ ਮੋਸਟਲੀ ਕੇਸਿਸ। ਹਾਂਜੀ ਬੈਚਲਰ ਮਾਸਟਰਸ ਹੋਵੇ ਉਹ 'ਚ ਚਾਂਸਿਸ ਆਫ ਗ੍ਰਾਂਟ ਹੁੰਦੇ ਆ ਥੋੜ੍ਹੇ, ਪਰ 11 ਮਹੀਨੇ ਆਲਰੇਡੀ ਮੈਨੂੰ COVID-19 ਦੀ ਸਿਚੁਏਸ਼ਨ ਚੱਲ ਰਹੀ ਆ, ਵਾਇਰਸ ਜਿਹੜਾ ਆ ਉਹ ਥੋੜਾ ਆਊਟ ਆਫ ਕੰਟਰੋਲ ਹੋ ਰਿਹਾ, ਤਾਂ ਸਟੂਡੈਂਟ ਡਿਪੈਂਡੈਂਟ ਨੂੰ ਕੁਛ ਵੀ ਕਹਿਣਾ ਇਸ ਟਾਈਮ ਮੇਰੇ ਲਈ ਪੋਸੀਬਲ ਨਹੀਂ ਹੈ, ਕਿਉਂਕਿ ਰੀਜ਼ਨ ਇਹ ਹੈ ਕਿ ਦਸੰਬਰ ਤੱਕ ਤਾਂ ਉਹਨਾਂ ਨੇ ਸਿੱਧਾ ਹੀ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਹੋਇਆ ਕਿ ਆਪਾਂ ਟਰੈਵਲ ਨਹੀਂ ਖੋਲਣਾ, ਫਸਟ ਪ੍ਰਾਇਓਰਿਟੀ ਉਹਨਾਂ ਦੀ ਟਰੈਵਲ ਜਦੋਂ ਖੋਲੂ ਉਦੋਂ ਇਹੀ ਰਹਿਣੀ ਹੈ ਕਿ ਫਰੈਸ਼ ਸਟੂਡੈਂਟ ਜਿਹੜਾ ਆ ਉਹ ਕੰਟਰੀ 'ਚ ਲਿਆਂਦਾ ਜਾਵੇ ਤਾਂ ਕਿ ਉਹਨਾਂ ਨੂੰ ਇਕੋਨਮੀ ਬੈਨੀਫਿਟ ਹੋਵੇ। ਬਟ ਇਹ ਜਦੋਂ ਖੁੱਲੇ ਸਭ ਕੁਛ ਇਹ ਹੋ ਸਕਦਾ ਕਿਉਂਕਿ ਸਟੂਡੈਂਟਸ ਦੇ ਵੀਜ਼ੇ ਖੋਲਣੇ ਆ ਤੇ ਉਹਦੇ ਵਿੱਚ ਤੁਹਾਡਾ ਵੀ ਗ੍ਰਾਂਟ ਆ ਸਕਦੀ ਆ, ਬਟ ਹਾਲੇ ਪ੍ਰੋਸੈਸਿੰਗ ਟਾਈਮ ਇਹਨੂੰ ਥੋੜਾ ਹੋਰ ਲੱਗੂ।
ਜੀ ਜੀ ਅਗਲਾ ਸਵਾਲ ਕੋਮਲ ਸਿੱਧੂ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਕੋਮਲ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਕੋਮਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਂ ਜੌਬ ਰੈਡੀ ਕਰ ਰਹੀ ਹਾਂ ਪਰ ਮੇਰੀ TR ਫਿਨਿਸ਼ ਹੋ ਜਾਣੀ ਆ ਐਂਡ ਆਫ ਦਸੰਬਰ ਐਂਡ ਜੌਬ ਰੈਡੀ ਮਾਰਚ ਵਿੱਚ ਫਿਨਿਸ਼ ਹੋਣਾ, ਕਿ ਮੈਨੂੰ TRA ਵਾਲੇ JRE ਚ ਐਨਰੋਲ ਕਰ ਲੈਣਗੇ। ਮੈਂ ਕਹਿੰਦੇ JRE ਐਂਡ ਆਫ ਮਈ ਅਪਲਾਈ ਕਰਿਆ ਸੀ, ਅਜੇ ਤੱਕ ਕੋਈ ਰਿਸਪੋਂਸ ਨਹੀਂ ਆਇਆ ਉਹਨਾਂ ਤੋਂ, ਸੋ ਮੇਰੇ JRE ਦੀ ਫਾਈਲ ਰਿਫਿਊਜ਼ ਕਰਨਗੇ ਕਿ ਮੇਰੇ ਕੋਲੋਂ ਰੀਜ਼ਨ ਪੁੱਛ ਕੇ ਐਨਰੋਲ ਕਰ ਲੈਣਗੇ। ਕਹਿੰਦੇ ਇਹਦੇ ਬਾਰੇ ਦੱਸਿਓ ਜੀ, ਰੀਅਲੀ ਥੈਂਕਸ ਇਫ ਯੂ ਆਨਸਰ ਮਾਈ ਕੁਐਸਚਨ। ਜੀ
ਹਾਂਜੀ ਡੈਫੀਨੇਟਲੀ ਆਨਸਰ ਕਰਾਂਗੇ ਕੋਮਲ ਜੀ। ਇਹਦੇ ਵਿੱਚ ਕੀ ਆ ਕਿ TRA ਆ ਉਹ ਬਹੁਤ ਕਦੀ ਵੀ ਬਹੁਤ ਹਾਰਡ ਅਪਰੋਚ ਨਹੀਂ ਲੈਂਦੇ ਆ ਆਪਣੀ ਐਪਲੀਕੇਸ਼ਨਸ ਲਈ, ਉਹ ਕੇਸ ਟੂ ਕੇਸ ਬੇਸਿਸ ਉਹ ਆਪਣਾ ਜਿਹੜਾ ਆ ਉਹ ਡਿਸੀਜਨ ਦਿੰਦੇ ਆ, ਤੇ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਕਨਵਿੰਸ ਕਰ ਸਕਦੇ ਹੋ ਕਿ ਤੁਸੀਂ ਆਪਣਾ ਜੌਬ ਰੈਡੀ ਪ੍ਰੋਗਰਾਮ ਫਿਨਿਸ਼ ਕਰ ਲਓਗੇ, ਉਹਦੇ ਵਿੱਚ ਉਹਨਾਂ ਨੇ ਇਹੀ ਕਹਿਣਾ ਹੈ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟਸ ਹੋਣੇ ਚਾਹੀਦੇ ਆ, ਤੁਸੀਂ ਕੁਛ ਨਾ ਕੁਛ ਤਰੀਕੇ ਨਾਲ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਕਨਵਿੰਸ ਇਹ ਕਰਨਾ ਆ ਕਿ ਮੈਂ ਮਾਰਚ ਦਸੰਬਰ ਤੋਂ ਬਾਅਦ ਵੀ ਆਸਟ੍ਰੇਲੀਆ ਦੇ ਵਿੱਚ ਹੋਣਾ ਹੈ ਤੇ ਆਪਣਾ ਜਿਹੜਾ ਆ ਉਹ ਫੁੱਲ ਵਰਕਿੰਗ ਰਾਈਟਸ ਹੁੰਦੇ ਹੁੰਦੇ ਮੈਂ ਆਪਣਾ ਕੋਰਸ ਜਿਹੜਾ ਆ ਉਹ ਕੰਪਲੀਟ ਕਰਨਾ ਹੈ, ਤੇ ਕੇਸ ਟੂ ਕੇਸ ਬੇਸਿਸ ਤੇ TRA ਦੇ ਐਗਜ਼ੰਪਸ਼ਨ ਦੇ ਦਿੰਦੇ ਆ। ਮਤਲਬ ਇੱਕ ਐਗਜ਼ਾਮਪਲ ਦਿੰਦਾ, ਹੁਣ ਕਈ ਬੱਚੇ ਜਿੱਦਾਂ ਸਟੂਡੈਂਟ ਵੀਜ਼ਾ ਤੋਂ ਬਾਅਦ 485 ਪਾ ਲੈਂਦੇ ਆ ਜਾਂ ਸਟੂਡੈਂਟ ਤੋਂ ਬਾਅਦ ਸਟੂਡੈਂਟ ਵੀ ਪਾ ਲੈਂਦੇ ਆ, ਕਈ ਵਾਰ ਕੀ ਹੁੰਦਾ ਕਿ ਰਿਫਿਊਜ਼ਲ ਹੋ ਜਾਂਦੀ ਕਿਸੇ ਰੀਜ਼ਨਸ ਕਾਰਨ ਤੇ ਸਟੱਡੀ ਇਨ ਪ੍ਰੋਗਰੈਸ ਨਹੀਂ ਰਹਿੰਦੀ, ਉਹ ਤੋਂ ਬਾਅਦ ਸਟੱਡੀ ਵੀ ਕੰਪਲੀਟ ਹੋ ਜਾਂਦੀ ਹੈ, AET ਤੇ ਚੱਲ ਰਿਹਾ ਜਾਂ ਫੈਡਰਲ ਸਰਕਟ ਕੋਰਟ ਤੇ ਚੱਲ ਰਿਹਾ, ਕੋਈ ਸਟੱਡੀ ਨਹੀਂ ਚੱਲ ਰਹੀ ਹੁੰਦੀ। ਵੀਜ਼ਾ ਜਿਹੜਾ ਆ ਬ੍ਰਿਜਿੰਗ ਉਹ ਹੀ ਦਿਖਾਉਂਦਾ ਹੈ ਪਾਰਟ ਟਾਈਮ ਵਰਕ ਰਾਈਟਸ, ਉਹਨਾਂ ਕੇਸਿਸ ਦੇ ਵਿੱਚ ਵੀ TRA ਨੂੰ ਜਦੋਂ ਆਪਾਂ ਲੈਟਰ ਲਿਖ ਕੇ ਭੇਜਦੇ ਹਾਂ ਕਿ ਬੱਚੇ ਦਾ ਫੁੱਲ ਟਾਈਮ ਵਰਕ ਰਾਈਟਸ ਹੈਗੇ ਆ ਕਿਉਂਕਿ ਉਹਨਾਂ ਦਾ ਕੋਰਸ ਜਿਹੜਾ ਪ੍ਰੋਗਰੈਸ ਨਹੀਂ ਚੱਲ ਰਿਹਾ, ਈਵਨ ਦੋ ਵੀਜ਼ਾ ਜਿਹੜਾ ਕੰਡੀਸ਼ਨਸ ਆ ਬ੍ਰੀਜਿੰਗ ਦੀ ਉਹ ਪਾਰਟ ਟਾਈਮ ਦਿਖਾਉਂਦਾ, ਬਟ ਐਕਚੁਅਲੀ ਉਹ ਫੁੱਲ ਟਾਈਮ ਕਰ ਸਕਦੇ ਆ। ਉਸ ਕੇਸਿਸ ਦੇ ਵਿੱਚ ਵੀ ਟੀ ਆਰ ਏ ਜਿਹੜਾ ਹੈ ਉਹ ਜੋਬ ਰੈਡੀ ਨੂੰ ਆਪਣਾ ਪਰੂਵ ਕਰ ਦਿੰਦਾ ਕਿ ਹਾਂਜੀ ਤੁਸੀਂ ਕਰ ਸਕਦੇ ਹੋ। ਸੋ ਇਹ ਕੇਸ ਟੂ ਕੇਸ ਬੇਸਿਸ ਆ, ਤੁਸੀਂ ਕਿਸ ਤਰੀਕੇ ਨਾਲ ਆਪਣਾ ਲੈਟਰ ਲਿਖ ਕੇ ਉਹਨਾਂ ਨੂੰ ਕਨਵਿੰਸ ਕਰਦੇ ਹੋ ਕਿ ਯਾਰ ਮੈਂ ਆਪਣਾ ਜਿਹੜਾ ਆਪਣਾ ਜੋਬ ਰੈਡੀ ਪੂਰਾ ਕਰ ਲੂੰਗੀ, ਕਿ ਕਿਹੜਾ ਵੀਜ਼ਾ ਪਾਉਂਗੇ ਤੁਸੀਂ, ਇਹ ਚੀਜ਼ਾਂ ਕਲੈਰੀਫਾਈ ਕਰ ਦਿਓ, ਤੇ ਮੋਸਟ ਲਾਈਕਲੀ ਤੁਹਾਡਾ ਜਿਹੜਾ ਹੈ ਅਪਰੂਵਲ ਉਹ ਦੇ ਦੂੰਗਾ।
ਜੀ ਜੀ ਬਿਲਕੁਲ। ਅੱਗੇ ਜੌਨ ਗਰਗ ਕਹਿ ਰਹੇ ਨੇ ਜੀ, ਤੁਸੀਂ ਮੇਰਾ ਸਵਾਲ ਮਿਸ ਕਰ ਦਿੱਤਾ। ਮੈਂ ਬਿਲਕੁਲ ਨਹੀਂ ਮਿਸ ਕੀਤਾ ਜੌਨ ਜੀ, ਮੈਨੂੰ ਲੱਗਦਾ ਤੁਸੀਂ ਕਿਤੇ ਸੁਣਨ ਦੇ ਵਿੱਚ ਮਿਸ ਕਰ ਗਏ ਹੋ। ਤੁਹਾਡਾ ਸਵਾਲ ਅਸੀਂ ਸ਼ਾਮਲ ਵੀ ਕੀਤਾ ਔਰ ਰੋਹਿਤ ਜੀ ਨੇ ਉਹਦੇ ਬਾਰੇ ਵਿਸਥਾਰ ਚ ਜਾਣਕਾਰੀ ਜਿਹੜੀ ਉਹ ਵੀ ਦਿੱਤੀ ਆ। ਸੋ ਵੀਡੀਓ ਜਦੋਂ ਵੀ ਖਤਮ ਹੋਣੀ ਹੈ ਤੁਸੀਂ ਦੁਬਾਰਾ ਇਸ ਨੂੰ ਸੁਣਿਓ, ਤੁਹਾਡਾ ਸਵਾਲ ਸ਼ਾਮਲ ਕੀਤਾ ਗਿਆ ਸੀ ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਸਨੀ ਗਿੱਲ ਹੁਰੀ। ਸਨੀ ਗਿੱਲ ਪੁੱਛ ਰਹੇ ਨੇ, ਕਹਿੰਦੇ ਵਟ ਵਿਲ ਬੀ ਦ ਚਾਂਸਿਸ ਫਾਰ ਨਿਊ ਸਾਊਥ ਵੇਲਸ 190 ਸ਼ੈਫ ਇਨ ਅਕਤੂਬਰ?
ਦੇਖੋ ਜੀ, ਡਿਪੈਂਡ ਕਰੂਗਾ ਕਿ ਆਪਾਂ ਨਿਊ ਸਾਊਥ ਵੇਲਸ ਦੇ ਵਿੱਚ ਪਹਿਲੀ ਗੱਲ ਕੰਡੀਸ਼ਨ ਉੱਥੇ ਹੈਗੇ, ਆਪਾਂ ਮੀਟ ਕਰਦੇ ਪਏ ਹਾਂ, ਅਗਰ ਉੱਥੇ ਰਹਿੰਦੇ ਪਏ ਹੋ, ਆਪਣੇ ਤੁਸੀਂ ਫੀਲਡ ਦੇ ਵਿੱਚ ਕੰਮ ਕਰਦੇ ਪਏ ਹੋ, ਤੇ ਉਹਦੇ ਨਾਲ ਨਾਲ ਆਪਣੇ ਪੁਆਇੰਟਸ ਕਿੰਨੇ ਬਣਦੇ ਪਏ ਆ ਟੋਟਲ, ਇਹ ਸਾਰੀ ਚੀਜ਼ਾਂ ਤੇ ਡਿਪੈਂਡ ਕਰੂਗਾ ਕਿ ਤੁਸੀਂ 190 ਦੀ ਇਨਵੀਟੇਸ਼ਨ ਆਊਗੀ ਕਿ ਨਹੀਂ ਆਊਗੀ। ਜਿਹੜਾ ਟਾਈਮ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ, ਮੈਂ ਬਾਰ ਬਾਰ ਉਹੀ ਕਹਿ ਰਿਹਾ, ਡਿਪਾਰਟਮੈਂਟ ਪ੍ਰਾਇਓਰਟੀ ਦਊਗਾ ਹੈਲਥ ਕੇਅਰ ਵਰਕਰਸ ਨੂੰ, ਜਿਹੜੇ ਬਾਕੀ ਦੂਸਰੇ ਨੋਨ ਹੈਲਥ ਕੇਅਰ ਸੈਕਟਰ ਦੇ ਰਿਲੇਟਡ ਜਿੰਨੀਆਂ ਆਕੂਪੇਸ਼ਨ ਆ ਉਹਦੇ ਵਿੱਚ ਇਨਵੀਟੇਸ਼ਨ ਜਿਹੜੀਆਂ ਉਹ ਸ਼ਾਇਦ ਥੋੜੀਆਂ ਹਾਰਡ ਹੋ ਸਕਦੀਆਂ, ਤੇ ਮੈਂ ਇਸ ਕਰਕੇ ਰਿਕਮੈਂਡ ਕਰੂੰਗਾ ਕਿ ਅਗਰ ਆਪਾਂ ਆਪਣੇ ਪੁਆਇੰਟਸ ਚਾਹੇ ਉਹ ਪੀਟੀ ਦੇ ਮਾਧਿਅਮ ਦੇ ਥਰੂ ਜਾਂ ਨਾਟੀ ਕਰਕੇ ਅਗਰ ਆਪਾਂ ਇਨਕਰੀਜ਼ ਕਰ ਸਕੀਏ ਤਾਂ ਉਹਨੂੰ ਜੋੜ ਦਿਓ ਕਿ ਆਪਣੇ ਪੁਆਇੰਟਸ ਇਨਕਰੀਜ਼ ਹੋਣ। ਅਗਰ ਆਪਣੇ ਪੁਆਇੰਟਸ ਜਿਹੜੇ ਆ ਉਹ ਜ਼ਿਆਦਾ ਹੋਊਗੇ ਤਾਂ ਹੀ ਆਪਣਾ ਚਾਂਸ ਬਣੂਗਾ ਇਨਵੀਟੇਸ਼ਨ ਆਉਣ ਦਾ।
ਠੀਕ, ਅੱਗੇ ਜੀ ਨਰਿੰਦਰ ਭਾਟੀਆ ਦੁਬਾਰਾ ਜੁੜੇ ਨੇ ਸਾਡੇ ਨਾਲ। ਨਰਿੰਦਰ ਭਾਟੀਆ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਆਈ ਡੂ ਨਾਟ ਅਟੈਚ ਫੈਮਿਲੀ ਨੇਮ ਵਿਦ ਦ ਨੇਮ ਆਫ ਮਾਈ ਸਨ, ਆਈ ਐਮ ਵਿਲਿੰਗ ਟੂ ਵੀਜ਼ਾ ਵੈਨ ਐਵਰ ਆਈ ਵਿਲ ਗੈਟ ਚਾਂਸ ਫਾਰ ਦੈਟ, ਵਿਲ ਇਟ ਬੀ ਅ ਇਸ਼ੂ ਔਰ ਸ਼ੁਡ ਆਈ ਐਡ ਸਰਨੇਮ ਵਿਦ ਹਿਸ ਨੇਮ?
ਦੇਖੋ ਸਰਨੇਮ ਵਾਲਾ ਇਸ਼ੂ ਜਿਹੜਾ ਹੈ ਕਾਮਨ ਹੈ ਇੰਡੀਆ ਚ, ਸਪੈਸ਼ਲੀ ਪੰਜਾਬ ਤੋਂ, ਕਿ ਜਦੋਂ ਵੀ ਪਾਸਪੋਰਟ ਬਣਾਉਂਦੇ ਹਾਂ ਸਿਰਫ ਗਿਵਨ ਨੇਮ ਦੇ ਵਿੱਚ ਹੀ ਨਾਮ ਲਿਖਿਆ ਜਾਂਦਾ ਹੈ ਸਾਰਾ। ਸਰਨੇਮ ਅਗਰ ਨਹੀਂ ਵੀ ਆ ਹੋਵੇ ਤਾਂ ਵਧੀਆ ਰਹਿੰਦਾ, ਨਹੀਂ ਵੀ ਆ ਤਾਂ ਉਹਦੇ ਨਾਲ ਕੋਈ ਇਸ਼ੂ ਨਹੀਂ ਆਉਂਦਾ ਵੀਜ਼ਾ ਪ੍ਰੋਸੈਸਿੰਗ ਐਪਲੀਕੇਸ਼ਨ ਚ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿ ਅਗਰ ਕਿਸੇ ਦਾ ਨਾਮ ਗਿਵਨ ਨੇਮ ਦੇ ਵਿੱਚ ਹੀ ਆ, ਫੋਰ ਐਗਜ਼ਾਮਪਲ ਮੋਹਿਤ ਕੁਮਾਰ ਫੋਰ ਐਗਜ਼ਾਮਪਲ, ਰਾਈਟ, ਤੇ ਸਰਨੇਮ ਖਾਲੀ ਆ, ਤੇ ਡਿਪਾਰਟਮੈਂਟ ਦੀ ਉਹਦੇ ਉੱਤੇ ਕਲੈਰੀਫਿਕੇਸ਼ਨ ਹੈਗੀ ਹੈ ਕਿ ਜੋ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਲਾਂਚ ਕਰਨੀ ਆ ਤੁਸੀਂ ਫਾਰਮ ਕਿੱਦਾਂ ਫਿਲ ਕਰਨਾ ਆ ਆਪਣਾ, ਠੀਕ ਹੈ, ਤੇ ਉਸ ਉਹਨਾਂ ਦੀ ਗਾਈਡੈਂਸ, ਉਹਨਾਂ ਦੀ ਜੋ ਆਪਣੀ ਕਲੈਰੀਫਿਕੇਸ਼ਨ ਆ ਜਾਂ ਉਹਨਾਂ ਦੀ ਆਪਣੀ ਪਾਲਿਸੀ ਆ, ਉਸ ਹਿਸਾਬ ਨਾਲ ਉਹਨਾਂ ਦਾ ਫਾਰਮ ਭਰ ਕੇ ਡਾਕੂਮੈਂਟ ਆਪਣਾ ਪਾਸਪੋਰਟ ਅਟੈਚ ਕਰ ਦਿਓ, ਤੇ ਉਹ 'ਚ ਕੋਈ ਇਸ਼ੂ ਕ੍ਰੀਏਟ ਡਿਪਾਰਟਮੈਂਟ ਨਹੀਂ ਕਰਦਾ। ਜੇ ਤੁਸੀਂ ਆਪਣਾ ਸਰਨੇਮ ਸਿਰਫ ਵੀਜ਼ਾ ਐਪਲੀਕੇਸ਼ਨ ਪਰਸਪੈਕਟਿਵ ਤੋਂ ਚੇਂਜ ਕਰਾਉਣਾ ਚਾਹੁੰਦੇ ਆ ਤਾਂ ਫਿਰ ਤੁਸੀਂ ਵਰੀ ਨਾ ਕਰੋ, ਇਹਦਾ ਕੋਈ ਰੈਗੂਲੇਸ਼ਨ ਹੈ ਨਹੀਂ ਹੈ ਕਿ ਉਹਦਾ ਵੀਜ਼ਾ ਆਊਟਕਮ 'ਚ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ। ਹਾਂਜੀ, ਅਗਰ ਤੁਸੀਂ ਵੈਸੇ ਸਰਨੇਮ ਐਡ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਡੈਫੀਨੇਟਲੀ ਕਰਾ ਲਓ, ਬਟ ਉਹਦੇ ਵਿੱਚ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ, ਅਗਰ ਤੁਸੀਂ ਚੇਂਜ ਨੇਮ ਕਰਾਇਆ ਉਹ 'ਚ ਸਰਨੇਮ ਐਡ ਕਰਾਇਆ, ਕਿਉਂਕਿ ਉਹਨੂੰ ਚੇਂਜ ਆਫ ਨੇਮ ਮੰਨਿਆ ਜਾਊਗਾ, ਤਾਂ ਜਿੰਨੇ ਵੀ ਰਿਲੇਟਡ ਡਾਕੂਮੈਂਟਸ ਆਪਾਂ ਨੇਮ ਚੇਂਜ ਨੇਮ ਨੇਮ ਆਫ ਚੇਂਜ ਤੇ ਕੀਤੇ ਆ, ਚਾਹੇ ਇੰਡੀਆ ਦੇ ਵਿੱਚ ਚਾਹੇ ਨਿਊਜ਼ ਪੇਪਰ ਦੀ ਕਾਪੀ ਆ ਜਾਂ ਐਫੀਡੈਵਿਟ ਆ, ਉਹ ਆਪਣੇ ਹਮੇਸ਼ਾ ਲਾਈਫ ਟਾਈਮ ਆਪਣੇ ਨਾਲ ਸੰਭਾਲ ਕੇ ਜ਼ਰੂਰ ਰੱਖਣੇ, ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਜੋ ਨਾਮ ਚੇਂਜ ਕਰਾ ਲਈਦਾ, 2-3 ਸਾਲ ਬਾਅਦ ਉਹ ਡਾਕੂਮੈਂਟ ਸਾਡੇ ਕੋਲ ਨਹੀਂ ਪਏ ਹੁੰਦੇ, ਤਾਂ ਡਿਪਾਰਟਮੈਂਟ ਚਾਹੇ ਉਹ ਕਿਸੇ ਵੀ ਕੰਟਰੀ ਦਾ ਹੋਵੇ ਉਹ ਡਾਕੂਮੈਂਟ ਜ਼ਰੂਰ ਮੰਗਦਾ ਆ। ਸੋ ਮੇਕ ਸ਼ੋਰ ਕਰੋ ਆਹ ਚੀਜ਼ਾਂ ਤੁਹਾਡੇ ਕੋਲ ਜ਼ਰੂਰ ਹੋਣ।
ਠੀਕ, ਅੱਗੇ ਮੋਹਸਿਨ ਅਵਾਨ ਜੁੜੇ ਨੇ ਜੀ ਸਾਡੇ ਨਾਲ। ਮੋਹਸਿਨ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਲੌਜਡ 190 ਵੀਜ਼ਾ ਆਟੋਮੋਟਿਵ 17 ਮੰਥਸ ਅਗੋ, ਨੋ ਗ੍ਰਾਂਟ ਯੈਟ, CO contacted in September 2019, inquired many times with department but no response. When should I expect a visa grant?
Mohsin ji, ਇਹ ਜਿਹੜਾ ਇਸ਼ੂ ਆ ਇਹ ਚ ਕਾਫੀ ਸਾਰੇ ਐਪਲੀਕੈਂਟ ਅੱਜ ਦੀ ਡੇਟ ਦੇ ਵਿੱਚ ਦੇਖਣ ਨੂੰ ਆ ਰਹੇ ਆ ਕਿ ਨੋਨ ਹੈਲਥ ਕੇਅਰ ਰਿਲੇਟਡ ਸੈਕਟਰ ਦੇ ਵੀਜ਼ਾ ਸਪੈਸ਼ਲੀ 190 ਕਾਫੀ ਟਾਈਮ ਤੋਂ ਡਿਪਾਰਟਮੈਂਟ ਜਿਹੜਾ ਆ ਉਹ ਪ੍ਰੋਸੈਸਿੰਗ ਨਹੀਂ ਕਰ ਰਿਹਾ। ਕੇਸ ਆਫੀਸਰਸ ਪਿਛਲੇ ਸਾਲ ਦੇ ਐਲੋਕੇਟਡ ਹੋਏ ਹੋਏ ਆ, ਇਨਫੋਰਮੇਸ਼ਨ ਉਹਨਾਂ ਨੇ ਮੰਗੀ ਹੋਈ ਆ, ਸਾਰੀ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਗਈ ਹੋਈ ਆ, ਇਨਸਟੈਡ ਆਫ ਫਾਲੋ ਅਪਸ ਜਿੱਦਾਂ ਤੁਸੀਂ ਵੀ ਲਿਖਿਆ ਆਪਾਂ ਵੀ ਕਰਦੇ ਪਏ ਆ, ਐਪਲੀਕੈਂਟ ਵੀ ਕਰਦੇ ਪਏ ਆ, ਪਰ ਡਿਪਾਰਟਮੈਂਟ ਜਿਹੜਾ ਆ ਉਹ ਰਿਸਪੋਂਸ ਨਹੀਂ ਦੇ ਰਿਹਾ, ਈਵਨ ਦੋ ਫੋਨ ਕਾਲਸ ਤੋਂ ਬਾਅਦ ਵੀ, ਟੈਨਸ ਆਫ ਈਮੇਲਸ ਤੋਂ ਬਾਅਦ ਵੀ। ਜੋ ਆਪਣੀ ਸਾਡੀ ਅਸੰਪਸ਼ਨ ਆ ਉਹ ਇਹੀ ਲੱਗ ਰਹੀ ਹੈ ਕਿ ਡਿਪਾਰਟਮੈਂਟ ਜਿਹੜਾ ਆ ਉਹ ਵੇਟ ਕਰ ਰਿਹਾ ਆ ਅਕਟੂਬਰ ਦੀ ਕਿ ਐਲੋਗੇਸ਼ਨਸ ਦੀ, ਹਲੇ ਉੱਕੋ ਜਿਹੜਾ ਇਹਨਾਂ ਨੂੰ ਇੰਡੀਕੇਸ਼ਨ ਨਹੀਂ ਹੈਗੀ, ਕਿਉਂਕਿ ਕੇਸ ਆਫੀਸਰਸ ਕੰਮ ਕਰਦੇ ਆ ਕਿ ਉੱਪਰੋਂ ਉਹਨਾਂ ਨੂੰ ਕੀ ਇੰਡੀਕੇਸ਼ਨ ਆਈ ਹੈ ਜਾਂ ਕੀ ਇੰਸਟਰਕਸ਼ਨ ਆਈਆਂ। ਐਟ ਦਾ ਮੂਮੈਂਟ ਗਵਰਨਮੈਂਟ ਜਿਹੜੀ ਆ ਉਹ ਇਨਕਲਾਈਨਡ ਨਹੀਂ ਹੈਗੀ ਆ ਜ਼ਿਆਦਾ ਪੀ ਆਰ ਦੇਣ ਲਈ ਜਾਂ ਜ਼ਿਆਦਾ ਵੀਜ਼ਾ ਗ੍ਰਾਂਟ ਕਰਨ ਲਈ ਔਨ ਹੈਲਥ ਕੇਅਰ ਸੈਕਟਰਸ ਨੂੰ, ਤੇ ਇਹ ਤੇ ਇਹਨਾਂ ਇਸ ਪੀਰੀਅਡ ਇਸ 190 ਗ੍ਰਾਂਟ ਲਈ ਮੇਰੀ ਅਸੰਪਸ਼ਨ ਆ ਕਿ ਹਲੇ ਟਾਈਮ ਥੋੜਾ ਹੋਰ ਲੱਗ ਸਕਦਾ ਆ, ਤਾਂ ਆਪਣੇ ਆਪ ਨੂੰ ਪ੍ਰਿਪੇਅਰ ਉਸ ਹਿਸਾਬ ਨਾਲ ਹੀ ਰੱਖੋ।
ਜੀ ਬਿਲਕੁਲ। ਅੱਗੇ ਜੀ ਹਰਜਿੰਦਰ ਬਰਾੜ ਜੁੜੇ ਨੇ ਸਾਡੇ ਨਾਲ। ਹਰਜਿੰਦਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਹਰਜਿੰਦਰ ਜੀ, ਕਹਿੰਦੇ ਸਰ ਆਈ ਐਮ ਲਿਵਿੰਗ ਇਨ ਰੀਜਨਲ ਕੁਈਨਸਲੈਂਡ ਫਰੋਮ 1 ਈਅਰ, ਮੋਟਰ ਮਕੈਨਿਕ, 50 ਪੁਆਇੰਟਸ ਅਨਫ ਫੋਰ ਕਹਿੰਦੇ 4-9 ਵੀਜ਼ਾ ਜੀ।
ਦੇਖੋ ਜਦੋਂ 491 ਵੀਜ਼ਾ ਦੀ ਗੱਲ ਕਰਦੇ ਆ ਆਪਾਂ, 50 ਪੁਆਇੰਟਸ ਇਨਫ ਹੁੰਦੇ ਆ ਕਿਉਂਕਿ 15 ਪੁਆਇੰਟ ਸਾਨੂੰ ਸਟੇਟ ਦੇ ਦਿੰਦੀ ਆ। ਸਿਰਫ ਇੱਕ ਹੀ ਚੀਜ਼ ਆ ਕਿ ਆਪਣਾ ਅਗਰ ਆਪਾਂ ਜਦੋਂ ਕੁਈਨਸਲੈਂਡ ਓਪਨ ਹੁੰਦੇ ਆ ਉਹਨਾਂ ਦੀ ਰਿਕੁਆਇਰਮੈਂਟ ਉਸ ਆਕੂਪੇਸ਼ਨ ਦੀ, ਕਿਉਂਕਿ ਹਾਲੇ ਤੱਕ ਹੁਣ ਸਾਰੀ ਕਿਸੇ ਵੀ ਸਟੇਟ ਨੇ ਜਿਹੜੀ ਆਪਣੀ ਲਿਸਟਾਂ ਜਿਹੜੀਆਂ ਉਹ ਨਹੀਂ ਕੱਢੀਆਂ ਕਿਉਂਕਿ ਉਹ ਵੇਟ ਕਰਦੇ ਪਏ ਆ ਡਿਪਾਰਟਮੈਂਟ ਦੀ। ਜਦੋਂ ਲਿਸਟ ਨਿਕਲੂਗੀ ਉਹਦੇ ਵਿੱਚ ਮੋਟਰ ਮਕੈਨਿਕ ਦੀਆਂ ਕੀ ਕੰਡੀਸ਼ਨਸ ਆ, ਅਗਰ ਉਹ ਕੰਡੀਸ਼ਨਸ ਦੇ ਵਿੱਚ ਕੁਝ ਏਦਾਂ ਦਾ ਨਹੀਂ ਆਉਂਦਾ ਕਿ ਤੁਹਾਡੀ ਮੀਟ ਨਹੀਂ ਹੁੰਦੀ, ਫੋਰ ਐਗਜ਼ਾਮਪਲ ਉਹ ਇਹ ਨਾ ਕਰਦਣ ਕਿ ਮੋਟਰ ਮਕੈਨਿਕ ਦੀ 3 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ, ਦੈਨ ਇਟ ਵੁੱਡ ਬੀ ਹਾਰਡ। ਬਟ ਐਜ਼ ਲੌਂਗ ਐਜ਼ ਤੁਸੀਂ ਸਟੇਟ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਆ ਤਾਂ ਤੁਹਾਡੀ ਮਿਨੀਮਮ ਪੁਆਇੰਟਸ ਤੇ ਵੀ ਇਨਵੀਟੇਸ਼ਨ ਆ ਜਾਂਦੀ।
ਠੀਕ, ਅਗਲਾ ਸਵਾਲ ਗੁਰਪ੍ਰੀਤ ਬਰਾੜ ਹੋਰਾਂ ਦਾ ਸ਼ਾਮਿਲ ਕਰਦੇ ਆ, ਪਰ ਉਸ ਤੋਂ ਪਹਿਲਾਂ ਕੋਮਲ ਸਿੱਧੂ ਹੋਰੀ ਕਹਿੰਦੇ ਆ, ਕਹਿੰਦੇ ਮੈਂ ਜੀ ਆਲਰੇਡੀ ਪੇਡ ਜੋਬ ਕਰ ਰਹੀ ਹਾਂ, ਮਾਰਚ ਤੋਂ ਅੰਡਰ ਜੋਬ ਰੈਡੀ ਦੇ ਅੰਡਰ ਕਹਿੰਦੇ ਮੈਂ ਪੇਡ ਜੋਬ ਕਰ ਰਹੀ ਹਾਂ ਮਾਰਚ ਤੋਂ, ਤੇ ਆਈ ਥਿੰਕ ਅਸੀਂ ਇਹਨਾਂ ਦਾ ਸਵਾਲ ਪਹਿਲਾਂ ਸ਼ਾਮਿਲ ਕੀਤਾ ਸੀਗਾ ਜੀ, ਸੋ ਉਹਦੇ ਰਿਗਾਰਡਿੰਗ ਹੀ ਸ਼ਾਇਦ ਕੁਛ ਆਪਣੇ ਬਾਰੇ ਦੱਸਣਾ ਚਾਹ ਰਹੇ ਨੇ। ਪਰ ਗੁਰਪ੍ਰੀਤ ਬਰਾੜ ਅੱਗੇ ਜੁੜੇ ਨੇ, ਸਮਾਂ ਸਾਡੇ ਕੋਲ ਸਿਰਫ 3 ਮਿੰਟ ਦਾ ਬਚਿਆ। ਗੁਰਪ੍ਰੀਤ ਬਰਾੜ ਦਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਸਰ ਕੰਬਾਈਨ ਵੀਜ਼ਾ ਦਿੱਲੀ ਅੰਬੈਸੀ ਲੱਗੇ ਨੂੰ 11 ਮੰਥ ਹੋ ਗਏ ਆ, ਆਫਸ਼ੋਰ ਫਾਈਲ ਲੱਗੀ ਆ ਜੀ, ਕਦੋਂ ਤੱਕ ਵੀਜ਼ਾ ਆ ਸਕਦੇ ਆ? ਪ੍ਰੋਗਰਾਮ ਦੀ ਸ਼ੁਰੂਆਤ ਚ ਸ਼ਾਇਦ ਬਹੁਤ ਕੁਛ ਤੁਸੀਂ ਮਿਸ ਕਰ ਦਿੱਤਾ ਗੁਰਪ੍ਰੀਤ ਬਰਾੜ ਜੀ, ਔਰ ਚੱਲਦੇ ਪ੍ਰੋਗਰਾਮ ਚ ਵੀ ਮੈਨੂੰ ਲੱਗਦਾ ਬਾਰ ਬਾਰ ਰੋਹਿਤ ਜੀ ਇਹ ਸਵਾਲ ਜਿਹੜਾ ਉਹ ਬਹੁਤਿਆਂ ਦਾ ਲੈ ਕੇ ਜਵਾਬ ਦੁਹਰਾ ਰਹੇ ਆ, ਸੋ ਇੱਥੇ ਵੀ ਰੋਹਿਤ ਜੀ ਮੈਨੂੰ ਲੱਗਦਾ ਵੀ ਉਹੀ ਦੁਹਰਾ ਤੁਹਾਨੂੰ ਕਰਨਾ ਪੈਣਾ।
ਮੈਂ ਥੋੜਾ ਕੁਇਕ ਕਰੂੰਗਾ ਇਹਦਾ ਆਨਸਰ। ਗੁਰਪ੍ਰੀਤ ਜੀ ਦੇਖੋ, ਸਟੂਡੈਂਟ ਵੀਜ਼ਾ ਡਿਪੈਂਡੈਂਟ ਡਿਪਾਰਟਮੈਂਟ ਦੀ ਪ੍ਰਾਇਓਰਿਟੀ ਨਹੀਂ ਹੈਗੀ ਐਟ ਦ ਮੂਮੈਂਟ ਸਪੈਸ਼ਲੀ, ਤੇ ਤੁਹਾਡੀ ਫਾਈਲ ਨੂੰ ਹਲੇ ਹੋਰ ਟਾਈਮ ਲੱਗ ਸਕਦਾ ਹੈ, ਤੇ ਆਪਣੇ ਆਪ ਨੂੰ ਪ੍ਰਿਪੇਅਰ ਰੱਖੋ ਕਿ ਇਹ ਦਸੰਬਰ ਤੱਕ ਵੀ ਜਾ ਸਕਦਾ ਹੈ ਕਿ ਦਸੰਬਰ ਤੱਕ ਵੀ ਤੁਹਾਡੀ ਪ੍ਰੋਸੈਸਿੰਗ ਜਿਹੜੀ ਉਹ ਡਿਲੇ ਹੋ ਸਕਦੀ ਹੈ, ਔਰ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਫਾਈਲ ਜਿਹੜੀ ਹੈ ਹੁਣ 2021 ਦੇ ਵਿੱਚ ਹੀ ਖੁੱਲੇ। ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਬਟ ਇਹ ਐਟ ਦਾ ਮੂਮੈਂਟ ਜੋ ਕਿ ਇੱਕ ਅਸੰਪਸ਼ਨ ਹੈ।
ਬਿਲਕੁਲ, ਤੇ ਅੱਗੇ ਜੀ ਰਘਵੀਰ ਸਿੰਘ ਜੁੜੇ ਨੇ, ਰਘਵੀਰ ਸਿੰਘ ਪੁੱਛ ਰਹੇ ਨੇ ਸਰ 491 ਵੀਜ਼ਾ ਲਈ ਪੀਟੀ ਬੈਂਡਸ ਦੀ ਕੀ ਰਿਕੁਆਇਰਮੈਂਟ ਹੈ ਜੀ?
ਦੇਖੋ ਕੋਈ ਵੀ ਜਿਹੜਾ ਆਪਣਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, 491, 190 ਜਾਂ 189, ਮਿਨੀਮਮ ਰਿਕੁਆਇਰਮੈਂਟ ਆ ਜੀ 6 ਈਚ, ਠੀਕ ਹੈ, ਐਕਸੈਪਟ ਕੁਛ ਕੰਟਰੀਆਂ ਨੂੰ ਛੱਡ ਕੇ ਉਹ 6 ਈਚ ਮਿਨੀਮਮ ਰਿਕੁਆਇਰਮੈਂਟ ਆ, ਪਰ ਉਹਦਾ ਪੁਆਇੰਟ ਕੋਈ ਨਹੀਂ ਮਿਲਦਾ। ਹੁਣ ਪੀਟੀ ਜਦੋਂ ਆਪਾਂ ਫਿਰ ਸਟੇਟਸ ਆ ਜਾਂਦੀਆਂ, ਹੁਣ ਸਟੇਟਸ ਦੀ ਆਪਣੀ ਰਿਕੁਆਇਰਮੈਂਟ ਆ ਜਾਂਦੀ ਹੈ, ਕਿਸੇ ਦੀਆਂ ਹੁੰਦੀਆਂ ਆਕੂਪੇਸ਼ਨ ਚ ਕਿਸੇ ਦੀਆਂ ਨਹੀਂ ਹੁੰਦੀਆਂ, ਸੋ ਕਿਸੇ ਸਟੇਟ ਚ ਅਪਲਾਈ ਕਰਨਾ ਉਹਦੀ ਰਿਕੁਆਇਰਮੈਂਟ ਦੇਖਣੀ ਪੈਣੀ ਜੋ ਲਿਸਟਾਂ ਹੋ ਗਈਆਂ, ਬਟ ਮਿਨੀਮਮ 6 ਈਚ ਡੈਫੀਨੇਟਲੀ ਹੋਣੇ ਚਾਹੀਦੇ ਆ। ਬਾਕੀ ਆਪਾਂ ਜਿੰਨੇ ਹਾਇਰ ਪੁਆਇੰਟਸ ਕਰੀਏ ਸਾਡੇ ਲਈ ਵਧੀਆ ਆ, ਉਹ ਤੁਸੀਂ 7 ਈਚ ਵੀ ਤਾਂ ਆਪਣਾ ਟਾਰਗੇਟ ਕਰ ਸਕਦੇ ਹੋ ਤੇ 8 ਈਚ ਵੀ ਕਰ ਸਕਦੇ ਹੋ।
ਠੀਕ, ਅੱਗੇ ਐਮ ਕੇ ਦੇਵ ਜੁੜੇ ਨੇ, ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ, ਇਹ ਪੁੱਛਣਾ ਚਾਹ ਰਹੇ ਸਰ ਗੋਟ ਰਿਸਪੋਂਸ ਫਰੋਮ ਨਿਊ ਸਾਊਥ ਵੇਲਸ ਦੈਟ ਦੇ ਕੈਨ ਨਾਟ ਫਾਈਨਲਾਈਜ਼ ਮਾਈ ਐਪਲੀਕੇਸ਼ਨ ਐਟ ਦਾ ਮੋਮੈਂਟ, ਬਟ ਦੇ ਵਿਲ ਗਿਵ ਪ੍ਰਾਇਓਰਿਟੀ ਵੈਨ ਇਟ ਓਪਨ ਅਗੇਨ, ਪਲੀਜ਼ ਐਡਵਾਈਸ ਆਲਸੋ ਇਜ਼ ਦੇਰ ਐਨੀ ਚਾਂਸ ਫਾਰ ਵੈਬ ਡਿਵੈਲਪਰ 190 ਨਿਊ ਸਾਊਥ ਵੇਲਸ ਵਿਥ 90 ਪੁਆਇੰਟਸ?
ਦੇਖੋ ਇੱਕ ਤਾਂ ਜਿਹੜਾ ਆਪਾਂ 491 ਦੀ ਅਗਰ ਆਪਾਂ ਕੀਤਾ ਹੋਇਆ ਅਪਲਾਈ ਤਾਂ ਉਹ ਤੁਹਾਨੂੰ ਡੈਫੀਨੇਟਲੀ ਪੋਸੀਬਲ ਆ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਊਗੀ ਜਦੋਂ ਦੁਬਾਰਾ ਤੋਂ ਓਪਨ ਕਰੂਗੇ। ਉਹ 'ਚ ਫਿਰ ਇਹ ਡਿਪੈਂਡ ਕਰੂਗਾ ਕਿ ਉਹਨਾਂ ਦੀਆਂ ਨਵੀਆਂ ਜਿਹੜੀਆਂ ਰਿਕੁਆਇਰਮੈਂਟਸ ਕੀ ਹੈਗੀਆਂ ਆ, ਤੇ ਕਿ ਉਹ ਜਿਹੜੀਆਂ ਪੁਰਾਣੀ ਐਪਲੀਕੇਸ਼ਨਾਂ ਪਈਆਂ ਸੀ ਉਹਨੂੰ ਉਹ ਟ੍ਰਾਂਜੀਸ਼ਨ ਅਰੇਂਜਮੈਂਟਸ ਕੱਢੂਗੇ ਜਾਂ ਨਹੀਂ ਕੱਢੂਗੇ, ਇਹ ਇੱਕ ਹੋ ਗਿਆ ਪਹਿਲਾ। ਹੋ ਦੂਸਰਾ 190 ਦੇ ਲਈ 90 ਪੁਆਇੰਟਸ ਹੈ, 90 ਪੁਆਇੰਟਸ ਤੇ ਡੈਫੀਨੇਟਲੀ ਚਾਂਸ ਹੋ ਸਕਦਾ ਆ, ਬਟ ਐਜ਼ ਲੌਂਗ ਐਜ਼ ਆਪਾਂ ਉਹਨਾਂ ਦੀ ਰਿਕੁਆਇਰਮੈਂਟਸ ਪੂਰੀਆਂ ਕਰੀਏ ਕਿ ਉਹ ਜਿਹੜੀ ਆ ਨਵੀਂ ਲਿਸਟ ਕੱਢੂਗੇ, ਅਗਰ ਤਾਂ ਪਿਛਲੇ ਸਾਲ ਮਗਰ ਆਇਆ ਕਿ ਕੰਡੀਸ਼ਨ ਐਪਲੀਕੇਬਲ ਆ, ਫਿਰ ਉਹਦੇ ਵਿੱਚ ਤੁਹਾਨੂੰ ਵਰਕ ਐਕਸਪੀਰੀਅੰਸ ਵੀ 1 ਸਾਲ ਦਾ ਸ਼ੋ ਕਰਨਾ ਪੈ ਸਕਦਾ।
ਜੀ ਅੱਗੇ ਸਮਾਂ ਜਿਹੜਾ ਸਾਡਾ ਇਸ ਵੇਲੇ ਸਮਾਪਤ ਹੋ ਚੁੱਕਿਆ, ਜਾਂਦੇ ਜਾਂਦੇ ਇੱਕ ਦੋ ਸਵਾਲ ਜਿਹੜੇ ਸ਼ਾਮਲ ਕਰਦੇ ਆ। ਰਣਦੀਪ ਸਿੰਘ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਪਰਮਾਨੈਂਟ ਡਿਪੈਂਡੈਂਟ ਵੀਜ਼ਾ ਬਾਰੇ ਪੁੱਛਣਾ ਸੀ ਜੀ। ਫਾਈਲ ਓਪਨ ਹੋਈ ਸੀ ਲਾਸਟ ਅਪਡੇਟ ਇਨ ਫੈਬਰੀ, ਸਬਮਿਟ ਦਾ ਪੁਲਿਸ ਕਲੀਅਰੈਂਸ, ਆਫਟਰ ਦੈਟ ਨੋ ਰਿਸਪੋਂਸ, ਵਾਈਫ ਇਜ਼ ਵਿਥ ਮੀ ਇਨ ਆਸਟ੍ਰੇਲੀਆ ਔਨ ਟੂਰਿਸਟ ਵੀਜ਼ਾ। ਜੀ
ਦੇਖੋ, ਐਟ ਦ ਮੂਮੈਂਟ 190 ਨੋਨ ਹੈਲਥ ਕੇਅਰ ਸੈਕਟਰ ਮੋਸਟਲੀ ਹੋਲਡ ਤੇ ਪਾਈਆਂ ਹੋਈਆਂ ਆ। ਹਾਲੇ ਤੁਹਾਨੂੰ ਟਾਈਮ ਜਿਹੜਾ ਆ ਉਹ ਹੋਰ ਲੱਗ ਸਕਦਾ ਆ, ਜੋ ਕਿ ਦੇਖਣ ਜਾ ਰਿਹਾ 190 ਨੂੰ ਪ੍ਰਾਇਓਰਟੀ ਨਹੀਂ ਦਿੱਤੀ ਜਾ ਰਹੀ ਨੋਨ ਹੈਲਥ ਕੇਅਰ ਨੂੰ। ਅਕਤੂਬਰ ਤੋਂ ਬਾਅਦ ਸ਼ਾਇਦ ਥੋੜੀਆਂ ਇਹ ਆਪਣਾ ਗ੍ਰਾਂਟਸ ਆਉਣੀਆਂ ਸ਼ੁਰੂ ਹੋਊਗੀਆਂ, ਉਹ ਤੋਂ ਪਹਿਲਾਂ ਚਾਂਸਿਸ ਥੋੜੇ ਘੱਟ ਲੱਗ ਰਹੇ। ਬਟ ਇੱਕ ਚੀਜ਼ ਮੇਕ ਸ਼ੋਰ ਜ਼ਰੂਰ ਕਰੀਓ ਕਿ ਕਈ ਵਾਰੀ ਆਪਾਂ
ਲਾਡੀ ਸੈਣੀ ਅੱਗੇ ਜੁੜੇ ਨੇ, ਇਹਨਾਂ ਦਾ ਆਖਰੀ ਸਵਾਲ ਹੈ ਜੀ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੇਰੇ ਕੋਲ ਸਬ ਕਲਾਸ 500 ਵੀਜ਼ਾ ਹੈ ਤੇ ਮੈਂ ਡਿਪੈਂਡੈਂਟ ਆ। ਇੱਕ ਬੇਟੀ ਆ ਬਟ ਇੰਡੀਆ ਚ ਏਜੰਟ ਨੇ ਬੇਟੀ ਨੂੰ ਡਿਕਲੇਅਰ ਨਹੀਂ ਕੀਤਾ, ਸੋ ਅਸੀਂ ਇੱਕ ਡੈਕਲੇਰੇਸ਼ਨ ਦੀ ਫਾਈਲ ਵੀ ਲਾਈ ਸੀ ਬਟ ਕੋਈ ਰਿਸਪੋਂਸ ਨਹੀਂ ਆਇਆ। ਦੱਸਿਓ ਜੀ ਹੁਣ ਅਸੀਂ ਕੀ ਕਰੀਏ ਜੀ।
ਆਹ ਦੇਖੋ, ਇਹ ਇੱਕ ਕਾਫੀ ਵੱਡੀ ਮਿਸਟੇਕ ਹੋਈ ਹੈ। ਜਦੋਂ ਤੁਸੀਂ ਆਪਣੀ ਫਾਈਲ ਲਾਈ ਸੀ ਉਹਨੇ ਡਿਕਲੇਅਰ ਕੀਤਾ, ਇਹਦੇ ਵਿੱਚ ਡੈਕਲੇਰੇਸ਼ਨ ਨਹੀਂ ਹੁੰਦਾ। ਇਹਦੇ ਵਿੱਚ ਕੀ ਹੁੰਦਾ, ਡਿਪਾਰਟਮੈਂਟ ਨੇ ਉਹ ਡਿਪੈਂਡੈਂਟ ਗ੍ਰਾਂਟ ਨਹੀਂ ਕਰਨਾ ਜੋ ਤੁਸੀਂ ਲਾਇਆ, ਕਿਉਂਕਿ ਤੁਸੀਂ ਆਪਣੀ ਓਰੀਜਨਲ ਐਪਲੀਕੇਸ਼ਨ ਚ ਉਹ ਰਿਲੇਸ਼ਨਸ਼ਿਪ ਡਿਕਲੇਅਰ ਨਹੀਂ ਕੀਤਾ ਸੀ। ਇਹਦੇ ਵਿੱਚ ਇਹੀ ਹੁੰਦਾ ਹੈ ਕਿ ਦੁਬਾਰਾ ਤੋਂ ਨਵੀਂ ਸਟੂਡੈਂਟ ਵੀਜ਼ਾ ਦੀ ਫਾਈਲ ਲਾਣੀ ਪੈਣੀ ਹੈ। ਨਵੀਂ ਸਟੂਡੈਂਟ ਵੀਜ਼ਾ ਦੀ ਫਾਈਲ ਤੁਸੀਂ ਆਨ ਸ਼ੋ ਲਾਓਗੇ, ਉਹਦੇ ਵਿੱਚ ਡਿਕਲੇਅਰ ਕਰੋਗੇ ਤੁਸੀਂ ਕਿ ਆਪਾਂ ਪਿਛਲੀ ਜਿਹੜੀ ਸੀਗੀ ਉਹ ਸਾਡੇ ਕੋਲ ਬਾਈ ਮਿਸਟੇਕ ਐਡ ਨਹੀਂ ਹੋ ਪਾਇਆ ਤੇ ਆਪਾਂ ਹੁਣ ਐਡ ਕਰਦੇ ਹਾਂ, ਤਾਂ ਉਹ ਤੁਹਾਡਾ ਜਿਹੜਾ ਹੈ ਸਾਰਾ ਸਿਸਟਮ ਠੀਕ ਹੋਊਗਾ। ਉਸ ਤੋਂ ਇਲਾਵਾ ਤੁਸੀਂ ਡਿਪਾਰਟਮੈਂਟ ਨੂੰ ਕੋਈ ਫਾਰਮ ਭਰ ਕੇ ਭੇਜ ਦਿਓ ਜਾਂ ਅਪਡੇਟ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਕੋਈ ਇੰਪੈਕਟ ਨਹੀਂ।
ਜੀ ਜੀ ਬਿਲਕੁਲ। ਸੋ ਰੋਹਿਤ ਜੀ, ਸਮਾਂ ਜਿਹੜਾ ਉਹ ਹੁਣ ਪ੍ਰੋਗਰਾਮ ਦਾ ਉੱਪਰ ਹੋ ਚੁੱਕਿਆ, ਹੋਰ ਅੱਗੇ ਅਸੀਂ ਨਹੀਂ ਲੈ ਕੇ ਜਾਵਾਂਗੇ ਪ੍ਰੋਗਰਾਮ। ਪਰ ਜਿਹੜੇ ਵੀ ਦੋਸਤਾਂ ਦੇ ਸਵਾਲ ਅਸੀਂ ਸ਼ਾਮਲ ਨਹੀਂ ਕਰ ਸਕੇ ਉਹਨਾਂ ਤੋਂ ਮਾਫੀ ਚਾਹਾਂਗੇ, ਤੇ ਅਗਲੇ ਹਫਤੇ ਤੁਹਾਡੇ ਨਾਲ ਫੇਰ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਸਵਾਲ ਵੀ ਸ਼ਾਮਲ ਕਰਾਂਗੇ। ਔਰ ਜੇਕਰ ਤੁਹਾਡੇ ਸਵਾਲ ਮਹੱਤਵਪੂਰਨ ਨੇ, ਇਸ ਵੇਲੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹਦੇ ਉੱਤੇ ਟਿੱਪਣੀ ਜਾਂ ਸਲਾਹ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ, ਤਾਂ ਰੋਹਿਤ ਜੀ ਦਾ ਜਿਹੜਾ ਫੋਨ ਨੰਬਰ ਹੈ ਉਹ ਚੱਲ ਰਹੀ ਵੀਡੀਓ ਦੇ ਵਿੱਚ ਵੀ ਸਾਂਝਾ ਕੀਤਾ ਜਾਂਦਾ ਹੈ। ਵੀਡੀਓ ਦੇ ਅਖੀਰ ਦੇ ਵਿੱਚ ਵੀ ਜਿਹੜੇ ਕੰਟੈਕਟ ਹੈ ਉਹ ਅਸੀਂ ਸਾਂਝੇ ਕਰਦੇ ਹਾਂ। ਲਕਸ਼ ਮਾਈਗ੍ਰੇਸ਼ਨ ਨੂੰ ਤੁਸੀਂ ਫੋਨ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ। ਸੋ ਰੋਹਿਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ।
ਤੁਹਾਡਾ ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਲੈਣੇ ਆ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ। ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚੋਂ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।